And now, News Takeaway.
ਕਨੈਕਟ ਐਫ ਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ, ਗੁੱਡ ਮਾਰਨਿੰਗ ਟੂ ਯੂ।
ਵਿਜੇ ਜੀ, ਗੁੱਡ ਮਾਰਨਿੰਗ ਟੂ ਯੂ ਐਸ ਵੈਲ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਮਿਸ ਕੀਤਾ ਤੁਹਾਨੂੰ ਗੱਲ।
ਮੈਂ ਵੀ ਬਹੁਤ ਮਿਸ ਕੀਤਾ ਜੀ।
ਅੱਛਾ, ਚਲੋ ਚੰਗੀ ਗੱਲ ਆ ਫਿਰ ਤਾਂ। ਇਹ ਠੀਕ ਆ,
ਫਿਰ ਠੀਕ
ਆ, ਫਿਰ ਠੀਕ ਆ। ਤਾਂ ਤੁਸੀਂ ਕਹੋ ਮੈਂ ਤਾਂ ਬਹੁਤ ਸੌਖਾ ਸੀ ਗੱਲ।
ਮੈਂ ਤਾਂ ਨਹੀਂ ਕੀਤਾ।
ਅੱਛਾ ਵਾਸੂ ਜੀ, ਜਦੋਂ ਏਅਰਪੋਰਟ ਜਾਂਦੇ ਹੋ ਕਦੇ ਸਟ੍ਰੈਸ ਹੁੰਦਾ ਤੁਹਾਨੂੰ ਫਲਾਈਟ ਫੜਨ ਲੱਗਿਆ? ਇੱਕ ਨਾ ਵੈਨਕੂਵਰ ਏਅਰਪੋਰਟ ਦਾ ਲੈਸ ਏਅਰਪੋਰਟ ਸਟ੍ਰੈਸ ਇਨੀਸ਼ੀਏਟਿਵ ਆ। ਦੇਖੋ ਕਿੰਨਾ ਚੰਗਾ ਇਨੀਸ਼ੀਏਟਿਵ ਆ, ਬੰਦੇ ਨੇ ਫਲਾਈਟ ਫੜਨੀ, ਬੰਦਾ ਤੰਗ ਪਰੇਸ਼ਾਨ ਹੋ ਰਿਹਾ ਹੋਵੇ, ਅਗਲੇ ਦਾ ਸਟ੍ਰੈਸ ਘਟਾਉਣਾ ਬਹੁਤ ਜ਼ਰੂਰੀ ਆ। ਖੱਚਰ ਰੱਖ ਲਏ ਨੇ ਇਹਨਾਂ ਨੇ ਦੋ ਨਿੱਕੇ ਨਿੱਕੇ
ਮਿਨੀਏਚਰ ਪੋਨੀ,
ਮਿਨੀਏਚਰ ਪੋਨੀ ਖੱਚਰ ਹੀ ਹੁੰਦਾ ਮਤਲਬ ਦ ਕਲੋਜ਼ੈਸਟ ਆਈ ਗੈਸ। ਵਾਸੂਜੀ, ਦੋ ਖੱਚਰ ਵੈਨਕੂਵਰ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਤੁਹਾਨੂੰ ਉੱਥੇ ਉਹਨਾਂ ਦੇ ਗਲਿਆਰਿਆਂ ਦੇ ਵਿੱਚ ਘੁੰਮਦੇ ਫਿਰਦੇ ਦਿਖਣਗੇ। ਜੇ ਕਿਤੇ ਤੁਹਾਨੂੰ ਸਟ੍ਰੈਸ ਹੋ ਰਿਹਾ ਹੋਵੇ, ਤੁਸੀਂ ਆਪਣੀ ਫਲਾਈਟ ਲਈ, ਬੰਦਾ ਲੇਟ ਹੋ ਜਾਵੇ, ਕੋਈ ਤੁਹਾਨੂੰ ਲੱਗੇ ਉਹ ਫਲਾਨਾ ਸਮਾਨ ਲੈ ਕੇ ਆਉਣਾ ਸੀ ਉਹ ਤੇ ਰਹੀ ਗਿਆ, ਪਾਸਪੋਰਟ ਕਿਸੇ ਬੰਦਾ ਘਰ ਭੁੱਲ ਜਾਂਦਾ, ਉਹ ਖੱਚਰਾਂ ਜਾ ਕੇ ਗੱਲ ਕਰੋ, ਉਹਨੇ ਸਭ ਠੀਕ ਕਰ ਦੇਣਾ।
ਯਾ ਕਹਿੰਦੇ ਬੜੇ ਸ਼ਾਂਤ ਸੁਭਾਅ ਦੇ ਖੱਚਰ ਨੇ, ਤੇ ਉਹਨਾਂ ਨੂੰ ਮਿਲ ਕੇ ਤੁਹਾਡੀ ਜਿਹੜੀ ਸਾਰੀ ਸਟ੍ਰੈਸ ਹੈ, ਐਂਗਜ਼ਾਇਟੀ ਸਾਰੀ ਦੂਰ ਹੋ ਜਾਏਗੀ। ਮੈਂ ਸੋਚਦਾ ਸੀ ਵੀ ਆਪਣੇ ਇੱਥੇ ਇਲਾਕੇ ਦੇ ਵਿੱਚ ਖੱਚਰ ਖੋਤੇ ਤਾਂ ਵੈਸੇ ਬੜੇ ਦਿਖ ਜਾਂਦੇ ਆ, ਤੇ ਏਦਾਂ ਸਪੈਸ਼ਲ ਰੱਖਣ ਦੀ ਕੀ ਲੋੜ ਸੀ? ਪਰ ਫਿਰ ਬਾਅਦ ਚ ਮੈਂ ਸੋਚਿਆ ਵੀ ਉਹ ਸ਼ਾਂਤ ਸੁਭਾਅ ਦੇ ਨਹੀਂ ਹੁੰਦੇ ਜਿਹੜੇ ਆਮ ਤੌਰ ਤੇ ਦਿਸਦੇ, ਉਹ ਥੋੜੇ ਚੱਕਵੇਂ ਚੱਕਵੇਂ ਹੁੰਦੇ ਆ। ਇਹਨਾਂ ਨੇ ਸ਼ਾਂਤ ਖੱਚਰ ਲੱਭੇ ਨੇ, ਦੋ ਛੋਟੇ ਛੋਟੇ ਨਿੱਕੇ
ਮੈਜਿਕ ਤੇ ਟਿੰਕਰ ਬੈਲ,
ਤੇ ਨਾਮ ਵੀ ਉਹਨਾਂ ਦੇ ਸੋਹਣੇ ਰੱਖੇ ਆ।
ਹਾਂਜੀ,
ਸੋ ਯਾ ਵਧੀਆ ਉਪਰਾਲਾ ਜੀ
ਯਾਰ।
ਥੋੜੀ ਦੇਰ ਤਾਂ ਰਿਪੋਰਟ ਆਏਗੀ ਤੇ ਪੈਸੇ ਕਿੰਨੇ ਖਰਚ ਹੋਏ ਨੇ,
ਹਾਂ ਉਹ ਪਤਾ ਲੱਗੂਗਾ। ਦੇਖੋ ਆਈ ਡੋਂਟ ਨੋ ਮੈਨ, ਚਲੋ ਹੋ ਸਕਦਾ ਕਈਆਂ ਨੂੰ ਸੱਚਮੁੱਚ ਉਹਨਾਂ ਦਾ ਸਟ੍ਰੈਸ ਇਹ ਦੇਖ ਕੇ ਘਟਦਾ ਹੋਵੇ, ਪਰ ਯਾਰ ਏਅਰਪੋਰਟ ਤੇ ਬੰਦੇ ਨੂੰ ਇਹ ਇੱਕ ਇਹਨੇ ਦੇਖ ਕੇ ਡਰ ਜਾਣਾ, ਕਈਆਂ ਨੂੰ ਉੱਥੇ ਖੱਚਰ ਦੇਖ ਕੇ ਸਟ੍ਰੈਸ ਹੋ ਜਾਣਾ, ਏਅਰਪੋਰਟ ਤੇ ਖੱਚਰ ਕੀ ਕਰਦਾ?
ਉਹ ਇੱਕ ਵੀ ਬਾਹਰ ਨਿਕਲ ਕੇ ਏਅਰਪੋਰਟ ਤੋਂ ਇੱਕਦਮ ਸ਼ੌਕ ਨਾ ਲੱਗੇ।
ਅੱਛਾ, ਪਹਿਲਾਂ
ਹੀ ਥੋੜਾ ਜਿਹਾ ਤੁਹਾਨੂੰ ਉਹ ਕਹਿ ਲਓ ਪ੍ਰਾਈਮਿੰਗ ਕਰ ਰਹੇ ਨੇ ਤੁਹਾਡੀ, ਕਿ ਬਾਹਰ ਜਾ ਕੇ ਤੁਹਾਨੂੰ ਕਿਸ ਤਰ੍ਹਾਂ ਦੀਆਂ ਚੀਜ਼ਾਂ ਨਜ਼ਰ ਆਣਗੀਆਂ।
ਜੀ ਜੀ,
ਉਹ ਵੀ ਉਹ ਇੱਕ
ਸਪੈਸੀਮਨ,
ਇੱਕ ਹਾਂ ਇੱਕ ਸੈਂਪਲ ਰੱਖਿਆ ਉੱਥੇ।
ਪਰ ਇਹ ਪਹਿਲਾਂ ਕੁੱਤੇ ਵੀ ਰੱਖੇ ਸੀ ਉੱਥੇ?
ਹਾਂਜੀ ਹਾਂਜੀ
ਹਾਂਜੀ,
ਉਹ ਪੈਟਿੰਗ ਇਜ਼ ਅ ਕਨਸੈਪਟ ਹੈ ਨਾ,
ਜਿਹੜਾ
ਉਹ ਪੈਟਿੰਗ ਕਿ ਉੱਥੇ ਜਾ ਕੇ ਤੁਸੀਂ
ਕਲੋਜ਼ ਲਓ ਉਹਨੂੰ।
ਠੀਕ ਆ, ਜਿਹੜੇ ਐਂਗਸ਼ੀਅਸ ਲੋਕ ਨੇ, ਦੇਖੋ ਜੇ ਤਾਂ ਥੈਰੇਪੀ ਦਾ ਇਹ ਹਿੱਸਾ ਹੈ, ਦੈਨ ਇਟਸ ਓਕੇ, ਜੇ ਉਹ ਸਾਇੰਟੀਫਿਕ ਐਵੀਡੈਂਸ ਤੇ ਆਧਾਰਿਤ ਹੈ। ਪਰ ਏਅਰਪੋਰਟ ਦੇ ਉੱਤੇ ਮਤਲਬ ਜਸਟ, ਕਿਉਂਕਿ ਹੁਣ ਦੇਖੋ ਮੈਨੂੰ ਕਿਹਾ ਜਾਵੇ, ਅਨਾਊਂਸਮੈਂਟ ਹੋਵੇ ਜੀ ਤੁਹਾਡੀ ਫਲਾਈਟ 16 ਘੰਟੇ ਡਿਲੇਡ ਆ, ਤੇ ਮੈਂ ਖੱਚਰ ਦੇ ਕੇ ਖੁਸ਼ ਤਾਂ ਨਹੀਂ ਹੋ ਜਾਣਾ ਕਿ ਯਾਰ ਚਲੋ ਕੋਈ ਗੱਲ ਨਹੀਂ 16 ਘੰਟੇ ਖੱਚਰਾਂ ਦੇ ਨਾਲ ਗੱਲਬਾਤ ਕਰਾਂ।
ਕਈਆਂ ਨੇ ਇੱਦਾਂ ਨਾ ਕਰ ਲੈਣ ਕਿ ਹੁੰਦਾ ਨਾ ਵੀ ਫਲਾਨੇ ਗੇਟ ਤੋਂ ਫਲਾਨੇ ਗੇਟ ਤੱਕ ਜਾਣਾ, ਉਹ ਜਿਹੜੀਆਂ ਇਲੈਕਟ੍ਰਿਕ ਕਾਰਟਸ ਜਿਹੀਆਂ ਹੁੰਦੀਆਂ ਉਹਨਾਂ 'ਚ ਲੈ ਕੇ ਜਾਂਦੇ ਆ, ਕਿਤੇ ਕਈਆਂ ਨੂੰ ਇਹ ਨਾ ਲੱਗੇ ਹੁਣ ਖੱਚਰ ਰੱਖ ਲਏ ਨੇ।
ਨਹੀਂ, ਉਹ ਨਿੱਕੇ ਨਿੱਕੇ ਵਿਚਾਰੇ,
ਬਹੁਤ ਛੋਟੇ ਛੋਟੇ,
ਉਹਨਾਂ ਤੇ ਨਹੀਂ ਪੈਣਾ,
ਉਹਨਾਂ ਤੇ ਨਹੀਂ ਪੈਣਾ,
ਉਹ ਸਿਰਫ ਗੱਲਾਂ ਕਰਨ ਨੂੰ ਨੇ,
ਹਾਂ
ਦੇਖਣ ਨੂੰ ਨੇ, ਵੇਖੀ ਜਾ ਛੇੜੀ ਨਾ।
ਵਾਸੂ ਜੀ, ਮੈਨੂੰ ਤੇ ਦੇਖੋ ਜਿਹੜਾ ਕੋਈ ਵੀ ਇਨੀਸ਼ੀਏਟਿਵ ਆ, ਕੋਈ ਵੀ ਤੁਸੀਂ ਪ੍ਰੋਗਰਾਮ ਸ਼ੁਰੂ ਕਰਦੇ ਹੋ, ਉਹਦਾ ਨਾਮ ਰੱਖਣਾ, ਐਕਰੋਨਿਮ ਬਣਾਇਆ ਅਗਲੇ ਨੇ ਪੂਰਾ, ਲੱਸੀ ਹੈ ਨਾ, LASI, ਇਟ ਇਜ਼ ਲੱਸੀ, ਲੈਸ ਏਅਰਪੋਰਟ ਸਟ੍ਰੈਸ ਇਨੀਸ਼ੀਏਟਿਵ।
ਮੈਂ ਤੁਹਾਨੂੰ ਦੱਸਿਆ ਵੀ ਇਹ ਪ੍ਰਾਈਮਿੰਗ ਹੈ, ਬਾਹਰ ਨਿਕਲ ਕੇ ਤੁਹਾਨੂੰ ਕੀ ਕੁਛ ਨਜ਼ਰ ਆਏਗਾ।
ਜੀ ਜੀ,
ਉਹਦੀ ਤਿਆਰੀ ਹੈ, ਉਹਦੀ ਤਿਆਰੀ ਹੈ।
ਸੋ ਭਾਈ, ਹਾਂ, ਅਗਲੀ ਵਾਰ ਜਦੋਂ ਵੈਨਕੂਵਰ ਦੇ ਹਵਾਈ ਅੱਡੇ ਤੇ ਜਾਓ, ਜੇ ਤੁਹਾਨੂੰ ਉੱਥੇ ਦੋ ਖੱਚਰ ਘੁੰਮਦੇ ਨਜ਼ਰ ਆਉਣ, ਦ ਰੀਅਲ ਵਨਸ, ਤੇ ਹੈਰਾਨ ਨਾ ਹੋਇਓ। ਸਟ੍ਰੈਸ ਸੱਚੀ ਘਟਾਉਣਾ ਯਾਰ, ਏਅਰਪੋਰਟ ਡਿਵੈਲਪਮੈਂਟ ਫੀਸ ਦਾ ਜਿਹੜਾ ਟਿਕਟਾਂ ਦੇ ਵਿੱਚ ਖਰਚਾ ਪੈਂਦਾ ਉਹ ਘਟਾ ਦਿਓ, ਕਿਤੇ ਲੋਕਾਂ ਨੂੰ ਉਧਰੋਂ ਰਾਹਤ ਮਿਲੇ।
ਪਰ ਚਲੋ ਕੋਈ ਨਹੀਂ ਨਾ, ਉਹ ਫਿਰ ਟਿਕਟਾਂ ਚੋਂ ਘਟਾਵਾਂਗੇ, ਟੈਕਸ ਲਾ ਦੇਵਾਂਗੇ, ਕਿਉਂਕਿ ਫੰਡਿੰਗ ਦੇਣੀ ਪੈਣੀ ਜੀ ਫਿਰ ਸਾਨੂੰ ਏਅਰਪੋਰਟ ਨੂੰ, ਏਅਰਲਾਈਨਸ ਨੂੰ, ਤੇ ਉਹਦੇ ਵਾਸਤੇ ਫਿਰ ਟੈਕਸ ਵਧਾਉਣਾ ਪਏਗਾ।
ਖੱਚਰ ਤਾਂ ਲੋਕ ਬਣਾਏ ਨੇ, ਫਿਰ ਖੱਚਰ ਲੱਦਿਆ ਜਾਂਦਾ
ਵੀ ਸੈਂਪਲ ਹੈ, ਪ੍ਰਾਈਮਿੰਗ ਹੈ। ਬਾਹਰ ਨਿਕਲ ਕੇ ਜੋ ਨਜ਼ਰ ਆਣਾ ਉਹ ਇੱਕ ਤੁਹਾਨੂੰ ਇੱਕ ਉਹਦਾ ਸੈਂਪਲ ਇੱਕ ਕੰਟਰੋਲਡ ਇਨਵਾਇਰਮੈਂਟ ਦੇ ਵਿੱਚ ਪਹਿਲਾਂ ਹੀ ਦਿਖਾ ਦਈਏ, ਬਾਹਰ ਜਾ ਕੇ ਤੁਸੀਂ ਕਿਤੇ ਘਬਰਾ ਨਾ ਜਾਓ।
ਵਾਸੂ ਜੀ, ਹੁਣ ਪਹਿਲਾਂ ਗੱਲ ਇੱਥੋਂ ਯਾਰ ਕਰ ਲਈਏ ਸ਼ੁਰੂ, ਕਿ ਜਿਹੜੀ ਮੀਟਿੰਗ ਹੋਈ ਸੀ ਕੱਲ੍ਹ, ਪ੍ਰਧਾਨ ਮੰਤਰੀ ਪਹੁੰਚੇ ਹੋਏ ਸੀ ਓਨਟੈਰੀਓ ਦੇ ਵਿੱਚ, ਹੰਟਸਵਿਲ ਦੇ ਵਿੱਚ ਜਿਹੜੀ ਮੀਟਿੰਗ ਹੋਈ ਹੈ ਕੱਲ੍ਹ,
ਹਾਂਜੀ,
ਉਹਦੇ ਵਿੱਚ ਅਪਡੇਟ ਦੇਣੀ ਸੀ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ, ਕਿ ਅਮਰੀਕਾ ਨਾਲ ਚੱਲ ਰਹੀਆਂ ਟ੍ਰੇਡ ਨੈਗੋਸੀਏਸ਼ਨ ਦੇ ਵਿੱਚ ਕਿਸ ਭਾਵਿਤ ਰਹੀ ਆ। ਵੈਸੇ ਅੱਛਾ, ਇਹ ਜਿਹੜੀ ਮੀਟਿੰਗ ਦਾ ਪਰਪਸ ਸੀ, ਇਕੱਲੀ ਪ੍ਰੀਮੀਅਰਸ ਦੀ ਮੀਟਿੰਗ ਸੀ, ਅਤੇ ਪ੍ਰਧਾਨ ਮੰਤਰੀ ਦਾ ਇਸ ਤਰ੍ਹਾਂ ਮੀਟਿੰਗ ਦੇ ਵਿੱਚ ਜਾਣਾ, ਮੈਂ ਤਾਂ ਇਹ ਫਸਟ ਮਿਨਿਸਟਰ ਇੱਕ ਮੀਟਿੰਗ ਬਣ ਗਈ ਜਿਹੜੀ ਕਿ ਵੈਸੇ ਕਾਉਂਸਲ ਆਫ ਦਾ ਫੈਡਰੇਸ਼ਨ ਦੀ ਮੀਟਿੰਗ ਸੀ। ਆਮ ਤੌਰ 'ਤੇ ਪ੍ਰਧਾਨ ਮੰਤਰੀ ਮੀਟਿੰਗ ਜਾਣ ਤੋਂ ਇਹੋ ਜਿਹੀਆਂ ਤੋਂ ਕਤਰਾਇਆ ਕਰਦੇ ਨੇ ਪਿਛਲੇ ਸਾਲਾਂ 'ਚ, ਅਸੀਂ ਵੇਖਿਆ, ਕਿਉਂਕਿ ਜਦੋਂ ਕਦੇ ਪ੍ਰਧਾਨ ਮੰਤਰੀ ਉੱਥੇ ਜਾਣ, ਵੱਖੋ ਵੱਖਰੇ ਸੂਬਿਆਂ ਸਾਰੇ ਪ੍ਰੀਮੀਅਰ ਇਕੱਠੇ ਨੇ, ਸਾਰਿਆਂ ਨੇ ਕਹਿਣਾ ਜੀ ਫੈਡਰਲ ਸਰਕਾਰ ਸਾਡੇ ਸੂਬੇ ਲਈ ਇਹ ਕਰੇ, ਅਗਲੇ ਨੇ ਕਹਿਣਾ ਸਾਡੇ ਸੂਬੇ ਨੂੰ ਇੰਨੇ ਪੈਸੇ ਦਿਓ।
ਪਿਛਲੇ ਸਾਲਾਂ ਦੌਰਾਨ ਜਦੋਂ ਕੈਨੇਡਾ ਹੈਲਥ ਟ੍ਰਾਂਸਫਰ ਨੂੰ ਲੈ ਕੇ ਕੋਵਿਡ-19 ਤੋਂ ਬਾਅਦ ਇੱਕ ਮੁਹਿੰਮ ਛਿੜੀ ਸੀ, ਸਾਰੇ ਪ੍ਰੀਮੀਅਰਸ ਦਾ ਕਹਿਣਾ ਸੀ ਵੀ ਸਾਡੇ ਕੋਵਿਡ-19 ਕਰਕੇ ਸਾਡਾ ਹੈਲਥ ਕੇਅਰ ਸਿਸਟਮ ਹਿੱਲ ਗਿਆ। ਫੈਡਰਲ ਸਰਕਾਰ ਜਿਹੜੇ ਹੈਲਥ ਕੇਅਰ ਸੰਬੰਧੀ ਫੰਡਿੰਗ ਦਿੰਦੀ ਹੈ ਕੈਨੇਡਾ ਹੈਲਥ ਟ੍ਰਾਂਸਫਰ ਤਹਿਤ, ਵੀ ਉਹ ਵਧਾਈ ਜਾਵੇ, ਸਾਨੂੰ ਨਵਾਂ ਕੋਈ ਪੈਕੇਜ ਅਨਾਊਂਸ ਕੀਤਾ ਜਾਵੇ। ਅਤੇ ਫਸਟ ਮਿਨਿਸਟਰਸ ਨੇ, ਸੋ ਕਾਉਂਸਲ ਆਫ ਦ ਫੈਡਰੇਸ਼ਨ ਨੇ ਬਹੁਤ ਸਾਰੀਆਂ ਮੀਟਿੰਗਸ ਕੀਤੀਆਂ। ਜਸਟਿਨ ਟਰੂਡੋ ਨੂੰ ਇਨਵੀਟੇਸ਼ਨ ਭੇਜਦੇ ਰਹੇ, ਜਸਟਿਨ ਟਰੂਡੋ ਇੱਕ ਆਧ ਵਾਰ ਮਿਲੇ, ਜਦੋਂ ਉਹਨਾਂ ਨੂੰ ਲੱਗਿਆ ਵੀ ਪ੍ਰੀਮੀਅਰਸ ਨਾਲ ਕਿਤੇ ਗੱਲਬਾਤ ਹੋ ਨਹੀਂ ਰਹੀ, ਪੈਸੇ ਤਾਂ ਬਹੁਤ ਜ਼ਿਆਦਾ ਲੱਗ ਜਾਣੇ ਆ, ਉਹਨਾਂ ਨੇ ਫਿਰ ਮਿਲਣਾ ਹੀ ਬੰਦ ਕਰਤਾ, ਮੀਟਿੰਗਸ ਵਿੱਚ ਜਾਣਾ ਹੀ ਬੰਦ ਕਰਤਾ,
ਕਈ ਵਾਰੀ ਉਹ ਕੋਈ ਹੋਰ ਮਿਨਿਸਟਰ ਭੇਜ ਦਿੰਦੇ ਸੀ ਆਪਣਾ,
ਤੇ ਫਿਰ ਪ੍ਰੀਮੀਅਰਸ ਬੜੇ ਨਾਰਾਜ਼ ਹੁੰਦੇ ਸੀ। ਸੋ ਦਿਸ ਇਜ਼ ਅ ਰਿਫਰੈਸ਼ਿੰਗ ਚੇਂਜ ਕਿ ਪ੍ਰਾਈਮ ਮਿਨਿਸਟਰ ਆਪ ਵਾਲੰਟੀਅਰ ਕਰ ਰਹੇ ਨੇ ਕਿ ਮੈਂ ਵੀ ਆਊਂਗਾ, ਮੈਂ ਤੁਹਾਨੂੰ ਮਿਲਣਾ ਚਾਹੁੰਦਾ, ਤੁਹਾਨੂੰ ਅਪਡੇਟ ਦੇਣੀ ਹੈ।
ਜਦੋਂ ਤੋਂ ਮਾਰਕ ਕਾਰਨੀ ਪ੍ਰਧਾਨ ਮੰਤਰੀ ਬਣੇ ਨੇ, ਚੌਥੀ ਵਾਰ ਸੀ ਅਜਿਹਾ ਕਿ ਉਹ ਸਾਰੇ ਪ੍ਰੀਮੀਅਰਸ ਨਾਲ ਕੱਲ੍ਹ ਮਿਲੇ ਹੋਣ। ਸੋ ਕੱਲ੍ਹ ਉਹਨਾਂ ਜਿਹੜੀ ਵਾਸੂ ਜੀ ਅਪਡੇਟ ਸਾਂਝੀ ਕੀਤੀ ਟ੍ਰੇਡ ਡੀਲ ਬਾਰੇ, ਇੱਕ ਗੱਲ ਜਿਹੜੀ ਮੇਨ ਹੈਡਲਾਈਨ ਬਣੀ ਹੋਈ ਆ, ਦੇਖੋ ਪਹਿਲਾਂ ਡੈਡਲਾਈਨ ਸੀ 21 ਜੁਲਾਈ ਦੀ, 21 ਜੁਲਾਈ ਆਈ ਤਾਂ ਚਲੀ ਗਈ, ਪਰ ਉਸਦੇ 21 ਜੁਲਾਈ ਦੇ ਆਉਣ ਤੋਂ ਪਹਿਲਾਂ ਹੀ ਇਹ ਗੱਲ ਕਹਿ ਦਿੱਤੀ ਗਈ ਸੀ ਕਿ ਜੀ ਹੁਣ ਤਾਂ 1 ਅਗਸਤ ਡੈਡਲਾਈਨ ਆ, ਕਿਉਂਕਿ ਟਰੰਪ ਨੇ 35% ਟੈਰਿਫ ਲਗਾਉਣ ਵਾਲੀ ਜਿਹੜੀ ਤਾਰੀਖ ਹੈ ਉਹ 1 ਅਗਸਤ ਕਹਿ ਦਿੱਤੀ ਆ, ਵੀ ਉਦੋਂ ਤੋਂ 35% ਟੈਰਿਫ ਕੈਨੇਡਾ ਦੇ ਲੱਗੇਗਾ। ਕੱਲ੍ਹ ਹੁਣ ਮਾਰਕ ਕਾਰਨੀ ਨੇ ਇਹ ਕਿਹਾ ਵੀ 1 ਅਗਸਤ ਤੱਕ ਵੀ ਜੇ ਕਹਿੰਦੇ ਕੋਈ ਜ਼ਰੂਰੀ ਨਹੀਂ ਹੈ ਕਿ ਡੀਲ ਹੋਵੇ, ਸਾਡਾ ਇਹ ਮਕਸਦ ਨਹੀਂ ਹੈ ਕਿ ਅਸੀਂ ਕਿਸੇ ਵੀ ਕੀਮਤ 'ਤੇ ਡੀਲ ਕਰਨੀ ਕਰਨੀ ਆ, ਕਿ ਅਸੀਂ ਇੰਤਜ਼ਾਰ ਕਰਾਂਗੇ ਜੇ ਉਸ ਤੋਂ ਵੀ ਪਰਪਸ ਇਹ ਆ ਕੈਨੇਡਾ ਲਈ ਕੈਨੇਡੀਅਨਸ ਲਈ ਸਭ ਤੋਂ ਵਧੀਆ ਡੀਲ ਕੀਤੀ ਜਾਵੇ, ਇਹ ਜ਼ਰੂਰੀ ਨਹੀਂ ਕਿ ਉਹ ਡੀਲ ਤੇਜ਼ੀ ਨਾਲ ਹੋਵੇ ਜਾਂ 1 ਤਰੀਕ ਤੋਂ ਪਹਿਲਾਂ ਹੀ ਹੋ।
ਯਾ ਕਹਿੰਦੇ ਕਾਹਲੀ 'ਚ ਨੁਕਸਾਨ ਨਹੀਂ ਕਰਾ ਲੈਣਾ, ਸੋ ਕਹਿੰਦੇ ਜੋ ਸਾਡੇ ਵਾਸਤੇ ਬੈਸਟ ਹੋਏਗਾ ਕਹਿੰਦੇ ਉਹ ਅਸੀਂ ਡੀਲ ਕਰਾਂਗੇ। ਸੋ ਵਿਜੇ ਜੀ, ਪਰ ਗੱਲ ਇਹ ਆ ਵੀ ਬੈਸਟ ਦੀ ਪਰਿਭਾਸ਼ਾ ਕੀ ਹੈ? ਬੈਸਟ ਇੱਕ ਬਹੁਤ ਹੀ ਜ਼ਿਆਦਾ ਰਿਲੇਟਿਵ ਟਰਮ ਹੈ। ਸੋ ਬੈਸਟ ਮਤਲਬ ਅਸੀਂ 10% ਟੈਰਿਫ ਨੂੰ ਬੈਸਟ ਕਹਿ ਰਹੇ ਹਾਂ, 15-20% ਨੂੰ, ਕਿਉਂਕਿ ਪ੍ਰਧਾਨ ਮੰਤਰੀ ਨੇ ਕਿਹਾ ਸੀ ਵੀ ਕੁਝ ਟੈਰਿਫ ਤਾਂ ਲੱਗੀਆਂ ਰਹਿ ਜਾਣਗੀਆਂ, ਇੱਦਾਂ ਦੇ ਆਸਾਰ ਨੇ। ਦੂਜੀ ਗੱਲ ਵੀ ਇਹ ਕਹਿਣਾ ਕਿ ਅਸੀਂ ਕਾਹਲੀ ਨਹੀਂ ਕਰਨੀ, ਸੋ ਕੀ ਇਹ ਸੰਕੇਤ ਆ ਵੀ 1 ਅਗਸਤ ਤੱਕ ਵੀ ਕੋਈ ਡੀਲ ਹੁੰਦੀ ਨਜ਼ਰ ਨਹੀਂ ਆ ਰਹੀ? ਸੋ ਇੱਕ ਇਹ ਵੀ ਹੋ ਸਕਦਾ ਵੀ ਕਨਸੈਸ਼ਨ ਹੀ ਹੈ ਇੱਕ ਤਰ੍ਹਾਂ ਦੀ, ਕਿ ਵੀ ਪਹਿਲਾਂ ਜਿਵੇਂ 21 ਜੁਲਾਈ ਨੂੰ ਕਹਿੰਦੇ ਡੀਲ ਨਹੀਂ ਹੋਣੀ, 1 ਅਗਸਤ ਤੱਕ ਆਪਾਂ ਆਪਣੇ ਆਪ ਹੀ ਡੈਡਲਾਈਨ ਐਕਸਟੈਂਡ ਕਰ ਲਈ। ਅਮਰੀਕਾ ਨੇ ਤਾਂ ਕਦੇ ਨਹੀਂ ਕਿਹਾ ਆਫੀਸ਼ਲੀ, ਉਹਨਾਂ ਨੇ ਤਾਂ ਇਹ ਕਿਹਾ
1 ਅਗਸਤ
ਨਹੀਂ, ਉਹਨਾਂ ਨੇ ਕਿਹਾ 21 ਜੁਲਾਈ ਦੀ ਗੱਲ ਹੋਈ ਸੀ ਵੀ G7 ਸਮਿਟ ਤੋਂ ਬਾਅਦ ਜਦੋਂ ਦੋਨੋਂ ਧਿਰਾਂ ਦੇ ਵਿਚਕਾਰ ਵੀ ਅਸੀਂ 21 ਜੁਲਾਈ ਤੱਕ ਅਸੀਂ ਡੀਲ ਕਰਨੀ ਹੈ ਵਿਦ ਇਨ 1 ਮੰਥ, ਉਹ ਤਾਂ ਚਲੋ ਗੱਲ ਹੋਈ ਸੀ, ਪਰ ਬਾਅਦ ਵਿੱਚ ਜਿਹੜਾ ਅਸੀਂ 21 ਜੁਲਾਈ ਨੂੰ 1 ਅਗਸਤ ਕਰ ਲਿਆ, ਉਹ ਤਾਂ ਡੋਨਲਡ ਟਰੰਪ ਨੇ ਕਿਹਾ ਸੀ ਵੀ ਮੈਂ 1 ਅਗਸਤ ਤੋਂ 35% ਟੈਰਿਫ ਲਾਣੀ ਹੈ। ਅਸੀਂ ਉਹਨੂੰ ਦੇਖ ਕੇ ਤਾੜੀਆਂ ਵਜਾਈਆਂ ਸੀ, ਕਿਹਾ ਚਲੋ ਸਾਡੀ ਡੈਡਲਾਈਨ ਐਕਸਟੈਂਡ ਹੋ ਗਈ, ਤੇ ਹੁਣ ਅਸੀਂ ਇਹ ਕਹਿ ਰਹੇ ਹਾਂ ਕਿ 1 ਅਗਸਤ ਤੱਕ ਵੀ ਅਸੀਂ ਡੀਲ ਕਰਨ ਦੀ ਕਾਹਲੀ ਨਹੀਂ ਕਰਨੀ, ਜੇ ਵਧੀਆ ਸਭ ਤੋਂ ਵਧੀਆ ਬੈਸਟ ਡੀਲ ਜਦੋਂ ਸਾਨੂੰ ਨਜ਼ਰ ਆਏਗੀ ਅਸੀਂ ਉਦੋਂ ਹੀ ਓਕੇ ਕਹਿਣੀ ਹੈ। ਸੋ ਇਹਦਾ ਮਤਲਬ ਇਹ ਵੀ 1 ਅਗਸਤ ਤੱਕ ਵੀ ਡੀਲ ਹੋਣ ਦੇ ਆਸਾਰ ਘੱਟ ਨੇ।
ਜਦੋਂ ਵਾਸੂ ਜੀ ਡੋਨਲਡ ਟਰੰਪ ਨੇ ਆ ਟੈਰਿਫਸ ਲਗਾਏ ਸੀਗੇ, ਕਿਉਂਕਿ ਇਹ ਇੰਟਰਨੈਸ਼ਨਲ ਐਮਰਜੈਂਸੀ ਇਕਨੋਮਿਕ ਪਾਵਰਸ ਐਕਟ ਦੇ ਤਹਿਤ ਟੈਰਿਫ ਲਗਾਏ ਗਏ ਸੀ ਨਾ ਓਰੀਜਨਲੀ, ਮਈ ਦੇ ਵਿੱਚ ਅਮਰੀਕਾ ਦੇ ਵਿੱਚ ਇੱਕ ਇੰਟਰਨੈਸ਼ਨਲ ਕੋਰਟ ਦੀ ਅਦਾਲਤ ਨੇ ਇਹਨਾਂ ਟੈਰਿਫਸ ਦੇ ਖਿਲਾਫ ਫੈਸਲਾ ਦੇ ਦਿੱਤਾ ਸੀ। ਟਰੰਪ ਐਡਮਿਨਿਸਟ੍ਰੇਸ਼ਨ ਨੇ ਅਪੀਲਸ ਕੋਰਟ ਦੇ ਵਿੱਚ ਉਹਦੇ ਬਾਰੇ ਅਪੀਲ ਪਾਈ ਹੋਈ ਆ, ਉਹਦੇ ਵਿੱਚ ਓਰਲ ਆਰਗੂਮੈਂਟ ਸੁਣਨੇ 31 ਜੁਲਾਈ ਨੂੰ। ਸੋ ਹੁਣ ਕਈਆਂ ਦਾ ਇਹ ਵੀ ਕਹਿਣਾ ਵੀ ਜੇ 1 ਅਗਸਤ ਤੋਂ ਪਹਿਲਾਂ ਕੋਈ ਡੀਲ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਉਹ ਜ਼ਾਹਿਰ ਹੈ ਕਿ 31 ਜੁਲਾਈ ਨੂੰ ਹੋਣ ਵਾਲੇ ਜਿਹੜੇ ਜ਼ਬਾਨੀ ਆਰਗੂਮੈਂਟਸ ਨੇ ਅਪੀਲ ਕੋਰਟ ਦੇ ਵਿੱਚ ਅਮਰੀਕਾ 'ਚ, ਉਹ ਤੋਂ ਪਹਿਲਾਂ ਉਹ ਡੀਲ ਹੋ ਜਾਣੀ ਆ। ਹੋ ਸਕਦਾ ਕਿ ਅਪੀਲ ਕੋਰਟ ਦੇ ਵਿੱਚ ਵੀ ਜਿਹੜਾ ਫੈਸਲਾ ਹੈ ਉਹ ਜੇ ਟਰੰਪ ਐਡਮਿਨਿਸਟ੍ਰੇਸ਼ਨ ਦੇ ਖਿਲਾਫ ਆ ਜਾਂਦਾ ਤਾਂ ਇਸ ਟ੍ਰੇਡ ਡੀਲ ਨੂੰ ਡਿਲੇ ਕਰਨਾ, 1 ਅਗਸਤ ਤੋਂ ਵੀ ਅੱਗੇ ਤੱਕ ਦਾ ਸਮਾਂ ਪਾ ਦੇਣਾ, ਉਹਦੇ ਨਾਲ ਕੈਨੇਡਾ ਦੀ ਲੈਵਰੇਜ ਵੱਧ ਸਕਦੀ ਆ। ਜੇ 1 ਅਗਸਤ ਤੋਂ ਪਹਿਲਾਂ ਡੀਲ ਕਰਨ ਦੀ ਜਲਦਬਾਜ਼ੀ ਕੀਤੀ ਜਾਵੇ ਉਸ ਅਦਾਲਤੀ ਫੈਸਲੇ ਤੋਂ ਪਹਿਲਾਂ, ਕਿਉਂਕਿ ਦੋਨੋਂ ਪਾਸੇ ਪੈ ਸਕਦੀ ਹੈ ਗੱਲ, ਦੇਖੋ ਜੇ ਅਦਾਲਤੀ ਫੈਸਲਾ ਹੱਕ 'ਚ ਆ ਗਿਆ ਤਾਂ ਫਿਰ ਟਰੰਪ ਦਾ ਪਲੜਾ ਭਾਰਾ ਹੋ ਜਾਣਾ, ਜੇ ਅਦਾਲਤੀ ਫੈਸਲਾ ਅਪੀਲ ਕੋਰਟ ਵੀ ਟਰੰਪ ਅਮਰੀਕਾ ਦੀ ਹੀ ਅਦਾਲਤ ਟਰੰਪ ਐਡਮਿਨਿਸਟ੍ਰੇਸ਼ਨ ਦੇ ਖਿਲਾਫ ਦੇ ਦਿੰਦੀ ਆ, ਫਿਰ ਕੈਨੇਡਾ ਦਾ ਪਲੜਾ ਭਾਰਾ ਹੋ ਜਾਣਾ। ਸੋ ਇਟਸ ਅ ਬਿਟ ਆਫ ਅ ਗੈਂਬਲ, ਪਰ ਕਈਆਂ ਦਾ ਇਹ ਮੰਨਣਾ ਕਿ 31 ਜੁਲਾਈ ਤੋਂ ਪਹਿਲਾਂ ਕੋਈ ਵੀ ਡੀਲ ਸਾਈਨ ਨਹੀਂ ਕਰਨੀ ਚਾਹੀਦੀ। ਉਹ ਦੇਖ ਲਓ ਉਸ ਅਦਾਲਤੀ ਕੇਸ ਦੇ ਵਿੱਚ ਜਿਹੜੀ ਕਹਾਣੀ ਆ ਕਿਵੇਂ ਅੱਗੇ ਵੱਧਦੀ ਆ।
ਹੁਣ ਦੇਖੋ ਇਹ ਕਈ ਤਰ੍ਹਾਂ ਦੇ ਬਹਾਨੇ ਲੱਭੇ ਵੀ ਜਾ ਸਕਦੇ ਨੇ, ਇਹਨੂੰ ਹੁਣ ਕਈ ਐਂਗਲਸ ਤੋਂ ਦੇਖਿਆ ਜਾ ਸਕਦਾ, ਪਰ ਹਕੀਕਤ ਇਹ ਹੈ ਜਿਹੜੀ ਗੱਲ ਫਰਾਂਸਵਾ ਲੇਗੋਟ ਨੇ ਵੀ ਕੀਤੀ ਆ, ਕੁਬੈਕ ਦੇ ਪ੍ਰੀਮੀਅਰ ਨੇ, ਕਹਿੰਦੇ ਵੀ ਪਤਾ ਨਹੀਂ, ਕਹਿੰਦੇ ਚੱਲ ਕੀ ਰਿਹਾ ਵੀ ਸ਼ਾਇਦ, ਕਹਿੰਦੇ ਡੋਨਲਡ ਟਰੰਪ ਨੂੰ ਆਪ ਵੀ ਨਹੀਂ ਪਤਾ ਵੀ ਉਹ ਕੀ ਚਾਹੁੰਦੇ ਨੇ, ਕਿਉਂਕਿ ਉਹਨਾਂ ਨੂੰ ਪੁੱਛਿਆ ਗਿਆ ਵੀ ਤੁਹਾਨੂੰ ਲੱਗਦਾ ਵੀ 1 ਅਗਸਤ ਤੱਕ ਡੀਲ ਹੋ ਜਾਏ, ਕਹਿੰਦੇ ਮੈਨੂੰ ਨਹੀਂ ਪਤਾ ਭਾਈ, ਟਰੰਪ ਨੂੰ ਜਾ ਕੇ ਪੁੱਛੋ, ਪਰ ਕਹਿੰਦੇ ਮੈਨੂੰ ਲੱਗਦਾ ਨਹੀਂ ਉਹਨੂੰ ਆਪ ਨੂੰ ਵੀ ਪਤਾ ਕਿ ਉਹ ਕੀ ਚਾਹੁੰਦੇ ਨੇ। ਪਰ ਇੱਕ ਗੱਲ ਆ, ਕੱਲ੍ਹ ਸਾਰੇ ਪ੍ਰੀਮੀਅਰਸ ਨੇ ਪ੍ਰਧਾਨ ਮੰਤਰੀ ਦੀ ਹਾਂ ਦੇ ਵਿੱਚ ਹਾਂ ਹੀ ਮਿਲਾਈ ਹੈ, ਸਾਰਿਆਂ ਨੇ ਕਿਹਾ ਵੀ ਪ੍ਰਧਾਨ ਮੰਤਰੀ ਤਾਂ ਬੜੇ ਸ਼ਾਨਦਾਰ ਵਿਅਕਤੀ ਨੇ, ਤੇ ਅਸੀਂ ਆਪ ਸਗੋਂ ਕਹਿੰਦੇ ਇਹਨਾਂ ਨੂੰ ਕਿਹਾ ਵੀ ਤੁਸੀਂ ਕਾਹਲੀ ਨਾ ਕਰਿਓ, ਵੀ ਜਦੋਂ ਬੈਸਟ ਡੀਲ ਤੁਹਾਨੂੰ ਨਜ਼ਰ ਆਵੇ ਤੁਸੀਂ ਉਦੋਂ ਹੀ ਓਕੇ ਕਹਿਣੀ ਹੈ। ਸੋ ਇਹ ਗੱਲ ਸਾਰੇ ਪ੍ਰੀਮੀਅਰਸ ਨੇ ਦੁਹਰਾਈ, ਤੇ ਉਹਨਾਂ ਨੇ ਕਿਹਾ ਅਸੀਂ ਬਿਲਕੁਲ ਕੋਈ ਵੀ ਨਹੀਂ ਕਰ ਸਕਦਾ ਕਹਿੰਦੇ ਡੋਨਲਡ ਡਗ ਫੋਰਡ ਨੇ ਤਾਂ ਕਮਾਲਾਂ ਹੀ ਕਰਤੀਆਂ।
ਵਾਸੂ ਜੀ ਡਗ ਫੋਰਡ ਜਦੋਂ ਮੀਡੀਆ ਦੇ ਸਾਹਮਣੇ ਸੀਗੇ ਉਹਨਾਂ ਨੇ ਉਹਨਾਂ ਦੇ ਪਿੱਛੇ ਕਿਊਬੈਕ ਦੇ ਪ੍ਰੀਮੀਅਰ ਫ੍ਰਾਂਸਵਾ ਲਗੋ ਖੜੇ ਸੀ ਉਸ ਫਰੇਮ ਦੇ ਵਿੱਚ ਯੈਸ
ਕਿਉਂਕਿ ਪ੍ਰੀਮੀਅਰ ਸਾਰੇ ਹੀ ਖੜੇ ਸੀਗੇ
ਜੀ ਫਰੇਮ ਦੇ ਵਿੱਚ ਫ੍ਰਾਂਸਵਾ ਲਗੋ ਕਿਊਬੈਕ ਦੇ ਪ੍ਰੀਮੀਅਰ ਨਜ਼ਰ ਆਉਂਦੇ ਸੀ ਤੇ ਡਗ ਫੋਰਡ ਜਿਹੜੇ ਕਿ ਕਾਉਂਸਲ ਆਫ ਦਾ ਫੈਡਰੇਸ਼ਨ ਦੇ ਚੇਅਰਪਰਸਨ ਨੇ ਅੱਛਾ ਉਹਨਾਂ ਦੀ ਵੀ ਜਿਹੜੀ ਪ੍ਰਧਾਨਗੀ ਆ ਕਿਉਂਕਿ ਜਿਹੜੇ ਸਾਰੇ ਪ੍ਰੀਮੀਅਰ ਦਾ ਗਰੁੱਪ ਆ ਉਹਨਾਂ ਦਾ ਪ੍ਰਧਾਨ ਇਸ ਵੇਲੇ ਡਗ ਫੋਰਡ ਨੇ ਓਨਟੈਰੀਓ ਦੇ ਪ੍ਰੀਮੀਅਰ ਉਹਨਾਂ ਦੀ ਚੇਅਰਮੈਨਸ਼ਿਪ ਵੀ ਹੈ ਕਹਿ ਲਓ ਉਹ ਵੀ ਹੁਣ ਆਪਣੇ ਖਤਮ ਹੋਣ ਦੇ ਕਗਾਰ ਤੇ ਆ
ਚੇਅਰਪਰਸਨਸ਼ਿਪ
ਹਾਂ ਚੇਅਰਮੈਨਸ਼ਿਪ ਨਹੀਂ ਕਹਿੰਦਾ ਚੇਅਰ ਹਿਊਮਨਸ਼ਿਪ ਅੱਛਾ ਵਾਸੂ ਜੀ ਉਹਦੇ 'ਚ ਉਹਨਾਂ ਨੇ ਗੱਲ ਕਹੀ ਕਹਿੰਦੇ ਵੀ ਪ੍ਰਧਾਨ ਮੰਤਰੀ ਮਾਰਕ ਕਾਰਨੀ ਸੋ ਹੁਣ ਜੇ ਆਪਾਂ ਅੱਜ ਗੱਲ ਕਰ ਰਹੇ ਹਾਂ ਪਰਸੋਂ ਰਾਤ ਆ ਗਏ ਸੀ ਕਿਉਂਕਿ ਪਹੁੰਚ ਗਏ ਸੀ ਉਹਨਾਂ ਡਿਨਰ ਸਾਰਿਆਂ ਨਾਲ ਉਹਨੂੰ ਇਕੱਠੇ ਕੀਤਾ ਪਰਸੋਂ ਡੇਵਿਡ ਈਬੀ ਦਾ ਜਨਮ ਦਿਨ ਵੀ ਸੀਗਾ ਸਾਡੇ ਪ੍ਰੀਮੀਅਰ ਦਾ ਉੱਥੇ ਹਾਂ 49 ਵਰਿਆਂ ਦੇ ਹੋ ਗਏ ਨੇ ਤੇ ਪਰਸੋਂ ਉਹਨਾਂ ਦਾ ਜਨਮ ਦਿਨ ਵੀ ਮਨਾਇਆ ਗਿਆ ਉੱਥੇ ਹਾਂ ਜਦੋਂ ਸਾਰੇ ਪ੍ਰੀਮੀਅਰ ਇਕੱਠੇ ਸੀ ਉਹ ਡਿਨਰ ਹੋਸਟ ਕੀਤਾ ਸੀ ਡਗ ਫੋਰਡ ਨੇ
ਬੱਕਰਾ
ਪਾਰਟੀ ਨਹੀਂ ਪ੍ਰੀਮੀਅਰ ਡੇਵਿਡ ਈਬੀ ਵੈਜੀਟੇਰੀਅਨ ਨੇ ਪੈਸਕੇਟੇਰੀਅਨ ਨੇ
ਅੱਛਾ
ਸੋ ਉਹ ਸੀ ਫੂਡ ਖਾ ਲੈਂਦੇ ਨੇ ਪਰ ਚਿਕਨ ਜਾਂ ਬਾਕੀ ਜਿਹੜਾ ਹੋਰ ਮੀਟ ਆ ਉਹ ਨਹੀਂ ਖਾਂਦੇ
ਮੱਛੀ ਪਾਰਟੀ ਠੀਕ
ਅੱਛਾ ਜੀ ਕਮਿੰਗ ਬੈਕ ਟੂ ਥਿੰਗ ਡਗ ਫੋਰਡ ਨੇ ਤਰੀਫਾਂ ਬੜੀਆਂ ਕੀਤੀਆਂ ਮਾਰਕ ਕਾਰਨੀ ਦੀਆਂ ਇੱਕ ਤੇ ਉਹਨਾਂ ਨੇ ਇਹ ਦੱਸਿਆ ਕਿ ਮਾਰਕ ਕਾਰਨੀ ਕਹਿੰਦੇ ਰਾਤ ਮੇਰੇ ਕੋਲ ਠਹਿਰੇ ਸੀ ਕਿਉਂਕਿ ਡਗ ਫੋਰਡ ਦਾ ਇੱਕ ਉੱਥੇ ਇੱਕ ਕੋਟੇਜ ਹੈਗਾ ਇੱਕ ਉਹ ਤਾਂ ਉਹਨਾਂ ਨੇ ਤਾਂ ਸ਼ੈਲੇ ਕਿਹਾ ਫ੍ਰਾਂਸਵਾ ਲਗੋ ਨੇ ਹੈਜ਼ ਕਹਿੰਦੇ ਵੈਰੀ ਹੀ ਹੈਜ਼ ਅ ਵੈਰੀ ਨਾਈਸ ਸ਼ੈਲੇ ਤੇ ਫਿਰ ਉਹਨਾਂ ਨੇ ਕਿਹਾ ਹੈਵ ਅ ਵੈਰੀ ਯੂ ਹੈਵ ਅ ਸ਼ੈਕ ਅਪ ਦ ਸਟਰੀਟ ਡਾਊਨ ਦ ਸਟਰੀਟ ਅਪ ਦ ਸਟਰੀਟ ਫਿਰ ਡਾਊਨ ਦ ਸਟਰੀਟ ਡਗ ਫੋਰਡ ਨੇ ਕਿਹਾ ਪਰ ਉਹਨਾਂ ਨੇ ਜਿਸ ਹਿਸਾਬ ਦੇ ਨਾਲ ਤਾਰੀਫਾਂ ਕੀਤੀਆਂ
ਉਹਨਾਂ ਨੇ ਪਤਾ ਕੀ ਕਿਹਾ
ਮਾਰਕ ਕਾਰਨੀ
ਕਹਿੰਦੇ ਵੀ ਪ੍ਰਧਾਨ ਮੰਤਰੀ ਕਹਿੰਦੇ ਮੈਂ ਦੱਸ ਦਵਾਂ ਵੀ ਕੱਲ੍ਹ ਕਹਿੰਦੇ ਜਿਹੜਾ ਅਫੀਸ਼ੀਅਲ ਡਿਨਰ ਹੋਇਆ ਕਹਿੰਦਾ ਆਪਾਂ ਸਾਰਿਆਂ ਨੇ ਇਕੱਠੇ ਕੀਤਾ ਪ੍ਰੀਮੀਅਰ ਦਾ ਡਿਨਰ ਉਸ ਤੋਂ ਬਾਅਦ ਕਹਿੰਦੇ ਮੇਰੇ ਕੋਲ ਹੀ ਰੁਕੇ ਕਹਿੰਦੇ ਪ੍ਰਧਾਨ ਮੰਤਰੀ ਰਾਤੀ 12:30 ਤੱਕ
ਫਾਇਰਪਲੇਸ ਦੇ ਕੋਲ ਬੈਠੇ
ਫਾਇਰਪਲੇਸ ਦੇ ਸਾਹਮਣੇ ਬਹਿ ਕੇ ਅਸੀਂ ਕਹਿੰਦੇ ਗੱਲਾਂ ਕਰਦੇ ਰਹੇ ਸੋਲਵਿੰਗ ਆਲ ਦਾ ਪ੍ਰੋਬਲਮਸ ਆਫ ਦਾ ਵਰਲਡ
ਜੀ ਜੀ
ਤੇ ਕਹਿੰਦੇ ਬੜਾ ਸਵਾਦ ਆਇਆ
ਕਹਿੰਦੇ ਇਹ ਬੜੇ ਕਮਾਲ ਦੇ ਵਿਅਕਤੀ ਨੇ ਇਹਦੇ ਇੰਨੇ ਹਲੀਮੀ ਵਾਲੇ ਵਿਅਕਤੀ ਨੇ ਕਹਿੰਦੇ ਇਹਨਾਂ ਨੇ ਗੋਲਡਮੈਨ ਸੈਕਸ 'ਚ ਕੰਮ ਕੀਤਾ ਇਹ ਬਰੁਕਫੀਲਡ ਐਸੈਟ ਮੈਨੇਜਮੈਂਟ ਦੇ ਵਿੱਚ ਬੜੇ ਉੱਚੇ ਅਹੁਦੇ ਤੇ ਰਹੇ ਬਲੂਮਬਰਗ ਦੇ ਵਿੱਚ ਇਹ ਬੋਰਡ ਆਫ ਉਹਨਾਂ ਦੇ ਬੋਰਡ ਤੇ ਹੈਗੇ ਨੇ ਬੋਰਡ ਤੇ ਸੀਗੇ ਤੇ ਇਸੇ ਤਰ੍ਹਾਂ ਬੈਂਕ ਆਫ ਕੈਨੇਡਾ ਬੈਂਕ ਆਫ ਇੰਗਲੈਂਡ ਦੇ ਗਵਰਨਰ ਕਹਿੰਦੇ ਇੰਨੀਆਂ ਜ਼ਿਆਦਾ ਉਪਲਬਧੀਆਂ ਵਾਲਾ ਵਿਅਕਤੀ ਕਹਿੰਦੇ ਜਦੋਂ ਕਹਿੰਦੇ ਕਦੇ ਵੀ ਇਸ ਗੱਲ ਨੂੰ ਹਾਈਲਾਈਟ ਨਹੀਂ ਕਰਦੇ ਕਿ ਦੇਖੋ ਮੈਨੂੰ ਇੰਨਾ ਤਜਰਬਾ ਮੈਂ ਇੱਥੇ ਇੱਥੇ ਕੰਮ ਕਰਕੇ ਆਇਆ ਸਗੋਂ ਕਹਿੰਦੇ ਇੰਨੇ ਵੱਧ ਤਜਰਬੇ ਵਾਲਾ ਵਿਅਕਤੀ ਜੇ ਮੈਂ ਕੋਈ ਵੀ ਗੱਲ ਉਹਨਾਂ ਨੂੰ ਦੱਸਣੀ ਹੁੰਦੀ ਆ ਉਹ ਤਾਂ ਬੜੇ ਧਿਆਨ ਨਾਲ ਸੁਣਦੇ ਨੇ ਗੱਲ ਕਹਿੰਦੇ ਮਾਰਕ ਕਾਰਨੀ ਨੂੰ ਇਹ ਜੋ ਕੁਝ ਵੀ ਉਹ ਕਰ ਰਹੇ ਨੇ ਕਰਨ ਦੀ ਲੋੜ ਨਹੀਂ ਆ
ਕਹਿੰਦੇ
ਇਹ ਤਾਂ ਕੈਨੇਡਾ ਵਾਸਤੇ ਕੁਝ ਵਧੀਆ ਕਰਨਾ ਚਾਹੁੰਦੇ ਨੇ ਕਹਿੰਦੇ ਬੜਾ ਰਿਫਰੈਸ਼ਿੰਗ ਆ
ਰਾਜ ਨਹੀਂ ਸੇਵਾ
ਹਾਂ
ਸੇਵਾ ਕਰ ਰਹੇ ਨੇ
ਰਾਜ ਨਹੀਂ ਸੇਵਾ ਕਹਿੰਦੇ ਇਸ ਤੋਂ ਪਹਿਲਾਂ ਜਿਹੜੀ ਸਾਡੇ ਕੋਲ ਸਰਕਾਰ ਸੀ ਜਿੱਦਾਂ ਦਾ ਪਿਛਲੇ ਸਾਲਾਂ 'ਚ ਟਾਈਮ ਉਹ ਟਰੂਡੋ ਤੇ ਨਿਸ਼ਾਨਾ ਸਾਧਣ ਤੋਂ ਕੋਈ ਵੀ ਗੁਰੇਜ਼ ਨਹੀਂ ਕਰਦੇ ਹੁਣ ਨਾਮ ਲਏ ਬਗੈਰ ਉਹ ਸਿੱਧਾ ਸਿੱਧਾ ਲਾਪਾ ਕਰ ਦਿੰਦੇ ਨੇ ਟਰੂਡੋ ਦੀ ਕਿ ਹੁਣ ਕਹਿੰਦੇ ਬੜਾ ਰਿਫਰੈਸ਼ਿੰਗ ਚੇਂਜ ਆ ਇਹ ਕਿ ਮਾਰਕ ਕਾਰਨੀ ਵਰਗਾ ਵਿਅਕਤੀ ਜੇ ਤੁਸੀਂ ਆਪਣੇ ਕਾਰੋਬਾਰ ਦੀਆਂ ਚਾਬੀਆਂ ਕਿਸੇ ਨੂੰ ਫੜਾਉਣੀਆਂ ਹੋਣ ਤਾਂ ਤੁਸੀਂ ਕਹਿੰਦੇ ਮੈਂ ਤੇ ਮਾਰਕ ਕਾਰਨੀ ਵਰਗੇ ਵਿਅਕਤੀ ਨੂੰ ਚਾਬੀਆਂ ਫੜਾਉਣਾ ਪਸੰਦ ਕਰੂੰਗਾ ਇਹ ਗੱਲ ਵਾਸੂ ਜੀ ਇਸ ਕਰਕੇ ਇੰਪੋਰਟੈਂਟ ਆ ਮਾਰਕ ਕਾਰਨੀ ਲਿਬਰਲ ਪਾਰਟੀ ਦੇ ਪ੍ਰਧਾਨ ਮੰਤਰੀ ਨੇ ਲਿਬਰਲ ਪਾਰਟੀ ਐਜ਼ ਇਨ ਲਿਬਰਲ ਪਾਰਟੀ ਦੇ ਲੀਡਰ ਨੇ ਤੇ ਲਿਬਰਲ ਪ੍ਰਾਈਮ ਮਿਨਿਸਟਰ ਨੇ ਡਗ ਫੋਰਡ ਪ੍ਰੋਗਰੈਸਿਵ ਕੰਜ਼ਰਵੇਟਿਵ ਸੋ ਪੋਲੀਟੀਕਲ ਆਈਡੀਓਲੋਜੀ ਸਪੈਕਟਰਮ ਤੇ ਇਹ ਵੱਖੋ ਵੱਖਰੀਆਂ ਪਾਰਟੀਜ਼ ਦੇ ਲੀਡਰਸ ਨੇ ਇਹ
ਪਰ ਵਿਜੇ ਜੀ ਜਦੋਂ ਜਸਟਿਨ ਟਰੂਡੋ ਵੀ ਪ੍ਰਧਾਨ ਮੰਤਰੀ ਸਨ
ਉਹਨਾਂ ਦੀ ਵੀ ਸਿਫਤ ਕਰਦੇ
ਉਦੋਂ ਵੀ ਬੜੀ ਸਿਫਤ ਕਰਦੇ ਸੀ ਸੋ ਚੜ੍ਹਦੇ ਸੂਰਜ ਨੂੰ ਸਲਾਮਾਂ ਹੁੰਦੀਆਂ ਨੇ ਤੇ ਉਦਾਂ ਵੀ ਦੇਖਿਆ ਸੀ ਕਿ ਜਿਹੜੇ ਪ੍ਰੋਗਰੈਸਿਵ ਕੰਜ਼ਰਵੇਟਿਵਸ ਨੇ ਓਨਟੈਰੀਓ ਵਾਲੇ ਉਹਨਾਂ ਦੀ ਕੰਜ਼ਰਵੇਟਿਵ ਪਾਰਟੀ ਆਫ ਕੈਨੇਡਾ ਦੇ ਨਾਲ ਬਣਦੀ ਨਹੀਂ ਪਿਛਲੇ ਕੁਝ ਸਾਲਾਂ
ਜੀ ਜੀ ਜੀ
ਖਾਸ ਤੌਰ ਤੇ ਜਦੋਂ ਦੇ ਪੀਅਰ ਪੋਲੀਐਵ ਲੀਡਰ ਬਣੇ ਨੇ ਕੰਜ਼ਰਵੇਟਿਵਸ ਦੇ ਫੈਡਰਲੀ ਤੇ ਇਹ ਮੰਨਿਆ ਵੀ ਜਾਂਦਾ ਕਿ ਪੀਅਰ ਪੋਲੀਐਵ ਦੀ ਆਪਣੀ ਰਾਈਡਿੰਗ ਦੇ ਵਿੱਚ ਹੋਈ ਹਾਰ ਦਾ ਇੱਕ ਮੇਜਰ ਕਾਰਨ ਵਨ ਆਫ ਦਾ ਰੀਜ਼ਨਸ ਕੁੱਡ ਵੀ ਕਿ ਉਹਨਾਂ ਦੀ ਡਗ ਫੋਰਡ ਦੇ ਨਾਲ ਬਣਦੀ ਨਹੀਂ ਓਵਰਆਲ ਵੀ ਓਨਟੈਰੀਓ ਦੇ ਵਿੱਚ ਜੋ ਪਰਫਾਰਮੈਂਸ ਰਹੀ ਹੈ ਜਿੰਨੀ ਵਧੀਆ ਹੋ ਸਕਦੀ ਸੀ ਕੰਜ਼ਰਵੇਟਿਵਸ ਦੀ ਫੈਡਰਲੀ ਉਨੀ ਵਧੀਆ ਨਹੀਂ ਰਹੀ ਕਿਉਂਕਿ ਪ੍ਰੋਗਰੈਸਿਵ ਕੰਜ਼ਰਵੇਟਿਵਸ ਨੇ ਬਹੁਤਾ ਸਾਥ ਨਹੀਂ ਦਿੱਤਾ
ਇਹਦੇ ਨਾਲ ਜੁੜਦੀ ਇੱਕ ਗੱਲ ਕਰ ਲਈਏ ਫਿਰ ਵਾਪਸ ਆਉਂਦੇ ਹਾਂ ਕੱਲ੍ਹ ਦੀ ਇਸ ਮੀਟਿੰਗ 'ਤੇ ਕਿਉਂਕਿ ਜੇ ਆਪਾਂ ਫੈਡਰਲ ਕੰਜ਼ਰਵੇਟਿਵ ਅਤੇ ਓਨਟੈਰੀਓ ਵਾਲੇ ਕੰਜ਼ਰਵੇਟਿਵਸ ਦੀ ਗੱਲ ਕਰ ਹੀ ਰਹੇ ਹਾਂ ਵਾਸੂ ਜੀ ਜਨਵਰੀ ਦੇ ਵਿੱਚ ਪੀਅਰ ਪੋਲੀਐਵ ਦੀ ਲੀਡਰਸ਼ਿਪ ਦਾ ਰਿਵਿਊ ਹੋਣਾ
ਹਾਂਜੀ
ਉਹ ਹੋਣਾ ਕੈਲਗਰੀ 'ਚ ਉਹਦੇ ਵਿੱਚ ਹੁੰਦਾ ਕੀ ਹੈ ਕਿ ਜਿੰਨੇ ਵੀ ਪਾਰਟੀ ਦੇ ਮੈਂਬਰ ਨੇ ਉਹਨਾਂ ਨੇ ਉੱਥੇ ਆ ਕੇ ਵੋਟ ਪਾਉਣੀ ਹੈ ਵੀ ਉਹ ਲੀਡਰ ਦੀ ਕਾਰਗੁਜ਼ਾਰੀ ਤੋਂ ਖੁਸ਼ ਨੇ ਜਾਂ ਨਹੀਂ ਹਨ ਹੁਣ ਬਹੁਤ ਸਾਰੇ ਲੋਕ ਜਿਹੜੇ ਕਿ ਫੈਡਰਲ ਕੰਜ਼ਰਵੇਟਿਵ ਪਾਰਟੀ ਦੇ ਮੈਂਬਰ ਨੇ ਕਿਉਂਕਿ ਵੋਟ ਉਹਦੇ ਵਿੱਚ ਪਾਰਟੀ ਦੇ ਮੈਂਬਰਾਂ ਨੇ ਹੀ ਪਾਉਣੀ ਆ ਉਹ ਸੂਬਾਈ ਪੱਧਰ 'ਤੇ ਜਿਹੜੀਆਂ ਕੰਜ਼ਰਵੇਟਿਵ ਪਾਰਟੀਆਂ ਹੈਗੀਆਂ ਨੇ ਉਹਨਾਂ ਦੇ ਮੈਂਬਰ ਵੀ ਹੋ ਸਕਦੇ ਨੇ ਹੁੰਦੇ ਨੇ ਜਦੋਂ ਜਨਵਰੀ ਦੇ ਵਿੱਚ ਕੈਲਗਰੀ 'ਚ ਪੀਅਰ ਪੋਲੀਐਵ ਦੀ ਲੀਡਰਸ਼ਿਪ ਰਿਵਿਊ ਹੋਣਾ ਉਸੇ ਹੀ ਟਾਈਮ ਤੇ ਓਨਟੈਰੀਓ ਦੀ ਪ੍ਰੋਗਰੈਸਿਵ ਕੰਜ਼ਰਵੇਟਿਵ ਸੂਬਾਈ ਪਾਰਟੀ ਨੇ ਆਪਣੀ ਕਨਵੈਨਸ਼ਨ ਰੱਖ ਲਈ ਆ
ਸੋ ਜੈਨ ਐਂਡ ਦੇ ਵਿੱਚ ਸੋ ਜਿਹੜੇ ਲਾਸਟ ਦੋ ਤਿੰਨ ਦਿਨ ਨੇ ਉਹਨਾਂ ਦਿਨਾਂ ਦੇ ਵਿੱਚ ਤੋਂ ਵੀਕਐਂਡ ਆ ਉਹ ਸੋ ਉਦੋਂ ਹੈ ਕੰਜ਼ਰਵੇਟਿਵ ਪਾਰਟੀ ਆਫ ਕੈਨੇਡਾ ਦੀ ਕਨਵੈਨਸ਼ਨ ਤੇ ਇੱਕ ਦਿਨ ਵਿੱਚ ਇੱਕ ਜਾਂ ਦੋ ਦਿਨਾਂ ਦਾ ਓਵਰਲੈਪ ਹੈ ਪ੍ਰੋਗਰੈਸਿਵ ਕੰਜ਼ਰਵੇਟਿਵ ਨੇ ਆਪਣੀ ਕਨਵੈਨਸ਼ਨ ਰੱਖ ਲਈ ਹੈ ਸੋ ਉਹਨਾਂ ਦੀ ਪਹਿਲੀ ਫਰਵਰੀ ਤੱਕ ਚੱਲਣੀ ਹੈ ਇੱਕ ਦਿਨ ਐਕਸਟਰਾ ਚੱਲਣੀ ਉਹਨਾਂ ਦੀ ਕਨਵੈਨਸ਼ਨ ਪਰ ਵਿੱਚੋਂ ਇੱਕ ਜਾਂ ਦੋ ਦਿਨਾਂ ਦਾ ਓਵਰਲੈਪ ਹੈ
ਸੋ ਇਹਦਾ ਮਤਲਬ ਇਹ ਹੈ ਕਿ ਜਿਹੜੇ ਕੁਝ ਓਨਟੈਰੀਓ ਦੇ ਨਾਲ ਸੰਬੰਧਿਤ ਫੈਡਰਲ ਕੰਜ਼ਰਵੇਟਿਵ ਪਾਰਟੀ ਦੇ ਮੈਂਬਰ ਵੀ ਹੋ ਸਕਦੇ ਨੇ ਜਿਨ੍ਹਾਂ ਨੂੰ ਕਿ ਓਨਟੈਰੀਓ ਦੀ ਸੂਬਾਈ ਪ੍ਰੋਗਰੈਸਿਵ ਕੰਜ਼ਰਵੇਟਿਵ ਦੀ ਮੀਟਿੰਗ ਵੀ ਜਿਨ੍ਹਾਂ ਨੇ ਅਟੈਂਡ ਕਰਨੀ ਆ ਉਹ ਹੋ ਸਕਦਾ ਪੋਲੀਐਫ ਦੀ ਇਸ ਲੀਡਰਸ਼ਿਪ ਰਿਵਿਊ ਦੇ ਵਿੱਚ ਵੋਟ ਪਾਉਣ ਵਾਸਤੇ ਜਾ ਹੀ ਨਾ ਸਕਣ ਸੋ ਐਨ ਓਨਟੈਰੀਓ ਵਸ ਜਿਹੜੀ ਆਬਾਦੀ ਦੇ ਪੱਖੋਂ ਇੱਕ ਬਹੁਤ ਵੱਡਾ ਸੂਬਾ ਦੇ ਵੁੱਡ ਬੀ ਅ ਸਿਗਨੀਫਿਕੈਂਟ ਨੰਬਰ ਆਫ ਕੰਜ਼ਰਵੇਟਿਵ ਸਪੋਰਟਰਸ ਜਿਨ੍ਹਾਂ ਨੂੰ ਇਹ ਚੂਜ਼ ਕਰਨਾ ਪਏਗਾ ਵੀ ਕਿਹੜੇ ਪਾਸੇ ਜਾਈਏ ਸੋ ਕਮਿੰਗ ਬੈਕ ਟੂ ਦਿਸ ਨਾਓ ਕਿ ਡੱਗ ਫੋਰਡ ਅਤੇ ਮਾਰਕ ਕਾਰਨੀ ਵਿਚਕਾਰ ਜਿਹੜੀ ਉਹ ਮਿੱਤਰਤਾ ਹੈਗੀ ਆ ਜਿਹੜਾ ਉਹਨਾਂ ਦਾ ਲੱਗਦਾ ਆਪਸ ਵਿੱਚ ਇਕੁਏਸ਼ਨ ਬੜੀ ਜ਼ਬਰਦਸਤ ਤਗੜੀ ਹੈ ਬ੍ਰੋਮੈਂਸ ਇਹਨੂੰ ਕਿਹਾ ਜਾ ਰਿਹਾ
ਕਿਉਂਕਿ ਡੱਗ ਫੋਰਡ ਨੇ ਕੱਲ ਦੇਖੋ ਸਿਫਤਾਂ ਕੀਤੀਆਂ ਫ੍ਰਾਂਸਵਾ ਲੇਗੋਟ ਨੇ ਵੀ ਇੱਕ ਤਰ੍ਹਾਂ ਕਿਹਾ ਵੀ ਸਹੀ ਚੱਲ ਰਹੇ ਨੇ ਮਾਰਕ ਕਾਰਨੀ ਜੋ ਵੀ ਕਰ ਰਹੇ ਨੇ ਕਿਉਂਕਿ ਡੋਨਲਡ ਟਰੰਪ ਨੂੰ ਆਪ ਨੂੰ ਨਹੀਂ ਪਤਾ ਉਹ ਕੀ ਚਾਹੁੰਦੇ ਨੇ ਨਿਊ ਬ੍ਰੰਸਵਿਕ ਦੇ ਜਿਹੜੇ ਸੂਜ਼ਨ ਹੋਲਟ ਨੇ ਉਹਨਾਂ ਨੇ ਕਿਹਾ ਅਸੀਂ ਆਪ ਐਨਕਰੇਜ ਕੀਤਾ ਪ੍ਰਾਈਮ ਮਿਨਿਸਟਰ ਨੂੰ ਕਿ ਤੁਸੀਂ ਕਾਹਲੀ ਨਾ ਕਰਿਓ ਕੋਈ ਗੱਲ ਨਹੀਂ
ਗੁੱਡ ਡੀਲ ਨਾਟ ਅ ਫਾਸਟ ਡੀਲ
ਯੈਸ ਐਗਜ਼ੈਕਟਲੀ ਤੇ ਨੋਵਾ ਸਕੋਸ਼ੀਆ ਦੇ ਪ੍ਰੀਮੀਅਰ ਟਿਮ ਹਿਊਸਟਨ ਉਹਨਾਂ ਨੇ ਕਿਹਾ ਵੀ ਆਰ ਨਾਟ ਫਿਕਸੇਟਡ ਔਨ ਦ ਡੇਟ ਤੇ ਉਹਨਾਂ ਨੇ ਨਾਲ ਕਿਹਾ ਕਹਿੰਦੇ ਬਾਈ ਦ ਵੇ ਵੀ ਹੈਵ ਟ੍ਰਮੈਂਡਸ ਕੌਨਫੀਡੈਂਸ ਇਨ ਦ ਪ੍ਰਾਈਮ ਮਿਨਿਸਟਰ ਐਂਡ ਹਿਸ ਟੀਮ ਸੋ ਸਾਰਿਆਂ ਨੇ ਆਪਣੀ ਵੋਟ ਆਫ ਕੌਨਫੀਡੈਂਸ ਜਿਹੜੀ ਆ ਪ੍ਰਾਈਮ ਮਿਨਿਸਟਰ ਪ੍ਰਤੀ ਵਿਅਕਤ ਕੀਤੀ ਸੋ ਇਹ ਤਾਂ ਗੱਲ ਹੈ ਜਿਹੜੀ ਯੂਐਸ ਦੇ ਨਾਲ ਨੈਗੋਸੀਏਸ਼ਨ ਆ ਉਹਦੇ ਬਾਰੇ ਪ੍ਰਾਈਮ ਮਿਨਿਸਟਰ ਨੇ ਤੇ ਸਾਰੇ ਪ੍ਰੀਮੀਅਰਸ ਨੇ ਕੀ ਕੁਝ ਕਿਹਾ ਬਾਕੀ ਪ੍ਰਾਈਮ ਮਿਨਿਸਟਰ ਨੇ ਬਿੱਲ C5 ਬਾਰੇ ਵੀ ਇਹਦੇ ਵਿੱਚ ਅਪਡੇਟ ਦੇਣੀ ਸੀ ਤੇ ਉਹਨਾਂ ਨੇ C5 ਦੇ ਪੁੱਲ ਬੰਨੇ ਉਹਨਾਂ ਨੇ ਕਿਹਾ ਵੀ ਇਹਦੇ ਨਾਲ
ਲਿਟਰਲੀ ਬੰਨੇ ਪੁੱਲ ਤੇ ਉਹਨਾਂ ਨੇ ਕਿਹਾ ਅਜੇ ਗੱਲਾਂ ਦੇ ਪੁੱਲ ਨੇ ਅਸਲੀ ਪੁੱਲ ਜਾਂ ਅਸਲੀ ਇਨਫਰਾਸਟ੍ਰਕਚਰ ਕਦੋਂ ਬਣਦਾ ਉਹ ਦੇਖਦੇ ਆ ਵਨ ਕੈਨੇਡੀਅਨ ਇਕਨੋਮੀ ਐਕਟ ਤਹਿਤ
ਕਿਉਂਕਿ ਉਹਦੇ ਦੋ ਹਿੱਸੇ ਨੇ ਇੱਕ ਤਾਂ ਹੈ ਕਿ ਜਿਹੜੇ ਇੰਟਰਨਲ ਟ੍ਰੇਡ ਬੈਰੀਅਰਸ ਨੇ ਉਹ ਖਤਮ ਕਰਨੇ ਆ ਤੇ ਦੂਜਾ ਹੈਗਾ ਜਿਹੜੇ ਨੈਸ਼ਨਲ ਸਿਗਨੀਫਿਕੈਂਸ ਦੇ ਇਨਫਰਾਸਟ੍ਰਕਚਰ ਪ੍ਰੋਜੈਕਟਸ ਨੇ ਉਹਨਾਂ ਨੂੰ ਫਾਸਟ ਟਰੈਕ ਕਰਨਾ
ਬਸ ਜੀ ਉਹ ਫਾਸਟ ਟਰੈਕਿੰਗ ਵਾਸਤੇ ਇੱਕ ਦਫ਼ਤਰ ਦੀ ਵਾਅਦਾ ਕੀਤਾ ਸੀ ਮਾਰਕ ਕਾਰਨੀ ਨੇ ਕਿ ਅਸੀਂ ਇੱਕ ਸੈਂਟਰਲਾਈਜ਼ਡ ਦਫ਼ਤਰ ਬਣਾਵਾਂਗੇ ਜਿਹੜਾ ਕਿ ਤੇਜ਼ੀ ਨਾਲ ਅਪਰੂਵਲਸ ਦੇਏਗਾ ਹੁਣ ਜਿਹੜਾ ਉਹ ਨਿਊ ਮੇਜਰ ਪ੍ਰੋਜੈਕਟਸ ਆਫਿਸ ਹੋਏਗਾ ਉਹਨੂੰ ਖੋਲ੍ਹਣ ਸੰਬੰਧੀ ਟਾਈਮਲਾਈਨ ਕੱਲ੍ਹ ਪ੍ਰਧਾਨ ਮੰਤਰੀ ਨੇ ਪ੍ਰੀਮੀਅਰ ਦੇ ਨਾਲ ਸਾਂਝੀ ਕੀਤੀ ਆ ਉਹਨਾਂ ਨੇ ਕਿਹਾ ਕਿ ਜਿਹੜਾ ਇਹ ਮੇਜਰ ਪ੍ਰੋਜੈਕਟਸ ਲਈ ਤੇਜ਼ੀ ਨਾਲ ਅਪਰੂਵਲ ਦੇਣ ਵਾਲਾ ਦਫ਼ਤਰ ਆ ਇਹ ਲੇਬਰ ਡੇ ਤੱਕ ਖੁੱਲ੍ਹ ਜਾਣਾ 1 ਸਤੰਬਰ ਤੱਕ ਭਾਵ ਕਿ ਇਹ ਦਫ਼ਤਰ ਖੋਲ੍ਹ ਦਿੱਤਾ ਜਾਏਗਾ
ਯਾ ਸੋ ਬਹੁਤ ਚੰਗੀ ਗੱਲ ਹੈ
ਅੱਛਾ ਜਿਹੜੇ ਸੋਰੀ ਕਿਹੜੇ ਕਿਹੜੇ ਪ੍ਰੋਜੈਕਟਸ ਇਸ ਦਫ਼ਤਰ ਨੇ ਫਾਸਟ ਟਰੈਕ ਕਰਨੇ ਨੇ ਉਹਨਾਂ ਪ੍ਰੋਜੈਕਟਸ ਦੀ ਲਿਸਟ ਨਹੀਂ ਅਜੇ ਤੱਕ
ਨਾ ਨਾ
ਜੀ
ਉਹ ਬਣਾਉਣੀ ਸੌਖੀ ਨਹੀਂ ਨਾ ਕਿਉਂਕਿ ਪ੍ਰੀਮੀਅਰ ਕਿਉਂਕਿ ਕੁਝ ਜਿਹੜੇ ਪ੍ਰੋਜੈਕਟਸ ਨੇ ਜਿਵੇਂ ਕਿ ਆਇਲ ਪਾਈਪਲਾਈਨ ਐਲਬਰਟਾ ਵਾਲੇ ਚਾਹੁੰਦੇ ਨੇ ਪਰ BC ਵਾਲੇ ਇਨਕਾਰ ਕਰ ਰਹੇ ਨੇ
ਬਸ ਜੀ ਕੱਲ੍ਹ ਫਸਟ ਨੇਸ਼ਨ ਦੇ ਗਰੁੱਪ ਨੇ ਚਿੱਠੀ ਵੀ ਲਿਖੀ ਪ੍ਰਧਾਨ ਮੰਤਰੀ ਨੂੰ
ਜਿਹੜੀਆਂ BC ਦੀਆਂ ਕੋਸਟਲ ਫਸਟ ਨੇਸ਼ਨਸ ਨੇ ਉਹਨਾਂ ਨੇ ਸਾਂਝੇ ਤੌਰ ਤੇ ਇੱਕ ਚਿੱਠੀ ਲਿਖੀ ਹੈ ਕਿ ਪ੍ਰਧਾਨ ਮੰਤਰੀ ਨੂੰ ਕਿਹਾ ਵੀ ਜੇ ਤੁਹਾਡੇ ਕੋਲ ਇੱਦਾਂ ਦਾ ਕੋਈ ਵੀ ਪ੍ਰਪੋਜ਼ਲ ਆਵੇ ਤੇ ਤੁਸੀਂ ਹਾਂ ਨਹੀਂ ਕਰਨੀ ਤੇ ਜਿਹੜਾ ਤੁਸੀਂ ਫੈਡਰਲ ਟੈਂਕਰ ਬੈਨ ਲਗਾਇਆ ਸੀ BC ਦੀ ਨਾਰਥ ਕੋਸਟ ਤੇ
ਜਸਟਿਨ ਟਰੂਡੋ ਦੀ ਸਰਕਾਰ ਨੇ ਲਾਇਆ ਸੀ
ਸੋ 2019 ਦੇ ਵਿੱਚ ਵੀ ਉਹ ਤੁਸੀਂ ਲੱਗਿਆ ਰਹਿਣ ਦੇਣਾ ਉਹਨਾਂ ਵੀ ਕੋਈ ਛੇੜਛਾੜ ਨਾ ਕਰਿਓ ਸੋ ਇਹ ਜਿਹੜੀ ਚਿੱਠੀ ਹੈ ਇਹ ਲਿਖੀ ਗਈ ਹੈ ਕੋਸਟਲ ਫਸਟ ਨੇਸ਼ਨਸ ਗ੍ਰੇਟ ਬੇਅਰ ਇਨੀਸ਼ੀਏਟਿਵ ਵੱਲੋਂ ਓਪਨ ਲੈਟਰ ਆ ਤੇ ਇਹਨਾਂ ਨੇ ਇਹ ਦੋ ਗੱਲਾਂ ਪ੍ਰਮੁੱਖ ਤੌਰ ਤੇ ਕੀਤੀਆਂ ਨੇ ਇਹਨਾਂ ਨੇ ਕਿਹਾ ਵੀ ਜਿਹੜੇ BC ਦੀ ਨਾਰਥ ਕੋਸਟ ਆ ਉਹਦੇ ਜਿਹੜੇ ਪਾਣੀ ਬੜੇ ਸਵੱਛ ਨੇ ਉਹਨਾਂ ਨੂੰ ਉਹਨਾਂ ਦੀ ਰਾਖੀ ਕਰਨਾ ਬੜਾ ਜ਼ਰੂਰੀ ਹੈ
ਜੀ ਬਸ ਜੀ ਕੁਇਕਲੀ ਗੱਲ ਇਹ ਵੀ ਕਰ ਲਈਏ ਕਿ ਜਿਹੜੇ ਕੁਝ ਅਗਰੀਮੈਂਟ ਸੂਬਿਆਂ ਦੇ ਵਿਚਕਾਰ ਹੋਏ ਨੇ
ਸੋ ਉਸ ਤੋਂ ਵੀ ਪਹਿਲਾਂ ਜਿਹੜੀ ਕੁਇਕਲੀ ਜਿਹੜੀ ਹੁਣ ਜਿਹੜੀਆਂ ਮੀਟਿੰਗ ਹੋਈ ਇਹਦੇ ਵਿੱਚ ਸਸਕੈਚੁਅਨ ਤੇ ਐਲਬਰਟਾ ਵੱਲੋਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਇੱਕ ਇਹ ਜਿਹੜੀ ਗੱਲ ਬਾਰ ਬਾਰ ਉਹ ਕਹਿੰਦੇ ਨੇ ਕੰਜ਼ਰਵੇਟਿਵ ਲੀਡਰ ਪੀਅਰ ਪੋਲੀਆ ਵੀ ਕਹਿੰਦੇ ਸੀ ਵੀ ਜਿਹੜਾ ਤੁਸੀਂ ਬਿੱਲ 69 C-69 ਸੀਗਾ ਜਿਹਨੂੰ ਉਹ ਨੋ ਮੋਰ ਪਾਈਪਲਾਈਨਸ ਐਕਟ ਕਹਿੰਦੇ ਸੀ
ਵੈਸੇ ਇੰਪੈਕਟ ਅਸੈਸਮੈਂਟ ਐਕਟ ਹਾਂਜੀ
ਸੋ ਕਹਿੰਦੇ ਵੀ ਉਹ ਹਟਾਓ ਤੁਸੀਂ ਵੀ ਤੁਸੀਂ ਨਵੇਂ ਪ੍ਰੋਜੈਕਟਸ ਨੂੰ ਫਾਸਟ ਟਰੈਕ ਕਰਨ ਦੀ ਗੱਲ ਕਰ ਰਹੇ ਹੋ ਪਰ ਜਿਹੜੇ ਤੁਹਾਡੇ ਪੁਰਾਣੇ ਕੁਝ ਰੂਲਸ ਨੇ ਜਿਹੜੇ ਐਨਰਜੀ ਪ੍ਰੋਜੈਕਟਸ ਨੂੰ ਬਣਨ ਤੋਂ ਰੋਕਦੇ ਨੇ ਉਹਦੇ ਵਿੱਚ ਅੜਿੱਕੇ ਡਾਂਦੇ ਨੇ ਪਹਿਲਾਂ ਤੁਸੀਂ ਉਹਨਾਂ ਨੂੰ ਹਟਾਓ ਤੇ ਨਾਲ ਡੱਗ ਫੋਰਡ ਨੇ ਕਿਹਾ ਵੀ ਸਾਨੂੰ ਡਾਲਰ ਫੋਰ ਡਾਲਰ ਟੈਰਿਫਸ ਲਗਾ ਦੇਣੀਆਂ ਚਾਹੀਦੀਆਂ ਨੇ ਅਮਰੀਕਾ ਟੈਰਿਫਸ ਅਮਰੀਕਾ ਤੇ ਪਰ ਸਕਾਟ ਮੋ ਤੇ ਡੈਨੀਅਲਸ ਮੇ ਦੋਨਾਂ ਨੇ ਕਿਹਾ ਵੀ ਕਾਹਲੀ ਨਾ ਕਰਿਓ ਕਿਉਂਕਿ ਇਹ ਨਹੀਂ ਚਾਹੁੰਦੇ ਕਿ ਅਸੀਂ ਅਮਰੀਕਾ ਦੇ ਨਾਲ ਆਡਾ ਲਈਏ ਕਿ ਅਸੀਂ ਕਾਊਂਟਰ ਟੈਰਿਫਸ ਲਗਾਉਣ ਦੇ ਵਿੱਚ ਜਲਦਬਾਜ਼ੀ ਕਰੀਏ
ਡੱਗ ਫੋਰਡ ਇਹ ਗੱਲ ਪਹਿਲਾਂ ਵੀ ਕਹਿੰਦੇ ਰਹੇ ਨੇ ਕਿ ਡੋਨਲਡ ਟਰੰਪ ਨੂੰ ਜੇ ਕੋਈ ਭਾਸ਼ਾ ਸਮਝ ਆਉਂਦੀ ਹੈ ਤਾਂ ਤੁਹਾਨੂੰ ਉਹਨਾਂ ਦੇ ਮੂਹਰੇ ਤਕੜੇ ਹੋ ਕੇ ਖੜੇ ਹੋਣਾ ਪੈਣਾ ਜੇ ਤੁਸੀਂ ਕਿਸੇ ਵੀ ਤਰ੍ਹਾਂ ਦੀ ਕਮਜ਼ੋਰੀ ਦਿਖਾਈ ਫਿਰ ਡੋਨਲਡ ਟਰੰਪ ਨੇ ਦਰੜਦੇ ਹੋਏ ਤੁਹਾਨੂੰ ਦਰੜ ਕੇ ਅੱਗੇ ਨਿਕਲ ਜਾਣਾ ਸੋ ਇਹੋ ਜਿਹੀ ਗੱਲ ਉਹਨੇ ਕੱਲ੍ਹ ਵੀ ਕੀਤੀ ਆ ਪਰ ਉਹਨੇ ਇਹ ਵੀ ਕਿਹਾ ਨਾ ਕਿਉਂਕਿ ਇਹ ਗੱਲਾਂ ਉਦੋਂ ਹੀ ਹੋ ਰਹੀਆਂ ਸੀ ਜਦੋਂ ਉਹ ਨਾਲ ਨਾਲ ਮਾਰਕ ਕਾਰਨੀ ਦੀਆਂ ਤਾਰੀਫਾਂ ਬਹੁਤ ਕਰ ਰਹੇ ਸੀ ਅਜੇ ਤੱਕ ਮਾਰਕ ਕਾਰਨੀ ਵੱਲੋਂ ਮਾਰਕ ਕਾਰਨੀ ਦੀ ਸਰਕਾਰ ਵੱਲੋਂ ਅਮਰੀਕਾ ਦੇ ਉੱਪਰ ਡਾਲਰ ਫੋਰ ਡਾਲਰ ਟੈਰਿਫਸ ਨਹੀਂ ਲਗਾਏ ਗਏ ਹਨ ਵੀ ਇੱਦਾਂ ਨਹੀਂ ਆ ਵੀ ਜਿੰਨੇ ਟੈਰਿਫ ਉਹਨਾਂ ਨੇ ਲਾਏ ਬਰਾਬਰ ਦੇ ਅਸੀਂ ਲਾ ਰਹੇ ਹਾਂ ਆਟੋ ਸੈਕਟਰ ਦੇ ਵਿੱਚ ਉਹਨਾਂ ਨੇ ਕੁਝ ਟੈਰਿਫ ਦੀ ਅਨਾਊਂਸਮੈਂਟ ਕੀਤੀ ਪਰ ਜਿਹੜੇ ਸਟੀਲ ਵੀ ਉਹਨਾਂ ਨੇ ਬੜੀ ਉਹਨੂੰ ਕਹਿ ਲਓ ਸ਼ੂਗਰ ਕੋਟ ਕਰਕੇ ਉਹ ਗੱਲ ਕਰਨ ਦੀ ਕੋਸ਼ਿਸ਼ ਕੀਤੀ ਵੀ ਐਂ ਨਾ ਲੱਗੇ ਵੀ ਉਹ ਮਾਰਕ ਕਾਰਨੀ ਦੀ ਬਹੁਤ ਜ਼ਿਆਦਾ ਮੁਖਾਲਫਤ ਕਰ ਰਹੇ ਨੇ ਇਸ ਗੱਲ ਦੇ ਨਾਲ। ਸੋ ਇੱਦਾਂ ਦੀ ਗੱਲ ਵੀ ਹੋਈ ਹੈ,
ਥੋੜ੍ਹਾ ਔਡ ਹੋਣਾ ਸੀ ਨਾ, ਕਹਿੰਦਾ ਰਾਤੀ 12:30 ਵਜੇ ਤਾਂ ਬੈਠੇ ਇਕੱਠੇ ਗੱਲਾਂ ਕਰਦੇ ਸੀ ਯਾਰ, ਤੂੰ ਉਦੋਂ ਤਾਂ ਕੋਈ ਗੱਲ ਕੀਤੀ ਨਹੀਂ, ਹੁਣ ਮਾਈਕ ਤੇ ਜਾ ਕੇ
ਮਾਈਕ ਤੇ ਉਹ ਕੀ ਕਰੀ ਜਾਂਦਾ,
ਸੋ ਇਸ ਕਰਕੇ ਉਹ ਸਹਿਣੀ ਸਹਿਣੀ ਗੱਲ। ਸੋ ਫਿਰ ਅੱਛਾ ਜਿਹੜੀ ਇਹ ਗੱਲ ਸੀ ਕਿ ਜਿਹੜੇ ਪੁਰਾਣੇ ਪ੍ਰੋਜੈਕਟ ਬਿਲਸ ਨੇ ਤੇ ਕਾਨੂੰਨ ਨੇ ਰੂਲਸ ਰੈਗੂਲੇਸ਼ਨਸ ਨੇ ਉਹ ਹਟਾਏ ਜਾਣ, ਤੇ ਇਹਦੇ ਬਾਰੇ ਸਾਡੇ ਪ੍ਰੀਮੀਅਰ ਡੇਵਿਡ ਈਬੀ ਨੇ ਕਿਹਾ, ਕਹਿੰਦੇ ਐਡੀ ਕੋਈ ਗੱਲ ਨਹੀਂ ਯਾਰ, ਕਹਿੰਦੇ ਵੀ ਅਜੇ ਵੀ ਤਾਂ ਐਨਰਜੀ ਪ੍ਰੋਜੈਕਟਸ ਜਿਹੜੇ ਨੇ ਉਹ ਪਾਸ ਹੋ ਹੀ ਰਹੇ ਨੇ।
ਹਾਂ ਵੀ ਐਨਰਜੀ ਇਕੱਲੀ ਪਾਈਪਲਾਈਨ ਥੋੜੇ, ਇਕੱਲੀ ਤੇਲ ਦੀ ਪਾਈਪਲਾਈਨ ਥੋੜੇ,
ਇਕੱਲੀ ਆਇਲ ਪਾਈਪਲਾਈਨ ਹੀ ਐਨਰਜੀ ਨਹੀਂ ਹੁੰਦੀ, ਵੀ ਹੋਰ ਵੀ ਪ੍ਰੋਜੈਕਟਸ ਕਹਿੰਦੇ ਬਣ ਰਹੇ ਨੇ, ਇੱਦਾਂ ਦੀ ਕੋਈ ਗੱਲ ਨਹੀਂ।
ਫਿਰ ਉਹ ਗੱਲ ਫਿਰ ਤੋਂ ਆਈ, ਕਹਿੰਦੇ ਪ੍ਰਾਈਵੇਟ ਪ੍ਰੋਪੋਨੈਂਟ ਆਏ ਤਾਂ ਅਸੀਂ ਉਦੋਂ ਦੀ ਉਦੋਂ ਵੇਖਾਂਗੇ। ਵਾਸੂ ਜੀ ਇਹ ਗੱਲ ਕਹੀ ਗਈ ਸੀ ਐਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਵੱਲੋਂ ਕੁਝ ਹਫ਼ਤੇ ਪਹਿਲਾਂ ਕਿ ਬਸ ਹੁਣ ਕਹਿੰਦੇ ਲਓ ਆਉਂਦੇ ਹਫ਼ਤਿਆਂ 'ਚ ਫਟਾਫਟ ਕਿਸੇ ਪ੍ਰਾਈਵੇਟ ਕੰਪਨੀ ਨੇ ਕੋਈ ਨਾ ਕੋਈ ਪ੍ਰਪੋਜ਼ਲ ਦੇ ਦੇਣੀ ਹੈ ਐਲਬਰਟਾ ਤੋਂ BC ਦੇ ਨੌਰਥ ਕੋਸਟ ਤੱਕ ਪਾਈਪਲਾਈਨ ਵਿਛਾਉਣ ਦੀ, ਅਜੇ ਤੱਕ ਪ੍ਰਪੋਜ਼ਲ ਆਈ ਨਹੀਂ ਕੋਈ।
ਯਾ ਵਿਜੇ ਜੀ ਕੰਪਨੀਆਂ ਵੀ ਵੇਟ ਕਰਦੀਆਂ ਹੋਣਗੀਆਂ ਨਾ, ਕਿ ਜਿਵੇਂ ਆਪਾਂ ਗੱਲ ਕੀਤੀ ਆ ਵੀ ਅਜੇ ਗੱਲਾਂ ਦੇ ਪੁੱਲ ਹੀ ਬੰਨੇ ਜਾ ਰਹੇ ਨੇ।
ਜੀ ਜੀ ਜੀ।
ਸੋ ਬਿੱਲ C5 ਪਾਸ ਤਾਂ ਕਰ ਦਿੱਤਾ ਗਿਆ, ਪਰ ਇਹਦੇ ਨਾਲ ਐਕਚੁਲੀ ਪ੍ਰੋਜੈਕਟਸ ਦੀ ਕਿੰਨੀ ਫਾਸਟ ਟਰੈਕਿੰਗ ਹੋ ਪਾਉਂਦੀ ਹੈ, ਤੇ ਫਸਟ ਨੇਸ਼ਨਸ ਵੱਲੋਂ ਅਜੇ ਵੀ ਮੁਖਾਲਫਤ ਕੀਤੀ ਜਾ ਰਹੀ ਹੈ। ਸਭ ਤੋਂ ਜ਼ਿਆਦਾ ਤਾਂ ਪ੍ਰਾਈਵੇਟ ਕੰਪਨੀਆਂ ਫਸਟ ਨੇਸ਼ਨਸ ਤੋਂ ਹੀ ਡਰਦੀਆਂ ਨੇ,
ਜੀ ਜੀ,
ਕਿਉਂਕਿ ਉਹਨਾਂ ਵੱਲੋਂ ਪ੍ਰੋਟੈਸਟ ਵਗੈਰਾ ਕੀਤੇ ਜਾਂਦੇ ਨੇ,
ਲਿਟੀਗੇਸ਼ਨ ਹੋ ਜਾਂਦੀ ਆ,
ਲਿਟੀਗੇਸ਼ਨ ਹੋ ਜਾਂਦੀ ਹੈ, ਫਿਰ ਪ੍ਰੋਜੈਕਟਸ ਡਿਲੇ ਹੋ ਜਾਂਦੇ ਆ, ਪ੍ਰੋਜੈਕਟ ਵਾਇਬਲ ਨਹੀਂ ਰਹਿੰਦਾ, ਤੇ ਕੰਪਨੀਆਂ ਫਿਰ ਪ੍ਰੋਜੈਕਟਸ ਨੂੰ ਵਿੱਚ ਵਿਚਾਲੇ ਛੱਡ ਕੇ ਜਾਣ ਲਈ ਮਜਬੂਰ ਹੋ ਜਾਂਦੀਆਂ ਨੇ।
ਹਵਾਈ ਪਾਈਪਲਾਈਨ ਦੇ ਵਿੱਚ ਗੱਲਾਂ ਤੇ ਭਰ ਦਿੱਤੀਆਂ ਗਈਆਂ ਨੇ, ਬਹੁਤ ਵਾਅਦੇ ਭਰ ਦਿੱਤੇ ਗਏ ਨੇ, ਪਰ ਜ਼ਮੀਨ ਦੇ ਜ਼ਮੀਨ ਦੋਜ਼ ਪਾਈਪਲਾਈਨ ਵਿੱਚ ਕਿ ਉਹ ਚੋਂ ਤੇਲ ਕਦ ਤੱਕ ਵਹਿਣਾ ਸ਼ੁਰੂ ਹੁੰਦਾ,
ਕਿਉਂਕਿ ਉਹ ਜਿਹੜੀ ਜ਼ਮੀਨ ਆ ਉਹ ਇਨ ਮੋਸਟ ਆਫ ਦ ਕੇਸਿਸ ਉਹ ਫਸਟ ਨੇਸ਼ਨਸ ਦੀ ਜ਼ਮੀਨ ਆ।
ਵਾਸੂ ਜੀ ਫਸਟ ਨੇਸ਼ਨਸ ਦਾ ਵੀ ਦੇਖੋ ਹਿਸਾਬ ਇਹ ਹੈ ਨਾ, ਇਕੱਲੇ BC ਦੇ ਵਿੱਚ 200 ਤੋਂ ਵੱਧ ਫਸਟ ਨੇਸ਼ਨਸ ਨੇ, ਯੂਨਾਈਟਿਡ ਨੇਸ਼ਨਸ ਦੇ ਵਿੱਚ ਜਿਹੜੇ ਮੁਲਕਾਂ ਦੀ ਗਿਣਤੀ ਹੈ ਉਹਦੇ ਨਾਲੋਂ ਜ਼ਿਆਦਾ BC ਦੇ ਵਿੱਚ ਫਸਟ ਨੇਸ਼ਨਸ ਨੇ, ਤੇ ਉਹਨਾਂ ਦੇ ਵਿੱਚੋਂ ਵੀ ਕਈ ਪਿਛਲੇ ਦਿਨੀ ਆਪਾਂ ਗੱਲ ਕਰਦੇ ਸੀ ਐਨਰਜੀ ਪ੍ਰੋਜੈਕਟਸ ਦੇ ਬਿਲਕੁਲ ਹੱਕ ਵਿੱਚ ਨੇ, ਉਹ ਡਟ ਕੇ ਖੜ ਜਾਂਦੇ ਨੇ ਵੀ ਯੈਸ ਐਨਰਜੀ ਪ੍ਰੋਜੈਕਟ ਬਣੇ ਕਿਉਂਕਿ ਸਾਨੂੰ ਉਹਦਾ ਇਕਨੋਮਿਕ ਬੈਨੀਫਿਟ ਹੋਣਾ। ਕਈ ਵਾਰੀ ਉਹਨਾਂ ਦੇ ਨਾਲ ਲੱਗਦਾ ਫਸਟ ਨੇਸ਼ਨ ਗਰੁੱਪ ਹੀ ਕਹਿੰਦਾ ਵੀ ਅਸੀਂ ਮੁਖਾਲਫਤ, ਅਸੀਂ ਨਹੀਂ ਚਾਹੁੰਦੇ ਕਿ ਇਹ ਪ੍ਰੋਜੈਕਟ ਬਣੇ,
ਜਿਹਦੇ ਨਾਲ ਤਾਂ ਕੋਈ ਡੀਲ ਹੋ ਜਾਂਦੀ ਹੈ, ਜਿਹਨੂੰ ਕੋਈ ਵਿੱਚੋਂ ਕੋਈ ਇਨਕਮ ਸ਼ੇਅਰਿੰਗ ਮਾਡਲ ਦੇ ਤਹਿਤ ਕੋਈ ਫਾਇਦਾ ਹੋਣਾ ਹੁੰਦਾ, ਉਹ ਫਸਟ ਨੇਸ਼ਨ ਰਾਜ਼ੀ ਹੋ ਜਾਂਦੀ ਹੈ, ਦੂਜੀ ਫਸਟ ਨੇਸ਼ਨ ਕਹਿੰਦੀ ਸਾਡੇ ਨਾਲ ਵੀ ਕੋਈ ਡੀਲ ਕਰੋ।
ਜੀ ਜੀ।
ਸੋ ਇਹ ਕਾਫੀ ਨਾਲੇ ਜਿਹੜੀ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਵੀ ਜਿਹੜੇ ਇਹਨਾਂ ਦੇ ਹੈਰੇਡੀਟਰੀ ਚੀਫਸ ਨੇ ਤੇ ਜਿਹੜੇ ਇਹਨਾਂ ਦੇ ਇਲੈਕਟਿਡ ਚੀਫਸ ਨੇ, ਉਹਨਾਂ ਦੇ ਆਪਸ ਦੇ ਵਿੱਚ ਵੀ ਮਨਮੁਟਾਵ ਜਿਹੜਾ ਉਹ ਜਾਰੀ ਰਹਿੰਦਾ।
ਜੀ ਵਾਸੂ ਜੀ, ਇਸ ਤੋਂ ਪਹਿਲਾਂ ਗੱਲ ਕਰੀਏ ਕਿ ਸੂਬਿਆਂ ਦੀ ਆਪਸ ਦੇ ਵਿੱਚ ਕੱਲ ਕਿਹੜੀ ਗੱਲਬਾਤ ਹੋਈ ਆ, ਡੱਗ ਫੋਰਡ ਤੇ ਡੇਵਿਡ ਈਬੀ ਇਹਨਾਂ ਨੇ ਵੀ ਇੱਕ ਦੂਜੇ ਨੂੰ ਵਾਈਨ ਦੀਆਂ ਬੋਤਲਾਂ ਭੇਂਟ ਕੀਤੀਆਂ। ਵਾਸੂ ਜੀ ਕੁਇਕਲੀ ਗੱਲ ਕਰ ਲਈਏ ਸੂਬਿਆਂ ਨੇ ਜਿਹੜਾ ਕੱਲ ਅਗਰੀਮੈਂਟ ਕੀਤਾ, ਦੇਖੋ ਇਸ ਤੋਂ ਪਹਿਲਾਂ BC ਨੇ ਜਿਹੜੇ ਅਗਰੀਮੈਂਟਸ ਕੀਤੇ ਨੇ, ਕੱਲ ਜਿਹੜੇ ਅਗਰੀਮੈਂਟ ਸਾਈਨ ਕੀਤੇ ਗਏ ਮੈਨੀਟੋਬਾ ਤੇ ਯੂਕੋਨ ਦੇ ਨਾਲ ਅਗਰੀਮੈਂਟਸ ਹੋਏ ਨੇ। ਮੈਨੀਟੋਬਾ ਦੇ ਨਾਲ ਤੇ ਹੈਗਾ ਕਿ ਜਿਹੜੇ ਰੈਗੂਲੇਟਡ ਵਰਕਰਸ ਨੇ, ਪ੍ਰੋਫੈਸ਼ਨਲਸ ਨੇ, ਵੀ ਇੱਕ ਸੂਬੇ ਦੇ ਵਿੱਚ ਲਾਇਸੈਂਸਡ ਪ੍ਰੋਫੈਸ਼ਨਲ ਦੂਜੇ ਸੂਬੇ ਦੇ ਵਿੱਚ ਆਸਾਨੀ ਨਾਲ ਕੰਮ ਕਰ ਸਕੇ, ਅਤੇ ਨਾਲ ਡਾਇਰੈਕਟ ਐਲਕੋਹੋਲ ਸੇਲਸ ਬਿਟਵੀਨ BC ਐਂਡ ਮੈਨੀਟੋਬਾ, ਤੇ ਇਸੇ ਤਰ੍ਹਾਂ ਦਾ ਐਗਰੀਮੈਂਟ ਜਿਹੜਾ ਓਨਟੈਰੀਓ ਨਾਲ ਪਹਿਲਾਂ ਹੀ ਹੋ ਗਿਆ ਸੀ।
ਸੋ BC ਦੀ ਜਿਹੜੀ ਵਾਈਨ ਹੈ
ਜੀ
ਉਹ ਐਜ਼ ਇਟ ਇਜ਼ ਮੈਨੀਟੋਬਾ ਦੇ ਵਿੱਚ ਡਾਇਰੈਕਟ ਟੂ ਕਸਟਮਰ ਵੇਚੀ ਜਾ ਸਕਦੀ ਹੈ। ਸੋ ਇਸ ਨਵੇਂ ਅਗਰੀਮੈਂਟ ਦੇ ਤਹਿਤ ਅਸੀਂ ਮੈਨੀਟੋਬਾ ਨੂੰ ਵੀ ਅਲਾਓ ਕਰਾਂਗੇ ਵੀ ਤੁਸੀਂ ਵੀ ਆਪਣੀ ਸ਼ਰਾਬ ਜਿਹੜੀ ਆ ਉਹ ਬ੍ਰਿਟਿਸ਼ ਕੋਲੰਬੀਅਨਸ ਨੂੰ ਡਾਇਰੈਕਟਲੀ ਵੇਚੋ ਯਾਰ, ਕੋਈ ਚੱਕਰ ਨਹੀਂ,
ਉਹ ਬੀਅਰ ਬਣਾਉਂਦੇ ਨੇ ਉੱਥੇ ਜਾ।
ਸੋ ਯੂਕੋਨ ਦੇ ਨਾਲ ਵੀ ਇਹਦੇ ਨਾਲ ਹੀ ਮਿਲਦਾ ਜੁਲਦਾ ਅਗਰੀਮੈਂਟ ਆ, ਅਗਰੀਮੈਂਟ ਸਾਰੇ ਸੇਮ ਹੀ ਨੇ, ਬਸ ਉਹਨਾਂ ਨੂੰ ਅਲੱਗ ਅਲੱਗ ਕਰਕੇ ਲਿਖਿਆ ਵੀ ਲੱਗਿਆ ਵੀ ਬੜੀ ਕਾਰਵਾਈ ਪਈ ਹੈ। ਸੋ ਯੂਕੋਨ ਦੇ ਨਾਲ ਵੀ ਇਸੇ ਤਰ੍ਹਾਂ ਟ੍ਰੇਡ ਬੈਰੀਅਰਸ ਨੂੰ ਰਿਮੂਵ ਕਰਨ ਵਾਸਤੇ ਤੇ ਰੈਗੂਲੇਟਡ ਆਕੂਪੇਸ਼ਨਸ ਤੇ ਪ੍ਰੋਫੈਸ਼ਨਸ ਦੇ ਵਿੱਚ ਜਿਹੜਾ ਰਜਿਸਟ੍ਰੇਸ਼ਨ ਪ੍ਰੋਸੈਸ ਹੈ, ਸਟੈਂਡਰਡਸ ਨੇ, ਉਹਨਾਂ ਨੂੰ ਅਲਾਈਨ ਕਰਨ ਵਾਸਤੇ। ਤੇ ਸੋਮਵਾਰ ਓਨਟੈਰੀਓ ਦੇ ਨਾਲ ਅਗਰੀਮੈਂਟ ਹੋ ਗਿਆ ਸੀ, ਉਹਦੇ ਵਿੱਚ ਵੀ ਇਹੀ ਦੋ ਗੱਲਾਂ ਨੇ ਪ੍ਰਮੁੱਖ ਤੌਰ ਤੇ ਕਿ ਜਿਹੜੇ ਟ੍ਰੇਡਸ ਦੇ ਪ੍ਰੋਫੈਸ਼ਨਸ ਵਿੱਚ ਕੰਮ ਕਰਨ ਵਾਲੇ ਲੋਕ ਨੇ ਵੀ ਉਹਨਾਂ ਵਾਸਤੇ ਸੌਖਾ ਕੀਤਾ ਜਾਵੇ ਵੀ ਉਹ ਓਨਟੈਰੀਓ ਬ੍ਰਿਟਿਸ਼ ਕੋਲੰਬੀਆ ਦੋਨੋਂ ਸੂਬਿਆਂ ਦੇ ਵਿੱਚ ਸੇਮ ਲਾਇਸੈਂਸ ਸੇਮ ਰਜਿਸਟ੍ਰੇਸ਼ਨ ਨਾਲ ਕੰਮ ਕਰ ਸਕਣ। ਅਜੇ ਇਹ ਹੋ ਨਹੀਂ ਗਿਆ ਲਾਗੂ, ਵੀ ਇਹ ਇੱਕ MOU ਸਾਈਨ ਹੋਇਆ, ਮੈਮੋਰੈਂਡਮ ਆਫ ਅੰਡਰਸਟੈਂਡਿੰਗ, ਵੀ ਸਹਿਮਤੀ ਬਣੀ ਆ ਵੀ ਅਗਾਂਹ ਅਸੀਂ ਇੱਦਾਂ ਕਰਾਂਗੇ ਵੀ ਇਸ ਦਿਸ਼ਾ ਦੇ ਵਿੱਚ ਅੱਗੇ ਵਧਾਂਗੇ, ਅਜੇ ਵਧੇ ਨਹੀਂ। ਤੇ ਨਾਲ ਦੂਜੀ ਗੱਲ ਉਹੀ ਜਿਹੜੀ ਡਾਇਰੈਕਟ ਟੂ ਕੰਜ਼ਿਊਮਰ ਐਲਕੋਹਲ ਸੇਲਸ, ਵੀ ਜਿਹੜੀ ਓਨਟੈਰੀਓ ਦੀ ਬੀਅਰ ਬੜੀ ਮਸ਼ਹੂਰ ਆ ਵੀ ਉਹ ਬ੍ਰਿਟਿਸ਼ ਕੋਲੰਬੀਅਨਸ ਡਾਇਰੈਕਟਲੀ ਆਨਲਾਈਨ ਜਾ ਕੇ ਸਿੱਧਾ ਹੀ ਖਰੀਦ ਸਕਣ।
ਬੀਅਰ ਦੀ ਗੱਲ ਛੱਡੋ, ਉਹਨਾਂ ਨੇ ਤਾਂ ਪ੍ਰੀਮੀਅਰ ਡੱਗ ਫੋਰਡ ਨੇ DVDB ਨੂੰ ਵਾਈਨ ਦੀ ਬੋਤਲ ਫੜਾਈ, ਕਹਿੰਦੇ ਮੈਂ ਤੁਹਾਨੂੰ ਕੈਨੇਡਾ ਦੀ ਸਭ ਤੋਂ ਵਧੀਆ ਵਾਈਨ ਦੇਣ ਲੱਗਾ। DVDB ਕਹਿੰਦੇ ਵੈਲ ਚਲੋ, ਕਹਿੰਦੇ ਕੰਟਰੋਵਰਸ਼ੀਅਲ ਗੱਲ ਹੈ ਇਹ,
ਛੇੜਦੇ ਜਾਣ।
ਹਾਂ ਅੱਛਾ, ਫਿਰ ਉਹਨਾਂ ਨੇ DVDB ਨੇ ਡੱਗ ਫੋਰਡ ਨੂੰ ਇੱਥੇ ਓਕਨਾਗਨ ਦੇ ਇੱਕ ਵਾਈਨਰੀ ਦੀ ਵਾਈਨ ਦੀ ਬੋਤਲ ਭੇਂਟ ਕੀਤੀ, ਤੇ ਡੱਗ ਫੋਰਡ ਦਾ ਕਿਉਂਕਿ ਜਿਹੜਾ ਫੈਮਿਲੀ ਬਿਜ਼ਨਸ ਹੈ ਪੋਲੀਟਿਕਸ ਜਾਣ ਆਪਣੇ ਨਿੱਜੀ ਤਜਰਬੇ ਤੋਂ ਨਹੀਂ, ਸੁਣੀ ਸੁਣਾਈ ਗੱਲ ਤੋਂ ਅਗਲੀ ਗੱਲ ਕਹਿਣ ਲੱਗਾ ਕਿ ਬੀਸੀ ਬੱਡ ਬੜੀ ਵਧੀਆ ਹੁੰਦੀ ਆ। ਸੋ ਇੱਦਾਂ ਦੀ ਗੱਲ ਉਹਨਾਂ ਨੇ ਕੀਤੀ ਅਤੇ ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਲਾਈਟ ਮੂਮੈਂਟਸ ਨੇ ਐਤਕੀ ਵਾਸੂ ਜੀ ਇਸ ਸਾਰੀ ਮੀਟਿੰਗ ਦੇ ਵਿੱਚੋਂ ਕਾਫੀ ਦੇਖਣ ਨੂੰ ਮਿਲੀਆਂ। ਅੱਛਾ, ਕੱਲ੍ਹ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਹੋਈ, ਮੀਟਿੰਗ ਪ੍ਰੀਮੀਅਰਸ ਦੀ ਅੱਜ ਵੀ ਜਾਰੀ ਹੈ, ਅੱਜ ਜਿਹੜੀ ਗੱਲਬਾਤ ਹੋਣੀ ਆ ਉਹ ਬੇਲ ਰਿਫੋਰਮ 'ਤੇ ਹੋਣੀ ਆ, ਅੱਜ ਗੱਲਬਾਤ ਹੋਣੀ ਹੈਗੀ ਹੈ ਹੈਲਥ ਕੇਅਰ ਵਾਲੇ ਇਸ਼ੂ 'ਤੇ ਅਤੇ ਜਿਹੜੇ ਹੋਰ ਕੁਝ ਇਸ ਤਰ੍ਹਾਂ ਦੇ ਡੋਮੈਸਟਿਕ ਇਸ਼ੂਜ਼ ਨੇ ਅੱਜ ਦੇ ਜਿਹੜੇ ਟੋਪਿਕਸ ਨੇ, ਹੈਲਥ ਕੇਅਰ, ਬੇਲ ਰਿਫੋਰਮ, ਇਹਨਾਂ ਚੀਜ਼ਾਂ ਦੇ ਉੱਪਰ ਅੱਜ ਗੱਲ ਹੋਣੀ ਆ। ਵਾਸੂ ਜੀ, ਜਿਹੜੇ ਏਅਰਪੋਰਟ 'ਤੇ ਖੱਚਰ ਰੱਖੇ ਆ,
ਹਾਂਜੀ,
ਉਹਦੇ ਬਾਰੇ ਇੱਕ ਮੈਸੇਜ ਕੀ ਆਇਆ ਸੀ?
ਬਹੁਤ ਸਾਰੇ ਮੈਸੇਜ ਆਏ ਨੇ। ਇੱਕ ਮੈਸੇਜ ਬਿਲਕੁਲ ਬੜੀ ਉਹਨਾਂ ਨੇ ਪਤੇ ਦੀ ਗੱਲ ਕੀਤੀ ਹੈ, ਕਹਿੰਦੇ ਤੁਸੀਂ ਦੇਖ ਲਿਓ, ਕਹਿੰਦੇ ਵੀ ਖੱਚਰਾਂ ਦੇ ਨਾਲ ਫੋਟੋ ਖਿਚਾਉਣ ਵਾਲਿਆਂ ਦੀ ਲਾਈਨ ਲੱਗ ਜਾਣੀ ਹੈ ਤੇ ਕਹਿੰਦੇ ਵੀ ਇਹਨਾਂ ਦਾ ਮਕਸਦ ਤਾਂ ਸੀ ਵੀ ਐਂਗਜ਼ਾਇਟੀ ਘਟੇਗੀ, ਸਟ੍ਰੈਸ ਘਟੇਗਾ, ਕਹਿੰਦੇ ਉਹ ਲਾਈਨ ਲੱਗ ਕੇ ਕਹਿੰਦੇ ਹੋਰ ਭੀੜ ਭੜੱਕਾ ਵੱਧ ਜਾਣਾ ਤੇ ਉਸ ਭੀੜ ਭੜੱਕੇ ਦੇ ਵਧਣ ਨਾਲ ਕਹਿੰਦੇ ਹੋਰ ਜ਼ਿਆਦਾ ਐਂਗਜ਼ਾਇਟੀ ਹੋ ਜਾਣੀ ਲੋਕਾਂ ਨੂੰ।
ਜਿਹਨਾਂ ਨੂੰ ਕਿਸੇ ਨੂੰ ਖੱਚਰ ਦੇਖ ਕੇ ਐਂਗਜ਼ਾਇਟੀ ਹੋ ਗਈ, ਉਹਦੇ ਲਈ ਫਿਰ ਕੀ, ਉਹਦੇ ਲਈ ਹੋਰ ਪ੍ਰਬੰਧ ਕਰਨਾ ਪੈਣਾ
ਉਹਦੇ ਵਾਸਤੇ। ਹਾਂ,
ਉਹਦੇ ਲਈ ਖਰਗੋਸ਼ ਰੱਖ ਲਿਓ। ਅਸੀਂ ਡੋਨਲਡ ਟਰੰਪ ਨੇ ਕੱਲ੍ਹ ਡੀਲਸ ਵਗੈਰਾ ਕੀਤੀਆਂ, ਕਹਿੰਦੇ ਜਪਾਨ ਦੇ ਨਾਲ ਤਾਂ ਕਮਾਲ ਹੀ ਹੋਈ, ਕਹਿੰਦੇ ਐਡੀ ਵੱਡੀ ਡੀਲ 'ਤੇ ਕਿਸੇ ਨੇ ਕਦੀ ਸਾਈਨ ਹੀ ਨਹੀਂ ਕੀਤੀ ਹੋਣੀ। ਜਪਾਨ ਦੇ ਉੱਪਰ ਪਹਿਲਾਂ ਇਹਨਾਂ ਨੇ ਧਮਕੀ ਜਪਾਨ ਨੂੰ ਦਿੱਤੀ ਸੀ 25% ਟੈਰਿਫ ਲੱਗੂਗਾ ਸਾਰੀਆਂ ਚੀਜ਼ਾਂ 'ਤੇ, ਬਸ ਜੀ ਨੈਗੋਸੀਏਸ਼ਨ ਵਗੈਰਾ ਚੱਲੀਆਂ ਜਪਾਨ ਦੇ ਉੱਪਰ, ਹੁਣ 15% ਟੈਰਿਫ ਲੱਗਣਾ ਜਪਾਨ ਵੱਲੋਂ ਜਿਹੜਾ ਵੀ ਸਮਾਨ ਅਮਰੀਕਾ ਨੂੰ ਭੇਜਿਆ ਜਾਂਦਾ, 15% ਟੈਰਿਫ। ਅਤੇ ਨਾਲ ਟਰੰਪ ਨੇ ਟਰੁੱਥ ਸੋਸ਼ਲ 'ਤੇ ਪੋਸਟ ਪਾ ਕੇ ਦਾਅਵਾ ਕੀਤਾ, ਕਹਿੰਦੇ ਮੇਰੇ ਕਹਿਣ 'ਤੇ ਜਪਾਨ ਵੱਲੋਂ ਅਮਰੀਕਾ ਦੇ ਵਿੱਚ 550 billion ਵਿਦ ਬੀ $550 billion ਡਾਲਰ ਦੀ ਇਨਵੈਸਟਮੈਂਟ ਹੋਣੀ ਆ, ਅਮਰੀਕਾ ਦੇ ਵਿੱਚ ਹਜ਼ਾਰਾਂ ਲੱਖਾਂ ਨੌਕਰੀਆਂ ਦੇ ਨਾਲ ਉਤਪੰਨ ਹੋਣਗੀਆਂ। ਕਹਿੰਦੇ ਇਹੋ ਜਿਹੀ ਡੀਲ ਕੀਤੀ ਕਦੇ ਕਿਸੇ ਨੇ?
ਜਿਹੜਾ $550 billion ਇਨਵੈਸਟ ਕਰਨਾ ਜਪਾਨ ਦਾ, ਉਹ 'ਚੋਂ ਜਿਹੜਾ ਮੁਨਾਫਾ ਹੋਏਗਾ ਕਹਿੰਦੇ 90% ਅਮਰੀਕਾ ਨੂੰ ਮਿਲੇਗਾ, ਇਹ ਵੀ ਉਹਨਾਂ ਨੇ ਦਾਅਵਾ ਕੀਤਾ। ਡੀਲ ਇੱਡੀ ਵੱਡੀ ਹੈ, ਇੱਡੀ ਵੱਡੀ ਹੈ, ਬਸ ਡੋਨਲਡ ਟਰੰਪ ਨੇ ਇਹ ਨਹੀਂ ਲਿਖਿਆ ਵੀ ਇਹਨੂੰ ਸਾਈਨ ਕਰਨ 'ਚ ਮੇਰੇ 2 ਪੈਨ ਲੱਗ ਗਏ, ਸਿਆਹੀ ਮੁੱਕ ਗਈ ਏਡੀ ਵੱਡੀ ਡੀਲ
ਜੀ।
ਯਾ ਸਾਈਨ ਤਾਂ ਉਹਨਾਂ ਇੱਕੋ ਵਾਰ ਕੀਤੇ ਆ, ਉਹ ਸ਼ਾਰਪੀ ਜੀ ਨਾ ਕਰਦੇ,
ਸ਼ਾਰਪੀ ਨਾ ਕਰਦੇ।
ਸੋ ਇਹਨਾਂ ਨੇ ਦੱਸਿਆ ਵੀ ਜਪਾਨ ਦੇ ਉੱਤੇ 15% ਟੈਰਿਫ ਲੱਗੇਗੀ। ਕੱਲ੍ਹ ਸ਼ਾਮ ਤਕਰੀਬਨ 4:15 ਸਾਡੇ ਸਮੇਂ ਮੁਤਾਬਕ ਇਹਨਾਂ ਨੇ ਟਰੂਥ ਸੋਸ਼ਲ ਦੇ ਉੱਤੇ ਪੋਸਟ ਪਾਈ, ਕਿਉਂਕਿ ਉਸ ਤੋਂ ਪਹਿਲਾਂ ਗੱਲ ਹੋਣ ਲੱਗ ਗਈ ਸੀ ਕਿ ਇਹਨਾਂ ਦੀ ਡੀਲ ਤਾਂ ਕਿਸੇ ਨਾਲ ਹੋ ਹੀ ਨਹੀਂ ਰਹੀ, ਨਿੱਕੇ ਨਿੱਕੇ ਮੁਲਕਾਂ ਨਾਲ ਡੀਲਸ ਕਰੀ ਜਾਂਦੇ ਆ, ਕਿਉਂਕਿ ਫਿਲੀਪੀਨਸ ਦੇ ਰਾਸ਼ਟਰਪਤੀ ਆਏ ਹੋਏ ਸੀ ਓਵਲ ਆਫਿਸ, ਉਹਨਾਂ ਦੇ ਨਾਲ ਡੀਲ ਕੀਤੀ, ਉਹਨਾਂ 'ਤੇ 19% ਟੈਰਿਫ ਲਗਾਈ ਇਹਨਾਂ ਨੇ, ਤੇ ਉਹਨੂੰ ਕਹਿੰਦੇ ਵੀ ਇਟਸ ਅ ਬਿਊਟੀਫੁਲ ਵਿਜ਼ਿਟ ਬਾਈ ਪ੍ਰੈਜ਼ੀਡੈਂਟ ਫਰਡੀਨੈਂਡ ਮਾਰਕੋਸ।
ਐਵੇਂ ਯਾਰ ਵਿਚਾਰਾ ਉਹਨੂੰ ਦੱਬ ਲਿਆ, ਫਿਲੀਪੀਨਸ ਨੇ ਅਮਰੀਕਾ ਤੇ 0% ਟੈਰਿਫ ਲਾਣਾ, ਇਹ ਕਾਹਦੀ ਡੀਲ ਆ?
ਇਹ ਨਾਲ ਨਾਮ ਕਹਿੰਦੇ ਸੀ ਰੈਸੀਪ੍ਰੋਕਲ ਟੈਰਿਫ ਲਾਵਾਂਗੇ, ਰੈਸੀਪ੍ਰੋਕੇਟ ਜੇ 0 ਨੂੰ ਕਰਨਾ ਤਾਂ ਫਿਰ 0 ਨਾਲ ਹੀ ਹੋਏਗਾ ਨਾ,
ਰੈਸੀਪ੍ਰੋਕੇਟ ਤਾਂ ਜਵਾਬੀ ਆ
ਕਿ ਜਿੰਨਾ ਤੁਸੀਂ ਮਾਰਕੀਟ ਨੂੰ ਖੋਲਣਗੇ ਵੀ। ਪਰ ਇਹ ਗੱਲ ਆ ਨਾ ਵਿਜੇ ਜੀ, ਇਹ ਡੋਨਲਡ ਟਰੰਪ ਨੇ ਲਿਖਿਆ, ਇਹ ਡੋਨਲਡ ਟਰੰਪ ਨੇ ਕਿਹਾ, ਅਸਲ ਦੇ ਵਿੱਚ ਡੀਲ ਪਤਾ ਨੀ ਕੀ ਹੋਣੀ। ਆਈ ਐਮ ਸ਼ੋਰ ਕਿ ਦੇ ਮਸਟ ਬੀ ਸਮ ਯੂਐਸ ਪ੍ਰੋਡਕਟਸ ਜਿਨ੍ਹਾਂ ਤੇ ਫਿਲੀਪੀਨਸ ਵੀ ਟੈਰਿਫ ਲਗਾਉਂਦਾ,
ਉਹਨੇ ਵੀ ਤਾਂ ਵਾਪਸ ਜਾਣਾ ਬਾਈ ਨੇ ਆਪਣੇ ਘਰ।
ਸੋ ਦੇਖਦੇ ਆ, ਬਾਕੀ ਇਹਨਾਂ ਨੇ ਜਦੋਂ 2 April ਨੂੰ ਸੂਚੀ ਜਾਰੀ ਕੀਤੀ ਸੀ ਰੈਸੀਪ੍ਰੋਕਲ ਟੈਰਿਫ ਵਾਲੀ, ਉਹਦੇ ਵਿੱਚ ਇਹਨਾਂ ਨੇ ਫਿਲੀਪੀਨਸ ਦਾ 17% ਲਿਖਿਆ ਸੀ,
ਫਿਰ ਵਧਾਤਾ ਹੁਣ,
ਤੇ ਉਹ ਪਹਿਲਾਂ 20% ਕਹਿੰਦੇ ਸੀਗੇ ਤੇ ਉਹ ਫਿਰ ਘਟਾ ਕੇ ਵਿੱਚ ਕਹਿੰਦੇ ਠੀਕ ਠੀਕ ਲਾ ਲਓ।
ਇਹ ਕਿੱਦਾਂ ਦੀ ਡੀਲ ਤੇ ਨੈਗੋਸੀਏਸ਼ਨ ਆ? ਅਗੇਨ ਆਈ ਥਿੰਕ ਜਿਹੜੀ ਤੁਸੀਂ ਗੱਲ ਹਾਈਲਾਈਟ ਕਰ ਰਹੇ ਹੋ ਨਾ ਵੀ ਟਰੰਪ ਨੇ ਇੱਦਾਂ ਲਿਖਿਆ, ਦੈਟਸ ਵਾਈ ਇਟਸ ਇੰਪੋਰਟੈਂਟ ਟੂ ਟੇਕ ਇਟ ਵਿਦ ਅ ਗ੍ਰੇਨ ਆਫ ਸਾਲਟ। 17% ਤੋਂ ਵੱਧ ਕੇ ਟੈਰਿਫ 19% ਹੋ ਜਾਂਦਾ ਤੇ ਫਿਲੀਪੀਨਸ ਨੇ ਅਮਰੀਕਾ ਦੇ ਉੱਪਰ ਟੈਰਿਫ ਕੋਈ ਵੀ ਨਹੀਂ ਲਾਉਣਾ, ਇਹ ਤਾਂ ਅੱਛਾ
ਤੇ ਮਾਰਕੀਟ ਹੋਰ ਖੋਲਣਗੇ ਫਾਰ ਯੂਐਸ ਪ੍ਰੋਡਕਟਸ।
ਇੰਡੋਨੇਸ਼ੀਆ ਦੇ ਉੱਪਰ ਵੀ 19% ਟੈਰਿਫ ਲਾਇਆ ਟਰੰਪ ਨੇ। ਜਿਹੜਾ ਵਸੂ ਜੀ ਜਪਾਨ ਨਾਲ ਟੈਰਿਫ ਹੋਇਆ, ਕੁਇਕਲੀ ਉਹਦੇ 'ਚ ਇੱਕ ਹੋਰ ਦੱਸ ਦਈਏ, ਇਹ ਇੱਕ ਤਾਂ ਹੁਣ ਦੇਖੋ ਜਪਾਨ ਵੱਲੋਂ ਬਹੁਤ ਸਾਰੀਆਂ ਜਿਹੜੀਆਂ ਗੱਡੀਆਂ ਨੇ ਉਹ ਅਮਰੀਕਾ 'ਚ ਆਉਂਦੀਆਂ ਨੇ, ਹਾਲਾਂਕਿ ਬਹੁਤ ਸਾਰੇ ਜੈਪਨੀਜ਼ ਆਟੋਮੇਕਰਸ ਦੇ ਪਲਾਂਟਸ ਅਮਰੀਕਾ ਦੇ ਵਿੱਚ ਹੈਗੇ ਨੇ, ਕਈਆਂ ਨੇ ਕੈਨੇਡਾ ਦੇ ਵਿੱਚ ਵੀ ਉਹ ਪਲਾਂਟਸ ਲਾਏ ਨੇ, ਕਿਉਂਕਿ ਜਿਹੜਾ ਆਪਣਾ ਇਸ ਵੇਲੇ ਫਰੀ ਟ੍ਰੇਡ ਅਗਰੀਮੈਂਟ ਆ ਉਹਦੇ ਤਹਿਤ ਗੱਡੀਆਂ ਦੇ ਉੱਪਰ ਪਹਿਲਾਂ ਤਾਂ ਕੋਈ ਇਸ ਤਰ੍ਹਾਂ ਦੀ ਰੋਕ ਸੀਗੀ ਨਹੀਂ, ਉਹ ਟਰੰਪ ਨੇ ਹੁਣ ਉਹਦੇ ਵਿੱਚ ਖਿਲਾਰਾ ਪਾਤਾ। ਪਰ ਜਿਹੜੀਆਂ ਵੀ ਕੋਈ ਗੱਡੀਆਂ ਜਪਾਨ ਤੋਂ ਬਣ ਕੇ ਅਮਰੀਕਾ ਆਉਂਦੀਆਂ ਨੇ ਉਹਨਾਂ ਦੇ ਉੱਪਰ ਟੈਰਿਫ, ਹੋਰ ਜਿੰਨਾ ਵੀ ਸਮਾਨ ਉੱਥੋਂ ਆਉਂਦਾ ਉਹਦੇ ਉੱਪਰ ਟੈਰਿਫ। ਪਰ ਜਿਹੜੀਆਂ ਕੁਝ ਕੀ ਡੀਟੇਲਸ ਨੇ ਇਹਦੀਆਂ, ਪ੍ਰਮੁੱਖ ਡੀਟੇਲਸ, ਉਹ ਅਜੇ ਵੀ ਅਨਕਲੀਅਰ ਨੇ ਕਿ ਟੈਰਿਫ ਕਦੋਂ ਤੋਂ ਲੱਗੇਗਾ, ਉਹਦੇ ਵਿੱਚ ਹੋਰ ਕਿਹੜੀਆਂ ਰਿਆਇਤਾਂ, ਕੋਈ ਕਾਰਵਾਈ
ਤੋਂ ਲੱਗੇਗਾ,
1 August ਤੋਂ ਲੱਗੇਗਾ ਸੱਚ।
ਪਰ ਉਹੀ ਆ ਵੀ ਕਿਵੇਂ ਲੱਗੇਗਾ, ਲੱਗੇਗਾ ਕਿ ਨਹੀਂ ਲੱਗੇਗਾ, ਕੋਈ ਗਰੰਟੀ ਨਹੀਂ।
ਜਪਾਨ ਅਮਰੀਕਾ ਵੱਲੋਂ, ਅਮਰੀਕਾ ਤੋਂ ਹੋਰ ਜ਼ਿਆਦਾ ਚੌਲ ਖਰੀਦੇਗਾ ਤੇ ਅਮਰੀਕਾ ਵਿੱਚ ਬਣੀਆਂ ਗੱਡੀਆਂ ਵਾਸਤੇ ਵੀ ਜਪਾਨ ਵੱਲੋਂ ਆਪਣੀ ਮਾਰਕੀਟ ਖੋਲੀ ਜਾਏਗੀ।
ਇਹ ਵੀ ਡੋਨਲਡ ਟਰੰਪ ਨੇ ਟਰੂਥ ਸੋਸ਼ਲ ਦੇ ਉੱਤੇ ਆਪ ਹੀ ਲਿਖਿਆ
ਜੀ,
ਬਾਕੀ ਜੋ ਉਹਦੀਆਂ ਡੀਟੇਲਸ ਹੋਣਗੀਆਂ ਉਹ ਸ਼ਾਇਦ ਡੋਨਲਡ ਟਰੰਪ ਨੂੰ ਆਪ ਵੀ ਨਾ ਪਤਾ ਹੋਣ, ਪਰ ਇੱਡੀ ਵੱਡੀ ਡੀਲ ਕਹਿੰਦੇ ਕਦੀ ਨਹੀਂ ਹੋਈ, ਦੇਰ ਹੈਜ਼ ਨੈਵਰ ਬੀਨ ਐਨੀਥਿੰਗ ਲਾਈਕ ਇਟ।
ਵਾਸੂ ਜੀ, ਟੈਰਿਫਸ ਕਰਕੇ ਆਲਰੇਡੀ ਆਟੋ ਸੈਕਟਰ ਕਿੰਨਾ ਬੁਰੀ ਤਰ੍ਹਾਂ ਪ੍ਰਭਾਵਿਤ ਹੈ। ਜਨਰਲ ਮੋਟਰਸ ਨੇ ਕੱਲ੍ਹ ਆਪਣੇ ਨੰਬਰ ਸਾਂਝੇ ਕੀਤੇ ਨੇ ਅਤੇ ਜਨਰਲ ਮੋਟਰਸ ਨੇ ਇਹ ਕਿਹਾ ਵੀ ਸੈਕਿੰਡ ਕੁਆਟਰ ਦੇ ਵਿੱਚ ਉਹਨਾਂ ਦਾ ਪ੍ਰੋਫਿਟ 35% ਡਿੱਗ ਗਿਆ, ਜੋ ਕਿ ਤਕਰੀਬਨ 1.5 billion ਬਣਦਾ, ਅਤੇ ਇਸ ਸਾਲ ਜੇ ਟੈਰਿਫਸ ਦਾ ਇਹ ਪ੍ਰਕੋਪ ਜਾਰੀ ਰਹਿੰਦਾ ਤਾਂ ਟੋਟਲ $5 billion ਤੱਕ ਦਾ ਰੈਵਨਿਊ ਲੋਸ ਜਨਰਲ ਮੋਟਰਸ ਨੂੰ ਸਹਿਣਾ ਪੈ ਸਕਦਾ।
ਤੇ ਇਸ ਹਫ਼ਤੇ ਸਟੈਲੈਂਟਿਸ ਕੈਨੇਡਾ ਨੇ ਇਸੇ ਤਰ੍ਹਾਂ ਦੀ ਸਟੇਟਮੈਂਟ ਜਾਰੀ ਕੀਤੀ ਸੀ ਕਿ ਟੈਰਿਫਸ ਕਰਕੇ ਅਸੀਂ ਵੀ ਬਹੁਤ ਪ੍ਰਭਾਵਿਤ ਹੋ ਰਹੇ ਹਾਂ,
$477 million ਬਿਟਵੀਨ ਜਨਵਰੀ ਐਂਡ ਮਾਰਚ।
ਤੇ ਸਾਨੂੰ ਆਪਣੇ ਕਈ ਪਲਾਂਟਸ ਜਿਹੜੇ ਨੇ ਉਹ ਬੰਦ ਰੱਖਣੇ ਪੈ ਰਹੇ ਨੇ ਬਿਕੋਜ਼ ਆਫ ਦੀਸ ਟੈਰਿਫਸ। ਤੇ ਵਿਜੇ ਜੀ, ਇਹ ਜਿਹੜੇ ਹੁਣ ਤੁਸੀਂ ਨੋਟ ਕਰੋ ਨਾ, ਜਿਹੜੇ ਡੀਲਸ ਹੋਈਆਂ ਨੇ ਫਿਲੀਪੀਨਸ, ਇੰਡੋਨੇਸ਼ੀਆ, ਵੀਅਤਨਾਮ, ਜਪਾਨ, ਇਹ ਸਾਰੇ ਇੰਡੋ ਪੈਸੀਫਿਕ ਰੀਜਨ ਦੇ ਮੁਲਕ ਨੇ।
ਚਾਈਨਾ ਨਾਲ ਕੀ ਚੱਲ ਰਿਹਾ?
ਚਾਈਨਾ ਦੇ ਨਾਲ ਵੀ ਹਾਂ, ਸੋ ਇਹ ਡੋਨਲਡ ਟਰੰਪ, ਮੈਨੂੰ ਲੱਗਦਾ ਕਿ ਸਾਨੂੰ ਕਈ ਵਾਰੀ ਲੱਗਦਾ ਔਨ ਦਾ ਫੇਸ ਆਫ ਇਟ ਕਿ ਬੜਾ ਰੈਂਡਮ ਸਭ ਕੁਝ ਚੱਲ ਰਿਹਾ, ਪਰ ਇਹ ਅਸੀਂ ਕਈ ਵਾਰੀ ਭੁੱਲ ਜਾਂਦੇ ਹਾਂ ਕਿ ਮੁਲਕਾਂ ਨੂੰ ਰਾਸ਼ਟਰਪਤੀ ਨਹੀਂ, ਸੋ ਜਿਹੜੇ ਉਹਨਾਂ ਦੀ ਐਡਮਿਨਿਸਟ੍ਰੇਸ਼ਨ ਹੁੰਦੀ ਆ ਉਹ ਚਲਾਉਂਦੀ ਆ ਸਾਂਝੇ ਤੌਰ ਤੇ।
ਬਿਲਕੁਲ।
ਸੋ ਹੋ ਸਕਦਾ ਵੀ ਇਹਦੇ ਵਿੱਚ ਕੋਈ ਪਿੱਛੇ ਸਟ੍ਰੈਟਜੀ ਵੀ ਹੋਵੇ ਕਿ ਸਾਰੇ ਸਾਊਥ ਏਸ਼ੀਅਨ ਮੁਲਕਾਂ ਦੇ ਨਾਲ ਹੀ, ਸਾਊਥ ਈਸਟ ਏਸ਼ੀਅਨ ਮੁਲਕਾਂ ਦੇ ਨਾਲ ਹੀ ਇਹ ਡੀਲਸ ਕੀਤੀਆਂ ਜਾ ਰਹੀਆਂ ਨੇ ਤੇ ਸਾਰਿਆਂ ਨੂੰ ਉਹੀ ਉਸੇ ਬ੍ਰੈਕਟ ਚ ਰੱਖਿਆ ਜਾ ਰਿਹਾ, 15, 17, 19, 20 ਇਹਦੇ ਵਿੱਚ ਹੀ। ਤੇ ਇਹਨਾਂ ਨੇ ਸੋ ਕੱਲ ਜ਼ਿਕਰ ਵੀ ਕੀਤਾ ਜਦੋਂ ਫਿਲੀਪੀਨਸ ਦੇ ਰਾਸ਼ਟਰਪਤੀ ਨਾਲ ਬੈਠੇ ਸੀ, ਕਹਿੰਦੇ ਮੈਂ ਆ ਕੇ ਦੇਖਿਆ, ਕਹਿੰਦੇ ਕਿ ਇਹ ਫਿਲੀਪੀਨਸ ਵਾਲੇ ਦੇ ਇਟ ਫਿਲੀਪੀਨਸ ਵਾਸ ਟਿਲਟਿੰਗ ਟੂਵਰਡਸ ਚਾਈਨਾ ਬਟ ਵੀ ਅਨਟਿਲਟਿਡ ਇਟ ਵੈਰੀ ਵੈਰੀ ਕੁਇਕਲੀ। ਮੈਂ ਖਿੱਚ ਕੇ ਕਹਿੰਦੇ ਇੱਦਾਂ ਦਾ ਰੱਸਾ ਪਾ ਕੇ ਆਪਣੇ ਨਾਲ ਕਹਿੰਦੇ ਦੁਬਾਰਾ ਖਿੱਚ ਲਿਆ, ਅਨਟਿਲਟ ਕਰਤਾ,
ਟੋਚਨ ਕਰ ਲਿਆ,
ਟੋਚਨ ਪਾਲਿਆ।
ਅੱਛਾ ਵਾਸੂ ਜੀ, ਜਿਹੜੀ ਚਾਈਨਾ ਦੇ ਨਾਲ ਨੈਗੋਸੀਏਸ਼ਨ ਨੇ ਉਹ 12 ਅਗਸਤ ਤੱਕ ਚੱਲਣੀਆਂ ਨੇ। ਚਾਈਨਾ ਦੇ ਉੱਪਰ ਇਸ ਵੇਲੇ 30% ਦਾ ਬੇਸ ਲਾਈਨ ਟੈਰਿਫ ਚਾਈਨੀਜ਼ ਗੁੱਡਸ ਦੇ ਉੱਪਰ ਅਮਰੀਕਾ ਨੇ ਲਾਇਆ ਹੋਇਆ। ਤੇ ਜਿਹੜੇ ਅਮਰੀਕਾ ਦੇ ਟ੍ਰੈਜਰੀ ਸੈਕਟਰੀ ਨੇ ਸਕਾਟ ਬੈਸੈਂਟ, ਉਹਨਾਂ ਨੇ ਚਾਈਨੀਜ਼ ਅਫੀਸ਼ੀਅਲ ਦੇ ਨਾਲ ਅਗਲੇ ਹਫ਼ਤੇ ਸਵੀਡਨ ਦੇ ਸਟਾਕਹੋਮ ਦੇ ਵਿੱਚ ਮੁਲਾਕਾਤ ਕਰਨੀ ਆ। ਸੋ ਚਾਈਨਾ ਦੇ ਨਾਲ ਜਿਹੜੀ ਨੈਗੋਸੀਏਸ਼ਨ ਵਾਲੀ ਗੱਲ ਆ ਉਹ 1 ਅਗਸਤ ਤੱਕ ਨਹੀਂ, ਉਹ 12 ਅਗਸਤ ਤੱਕ ਚੱਲਣੀ ਆ। ਇੱਕ ਇਹਦੇ ਵਿੱਚੋਂ ਟੇਕ ਅਵੇ ਇਹ ਆ, ਬਾਕੀ ਇੰਡੀਆ ਨਾਲ ਡੀਲ 50 ਵਾਰ ਕਹਿ ਚੁੱਕੇ ਨੇ ਟਰੰਪ, ਹੋ ਹੀ ਲਈ ਡੀਲ ਇੰਡੀਆ ਨਾਲ, ਬਸ ਹੋ ਗਈ, ਨਥਿੰਗਸ ਕਮ ਆਊਟ ਯੈਟ।
ਕਿਉਂਕਿ ਵਿਜੇ ਜੀ ਗੱਲ ਉਹੀ ਹੈ ਕਿ ਡੋਨਲਡ ਟਰੰਪ ਦੀ ਕੋਈ, ਇਹਨਾਂ ਦਾ ਆਪਣਾ ਕੋਈ ਸਟੈਂਡ ਨਹੀਂ ਹੈ। ਸੋ ਮੁਲਕ ਵੀ ਸੋਚ ਰਹੇ ਹੋਣਗੇ ਕਿ ਡੀਲ ਕਰੀਏ ਕਿ ਨਾ ਕਰੀਏ, ਵੀ ਸਾਡੇ ਨਾਲ ਵੀ ਕਿਤੇ ਫਿਲੀਪੀਨਸ ਵਾਲੀ ਨਾ ਹੋਵੇ, ਵੀ 2 April ਨੂੰ 17% ਸੀ, ਡੀਲ ਕਰਦੇ ਕਰਦੇ 19 ਕਰਾ ਲਿਆ, ਉਹ ਫਾਇਦਾ ਕੀ ਹੋਇਆ। ਪਲੱਸ ਕੈਨੇਡਾ ਵਾਸਤੇ ਇਹ ਜਿਹੜੀ ਸਭ ਤੋਂ ਵੱਡੀ ਸਿਰਦਰਦੀ ਇਹ ਆ, ਜੇ ਸਾਡੇ ਨਾਲ ਕੋਈ ਇਹਨਾਂ ਦੀ ਡੀਲ ਹੋ ਵੀ ਜਾਂਦੀ ਹੈ ਵਿਜੇ ਜੀ,
ਮੰਨਣਗੇ ਨੇ ਉਹਨੂੰ?
ਲੈਟਸ ਨਾਟ ਫੋਰਗੇਟ, ਇੱਕ ਤਾਂ ਪਹਿਲ ਮੰਨਣਗੇ ਕਿ ਨਹੀਂ ਮੰਨਣਗੇ, ਦੂਜੀ ਗੱਲ ਕਿ USMCA ਦੀ ਰੀਨੈਗੋਸੀਏਸ਼ਨ ਫਿਰ ਹੋਣੀ ਆ 2026 ਦੇ ਵਿੱਚ।
ਕਰੈਕਟ।
ਇਹਨਾਂ ਨੇ ਇੱਕ ਵਾਰ ਫਿਰ ਉਹ ਖਲਾਰਾ ਪਾ ਕੇ ਬਹਿ ਜਾਣਾ।
ਯੈਸ।
ਸੋ ਜਿਹੜੀ ਸਾਡੀ ਇਹਨਾਂ ਦੇ ਨਾਲ ਨੈਗੋਸੀਏਸ਼ਨ ਚੱਲ ਰਹੀ ਹੈ, ਦਿਸ ਇਜ਼ ਓਨਲੀ ਦ ਫੇਜ਼ 1 ਆਫ ਇਟ। ਸੋ ਪਹਿਲਾ ਫੇਜ਼ ਹੈ, ਉਸ ਤੋਂ ਬਾਅਦ ਜੇ ਇਹ ਡੀਲ ਹੋ ਜਾਂਦੀ ਹੈ, ਜੇ ਹੋ ਜਾਂਦੀ, ਬਹੁਤ ਵੱਡਾ ਜੇ ਹੈ ਕਿਉਂਕਿ ਅਜੇ ਤੱਕ ਇਹੀ ਕਿਹਾ ਜਾ ਰਿਹਾ ਵੀ ਸ਼ਾਇਦ 1 ਅਗਸਤ ਤੱਕ ਵੀ ਨਾ ਹੋਵੇ।
ਹਾਂਜੀ ਹਾਂਜੀ।
ਫਿਰ ਜੇ ਡੀਲ ਹੁੰਦੀ, ਉਸ ਤੋਂ ਬਾਅਦ USMCA ਦੀ ਫਰੀ ਟ੍ਰੇਡ ਅਗਰੀਮੈਂਟ ਦੀ ਰੀਨੈਗੋਸੀਏਸ਼ਨ ਹੋਣੀ ਹੈ, ਤੇ ਅਮਰੀਕਾ ਵਾਲੇ ਕਹਿੰਦੇ ਸੀ 2026 ਹੀ ਕਰਾਂਗੇ।
ਵਟਸਐਪ ਤੇ ਇੱਕ ਮੈਸੇਜ ਆਇਆ ਸੀ, ਕਹਿੰਦੇ ਗੁੱਡ ਡੀਲ ਤਾਂ 4 ਸਾਲ ਬਾਅਦ ਹੀ ਹੋਊ। ਵਾਸੂ ਜੀ, ਫੈਡਰਲ ਸਰਕਾਰ ਨੇ 2017 ਦੇ ਵਿੱਚ ਅਸਾਈਲਮ ਸੀਕਰ ਜਿਹੜੇ ਕੈਨੇਡਾ ਆਉਂਦੇ ਨੇ ਉਹਨਾਂ ਨੂੰ, ਉਹਨਾਂ ਦੀ ਸਾਂਭ ਸੰਭਾਲ ਲਈ, ਉਹਨਾਂ ਨੂੰ ਰਿਹਾਇਸ਼ ਪ੍ਰਦਾਨ ਕਰਨ ਲਈ ਹੋਟਲ ਬੁੱਕ ਕਰਨ ਦਾ ਸਿਲਸਿਲਾ ਸ਼ੁਰੂ ਕੀਤਾ ਸੀ, ਕਿਉਂਕਿ ਅਸਾਈਲਮ ਸੀਕਰਸ ਦੀ ਗਿਣਤੀ ਇੰਨੀ ਜ਼ਿਆਦਾ ਵੱਧ ਗਈ ਸੀ। ਵੈਸੇ ਤਾਂ ਦੇਖੋ ਅਸਾਈਲਮ ਸੀਕਰ ਜਿਹੜੇ ਆਉਂਦੇ ਨੇ, ਇਹ ਵੀ ਇੱਕ ਦੇਖੋ ਅਜਿਹਾ ਪਹਿਲੂ ਆ ਕਿ ਉਹਨਾਂ ਨੂੰ ਐਕਸੈਪਟ ਕਰਨਾ, ਕੈਨੇਡਾ ਆਉਣ ਵਾਸਤੇ ਮਨਜ਼ੂਰੀ ਦੇਣੀ, ਇਹ ਫੈਡਰਲ ਸਰਕਾਰ ਦਾ ਕੰਮ ਆ। ਫਿਰ ਉਹ ਅਸਾਈਲਮ ਸੀਕਰ ਜਿਹੜੇ ਸ਼ਹਿਰ ਦੇ ਵਿੱਚ ਆ ਜਾਂਦੇ ਨੇ, ਉਹਨਾਂ ਨੇ ਉਹਨਾਂ ਦੀ ਰਿਹਾਇਸ਼ ਦਾ ਪ੍ਰਬੰਧ ਕਰਨਾ ਉਸ ਸੂਬਾ ਦੀ ਸਰਕਾਰ ਦਾ, ਜਾਂ ਜਿਹੜੇ ਸ਼ਹਿਰ 'ਚ ਆ ਗਏ ਉਸ ਸ਼ਹਿਰ ਦੀ ਮਿਊਨਿਸਪੈਲਿਟੀ ਦੇ ਸਿਰੋਂ ਜ਼ਿੰਮੇਵਾਰੀ ਪੈ ਜਾਂਦੀ ਆ। ਅਤੇ ਪਿਛਲੇ ਸਮੇਂ 'ਚ ਅਸੀਂ ਇਹ ਖਬਰਾਂ ਕਿੰਨੀ ਵਾਰ ਸਾਂਝੀਆਂ ਵੀ ਕੀਤੀਆਂ ਕਿ ਵੱਖੋ ਵੱਖਰੀਆਂ ਮਿਊਨਿਸਪੈਲਿਟੀਜ਼ ਨੇ, ਵੱਖੋ ਵੱਖਰੇ ਪ੍ਰੋਵਿੰਸਿਸ ਨੇ ਕਿਹਾ ਕਿ ਜਿਹੜੀਆਂ ਸਾਡੀਆਂ ਸ਼ੈਲਟਰ ਸਪੇਸਿਸ ਨੇ ਉਹਨਾਂ ਦੇ ਵਿੱਚ ਸਾਡੇ ਕੋਲ ਥਾਂ ਕੋਈ ਨਹੀਂ ਆ, ਰੈਫਿਊਜੀਜ਼ ਜਾਂ ਅਸਾਈਲਮ ਕਲੇਮੈਂਟਸ ਫੈਡਰਲ ਸਰਕਾਰ ਮਨਜ਼ੂਰ ਕਰੀ ਜਾ ਰਹੀ ਆ, ਅਸੀਂ ਰੱਖੀਏ ਤਾਂ ਰੱਖੀਏ ਕਿੱਥੇ ਉਹਨਾਂ ਨੂੰ। 2017 ਦੇ ਵਿੱਚ ਫੈਡਰਲ ਸਰਕਾਰ ਕਹਿੰਦੀ ਹੈ ਵੀ ਠੀਕ ਆ, ਅਸੀਂ ਹੋਟਲਸ ਬੁੱਕ ਕਰਕੇ ਇਹਨਾਂ ਅਸਾਈਲਮ ਸੀਕਰਸ ਨੂੰ ਹੋਟਲਸ ਦੇ ਵਿੱਚ ਰੱਖਣ ਦਾ ਕੰਮ ਸ਼ੁਰੂ ਕਰ ਲੈਂਦੇ ਹਾਂ। ਵਾਸੂ ਜੀ, ਹੁਣ ਖਬਰ ਇਹ ਆਉਂਦੀ ਪਈ ਆ ਕਿ 2017 ਤੋਂ ਲੈ ਕੇ ਹੁਣ ਤੱਕ ਅਸਾਈਲਮ ਸੀਕਰਸ ਨੂੰ ਹੋਟਲ ਰੂਮਸ ਦੇ ਵਿੱਚ ਰੱਖਣ ਦਾ ਫੈਡਰਲ ਸਰਕਾਰ $1.1 billion ਖਰਚ ਕਰ ਚੁੱਕੀ ਆ, ਅਤੇ ਇਹ ਪੈਸੇ ਇਕੱਲੇ ਹੈਗੇ ਨੇ ਉਹਨਾਂ ਨੂੰ ਹੋਟਲਸ 'ਚ ਰੱਖਣ ਦੇ। ਜਿਹੜੇ ਸੂਬਾ ਸਰਕਾਰਾਂ ਨੂੰ ਜਾਂ ਮਿਊਨਿਸਪੈਲਿਟੀਜ਼ ਨੂੰ ਸਰਕਾਰ ਨੇ ਮਦਦ ਮੁਹੱਈਆ ਕਰਾਈ ਫੈਡਰਲ ਗਵਰਨਮੈਂਟ ਨੇ, ਉਹ $1.5 billion ਲੈਦਾ। ਸੋ 1.5 × 1.1 ਮਤਲਬ $2.6 billion ਪਿਛਲੇ ਲਗਭਗ 8 ਸਾਲਾਂ ਦੇ ਵਿੱਚ ਇਸ ਪ੍ਰੋਗਰਾਮ ਦੇ ਉੱਪਰ ਸਰਕਾਰ ਦਾ ਮਿਨੀਮਮ ਖਰਚਾ ਚੁੱਕਾ।
ਜਾਂ ਸੋ ਹੋਟਲਸ ਦੇ ਵਿੱਚ ਰੱਖਣ ਦਾ ਤਰਕ ਇਹ ਆ ਵੀ ਆਉਂਦਿਆਂ ਸਾਰ ਵੀ ਉਹਨਾਂ ਨੂੰ ਰਹਿਣ ਵਾਸਤੇ ਕੋਈ ਜਗ੍ਹਾ ਮਿਲ ਜਾਏ, ਅਤੇ ਫਿਰ ਥੋੜ੍ਹੀ ਦੇਰ ਬਾਅਦ ਉਹਨਾਂ ਨੂੰ ਕਿਸੇ ਸ਼ੈਲਟਰ ਦੇ ਵਿੱਚ, ਕਿਸੇ ਸ਼ਹਿਰ, ਕਿਸੇ ਸੂਬੇ ਵਿੱਚ ਮੂਵ ਕਰ ਦਿੱਤਾ ਜਾਵੇ
ਜੀ।
ਪਰ ਹੋਟਲਸ ਦੇ ਉੱਤੇ ਅਜੇ ਤੱਕ ਅਸੀਂ 1100 million ਦਾ ਸ਼ਗਨ ਪਾ ਚੁੱਕੇ ਹਾਂ ਬੇਸਿਕਲੀ, $1.1 billion। ਅਤੇ ਜਿਹੜਾ $1.5 billion ਹੈ ਵਿਜੇ ਜੀ, ਇਹ ਪ੍ਰੋਗਰਾਮ ਸਰਕਾਰ ਨੇ ਸ਼ੁਰੂ ਕੀਤਾ ਸੀ 2019 ਦੇ ਵਿੱਚ। ਇਹਦਾ ਨਾਂ ਹੈ ਇੰਟਰਿਮ ਹਾਊਸਿੰਗ ਅਸਿਸਟੈਂਸ ਪ੍ਰੋਗਰਾਮ। ਸੋ ਇਹਦੇ ਤਹਿਤ ਸੂਬਿਆਂ ਨੂੰ ਫੰਡਿੰਗ ਭੇਜੀ ਜਾਂਦੀ ਹੈ ਕਿ ਤੁਸੀਂ ਉਹਨਾਂ ਦੇ ਰੱਖ ਰਖਾਵ ਵਾਸਤੇ ਇੰਤਜ਼ਾਮ ਕਰ ਲਓ। ਸੋ 2019 ਤੋਂ ਲੈ ਕੇ ਹੁਣ ਤੱਕ ਇਹਦੇ ਤੇ $1.5 billion ਖਰਚ ਕੀਤਾ ਜਾ ਚੁੱਕਿਆ। ਸੋ ਜਿਹੜੇ ਅਸਾਈਲਮ ਸੀਕਰਸ ਦੀ ਗਿਣਤੀ ਜਿਵੇਂ ਤੁਸੀਂ ਮੈਂਸ਼ਨ ਕੀਤਾ ਪਿਛਲੇ ਕੁਝ ਸਾਲਾਂ ਦੌਰਾਨ ਵੱਧ ਵੱਧ ਗਈ ਹੈ। 2017 ਦੇ ਵਿੱਚ ਅਸਾਈਲਮ ਕਲੇਮਸ ਆਏ ਸਨ 50,365, ਪਿਛਲੇ ਸਾਲ ਇਹ ਗਿਣਤੀ ਵੱਧ ਕੇ 3 ਗੁਣਾ ਤੋਂ ਵੀ ਜ਼ਿਆਦਾ ਹੋ ਗਈ, 1,73,000 ਤਕਰੀਬਨ
ਆਲਮੋਸਟ 3.5 ਗੁਣਾ।
ਇਹ ਜਿਹੜੇ ਆਏ ਸਨ।
ਅੱਛਾ ਹੁਣ ਦੇਖੋ ਜਿਹੜੇ ਅਸਾਈਲਮ ਕਲੇਮੈਂਟਸ ਦੀ ਗਿਣਤੀ ਵਿੱਚ ਵਾਧਾ ਹੋਇਆ, ਇੱਕ ਸਭ ਤੋਂ ਵੱਡਾ ਰੀਜ਼ਨ ਉਹਦਾ ਇਹ ਵੀ ਹੈ ਕਿ ਜਿਹੜੇ ਲੋਕ ਟੈਂਪਰੇਰੀ ਪਰਮਿਟਸ 'ਤੇ ਕੈਨੇਡਾ ਦੇ ਵਿੱਚ ਆਏ ਸੀ, ਜਿਨ੍ਹਾਂ ਨੂੰ ਇੱਕ ਇਹ ਸਬਜ਼ ਬਾਗ ਸੀ ਵੀ ਤੁਹਾਡਾ ਪੈਥਵੇ ਟੂ ਪਰਮਾਨੈਂਟ ਰੈਜੀਡੈਂਸੀ ਕੋਈ ਨਾ ਕੋਈ ਬਣ ਜਾਣਾ, ਕੋਈ ਟੈਂਪਰੇਰੀ ਫੋਰਨ ਵਰਕਰ ਵਜੋਂ ਆਇਆ, ਕੋਈ ਇੰਟਰਨੈਸ਼ਨਲ ਸਟੂਡੈਂਟ ਵਜੋਂ ਆਇਆ, ਜਦੋਂ ਲੱਗਿਆ ਵੀ PR ਦਾ ਤਾਂ ਹੋਰ ਕੋਈ ਹੀਲਾ ਵਸੀਲਾ ਬਣ ਨਹੀਂ ਰਿਹਾ, ਕਈਆਂ ਨੇ ਅਸਾਈਲਮ ਦੇ ਕਲੇਮਸ ਲਗਾ ਦਿੱਤੇ ਹੋਏ ਨੇ। ਇਸ ਕਰਕੇ ਪਿਛਲੇ ਸਾਲਾਂ ਦੇ ਵਿੱਚ ਜਿਹੜਾ ਇਹ ਨੰਬਰਸ ਨੇ ਉਹਨਾਂ ਦੇ ਵਿੱਚ ਵਾਧਾ ਵੀ ਬਹੁਤ ਜ਼ਿਆਦਾ ਹੋਇਆ ਵੱਡਾ। ਸਰਕਾਰ ਨੇ ਬਿੱਲ C2 ਪੇਸ਼ ਕੀਤਾ ਸੀ, ਪਰ ਇਸ ਤੋਂ ਪਹਿਲਾਂ ਕਿ ਉਹ ਬਿੱਲ ਪਾਸ ਹੁੰਦਾ, ਜਿਹੜਾ ਪਾਰਲੀਮੈਂਟ ਦਾ ਸੈਸ਼ਨ ਸੀਗਾ ਸਪਰਿੰਗ ਵਾਲਾ, ਉਹ ਖਤਮ ਹੋ ਗਿਆ। ਪਰ ਬਿੱਲ C2 ਦੇ ਵਿੱਚ ਅਸਾਈਲਮ ਕਲੇਮੈਂਟਸ ਦੀ ਗਿਣਤੀ ਨੂੰ ਕੰਟਰੋਲ ਕਰਨ ਵਾਸਤੇ ਕਾਫ਼ੀ ਜਿਹੜੀਆਂ ਚੀਜ਼ਾਂ, ਕਾਫ਼ੀ ਜਿਹੜੇ ਕਦਮ ਸੀ ਉਹ ਪ੍ਰਪੋਜ਼ ਕੀਤੇ ਗਏ ਨੇ, ਜਿਹਦੇ ਵਿੱਚ ਇੱਕ ਸਭ ਤੋਂ ਵੱਡੀ ਤਬਦੀਲੀ ਤਾਂ ਇਹ ਹੈ ਕਿ ਜਿਹੜਾ ਵੀ ਕੋਈ ਵਿਅਕਤੀ, ਜੇ ਉਹਨੂੰ ਕੈਨੇਡਾ ਰਹਿੰਦੇ ਨੂੰ 12 ਮਹੀਨੇ ਤੋਂ ਜ਼ਿਆਦਾ ਸਮਾਂ ਹੋ ਚੁੱਕਿਆ, ਫਿਰ ਉਹ ਅਸਾਈਲਮ IRB ਦੇ ਕੋਲ ਉਹਨੂੰ ਹੀਅਰਿੰਗ ਨਹੀਂ ਮਿਲੇਗੀ ਅਸਾਈਲਮ ਕਲੇਮ ਲਗਾਉਣ ਦੀ, ਜਿਹਦੇ ਨਾਲ ਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਅਸਾਈਲਮ ਕਲੇਮੈਂਟਸ ਦੇ ਉੱਪਰ ਜਿਹੜੀ ਉਹਨਾਂ ਦੀ ਗਿਣਤੀ ਹੈ ਉਹਦੇ ਉੱਪਰ ਉਹਦੇ ਵਿੱਚ ਕਟੌਤੀ ਹੋ ਸਕਦੀ ਹੈ।
ਯਾ ਸੋ IRB ਦਾ ਇਹ ਕਹਿਣਾ ਕਿ ਇਸ ਵੇਲੇ ਹੀ ਸਾਡੇ ਕੋਲ ਜਿਹੜਾ ਬੈਕਲੌਗ ਹੈ ਉਹ ਬਹੁਤ ਵੱਡਾ। ਸੋ ਇਸ ਵੇਲੇ ਤਕਰੀਬਨ ਸੋ IRB ਦੇ ਕੋਲ 288,198 ਅਰਜ਼ੀਆਂ 288,198 ਅਰਜ਼ੀਆਂ ਪੈਂਡਿੰਗ ਪਈਆਂ ਨੇ ਐਜ਼ ਆਫ June 2025 ਪਿਛਲੇ ਮਹੀਨੇ ਤੱਕ।
ਬਸ ਜੀ ਇਹਦੇ ਬਾਰੇ ਅੱਗੇ ਚੱਲ ਕੇ ਇੱਕ ਹੋਰ ਪਹਿਲੂ ਡਿਸਕਸ ਕਰਦੇ ਹਾਂ। ਇੱਕ ਚੀਜ਼ ਮੈਂ ਹੋਰ ਇਹਦੇ 'ਚ, ਕਿਉਂਕਿ ਆਪਾਂ ਜੇ ਹੋਟਲਸ ਦੇ ਉੱਪਰ ਹੋਰੇ ਖਰਚੇ ਦੀ ਗੱਲ ਕਰ ਰਹੇ ਹਾਂ, ਉਹਦੇ ਨਾਲ ਜੁੜੀ ਇਹ ਗੱਲ ਦੱਸੀ ਗਈ ਆ ਕਿ ਸਤੰਬਰ 2025 ਤੱਕ, ਮਤਲਬ ਹੁਣ ਤੋਂ ਲੈ ਕੇ ਬਿਟਵੀਨ ਸਪਟੈਂਬਰ, ਹੋਟਲ ਰੂਮਸ ਵਾਸਤੇ ਜਿਹੜੇ ਖਰਚੇ ਮੁਹੱਈਆ, ਜਿਹੜੇ ਖਰਚੇ ਵਾਸਤੇ ਪੈਸੇ ਸਰਕਾਰ ਨੇ ਦੇਣੇ ਨੇ, $66.6 million ਆਲਰੇਡੀ ਹੋਰ ਸਿਕਿਓਰ ਕੀਤਾ ਜਾ ਚੁੱਕਿਆ। ਇਸ ਵੇਲੇ ਫੈਡਰਲ ਸਰਕਾਰ IRCC ਦੇ ਮੁਤਾਬਕ, ਫੈਡਰਲ ਗਵਰਨਮੈਂਟ 500 ਅਸਾਈਲਮ ਸੀਕਰਸ ਦਾ ਇੱਕ ਜਿਹੜਾ ਬਿੱਲ ਹੈਗਾ ਕਰੰਟਲੀ ਉਹ ਫੁੱਟ ਕਰਦੀ ਪਈ ਆ,
ਜਸਟ ਇਨ ਓਨਟੈਰੀਓ ਐਂਡ ਕਿਬੈਕ।
ਹਾਂ, ਇੱਕ ਹੋਟਲ ਕਿਬੈਕ ਦੇ ਵਿੱਚ ਆ, 4 ਹੋਟਲਸ ਓਨਟੈਰੀਓ ਵਿੱਚ ਨੇ। ਵਾਸੂ ਜੀ ਇਹ ਜਿਹੜੀ ਗਿਣਤੀ ਇਸ ਵੇਲੇ 500 ਕਲੇਮੈਂਟਸ ਦੀ ਹੈ ਨਾ 2 ਸੂਬਿਆਂ 'ਚ, ਇਹ 1474 ਸੀਗੀ ਗਿਣਤੀ ਇਨ ਦਾ ਮੰਥ ਆਫ ਮਾਰਚ, ਅਤੇ ਉਦੋਂ 7 ਹੋਟਲਸ ਸਰਕਾਰ ਨੇ ਇੰਗੇਜ ਕੀਤੇ ਹੋਏ ਸੀ। ਜਿਹੜੀ ਐਵਰੇਜ ਕੋਸਟ ਹੈਗੀ ਆ ਹਰ ਕਲੇਮੈਂਟ ਦੀ ਇਸ ਵੇਲੇ ਉਹ $132 ਪਰ ਡੇ ਆ, ਜਿਹੜੀ ਕਿ 2024 ਦੇ ਵਿੱਚ $199 ਪਰ ਡੇ ਹੋਇਆ ਕਰਦੀ ਸੀ।
ਅਤੇ 2023 ਦੇ ਅੰਤ ਵਿੱਚ ਇਟ ਵਾਜ਼ ਐਟ ਦਾ ਪੀਕ, ਉਦੋਂ 46 ਹੋਟਲ ਬੁੱਕ ਕੀਤੇ ਹੋਏ ਸੀ ਟੋਟਲ, ਅਤੇ $205 ਪਰ ਡੇ ਕੋਸਟ ਪੈਂਦੀ ਸੀ ਇੱਕ ਵਿਅਕਤੀ ਨੂੰ, ਇੱਕ ਅਸਾਈਲਮ ਸੀਕਰ ਨੂੰ ਹੋਟਲ ਦੇ ਵਿੱਚ ਰੱਖਣ ਦੀ। ਸੋ ਇਹ ਵਿਜੇ ਜੀ ਸਾਰੀ ਜਾਣਕਾਰੀ ਨਿਕਲ ਕੇ ਆਈ ਹੈ ਜਦੋਂ ਪਹਿਲਾਂ ਮਾਰਕ ਕਾਰਨੀ ਨੇ ਆਪਣੀ ਇਨੀਸ਼ੀਅਲ ਕੈਬਨਿਟ ਦੇ ਵਿੱਚ ਰੇਚਲ ਬੈਂਡਾਇਨ ਨੂੰ ਜਦੋਂ ਇਮੀਗ੍ਰੇਸ਼ਨ ਮਿਨਿਸਟਰ ਬਣਾਇਆ ਸੀ, ਉਹਨਾਂ ਨੂੰ ਜਦੋਂ ਬਰੀਫਿੰਗ ਦਿੱਤੀ ਗਈ ਉਹਨਾਂ ਦੇ ਮਹਿਕਮੇ ਵੱਲੋਂ, ਉਹ ਬਰੀਫਿੰਗ ਨੋਟਸ ਦੇ ਵਿੱਚ ਸਾਰੀ ਜਾਣਕਾਰੀ ਆਈ। ਹੁਣ ਜਿਹੜੇ ਸਾਡੇ ਇਮੀਗ੍ਰੇਸ਼ਨ ਮਿਨਿਸਟਰ, ਸਾਨੂੰ ਪਤਾ ਲੈਣਾ ਡੀਐਬ ਨੇ, ਸੋ ਜਦੋਂ ਰੇਚਲ ਬੈਂਡਾਇਨ ਇਮੀਗ੍ਰੇਸ਼ਨ ਮਿਨਿਸਟਰ ਬਣੇ ਸੀ ਉਦੋਂ ਇਹ ਬਰੀਫਿੰਗ ਨੋਟਸ ਦੇ ਵਿੱਚੋਂ ਜਾਣਕਾਰੀ ਨਿਕਲ ਕੇ ਆਈ, ਅਤੇ ਉਦੋਂ ਉਸ ਬਰੀਫਿੰਗ ਨੋਟ ਦੇ ਵਿੱਚ ਲਿਖਿਆ ਹੋਇਆ ਸੀ ਕਿ ਮਹਿਕਮੇ ਵੱਲੋਂ IRCC ਵੱਲੋਂ 3500 ਬੈਡਸ ਦਾ ਹਮੇਸ਼ਾ ਕਹਿੰਦੇ ਵੀ ਇੰਤਜ਼ਾਮ ਰੱਖਿਆ ਜਾਂਦਾ ਵੀ ਜੇ ਲੋਡ ਪੈ ਜਾਏ ਫੋਰ ਕੰਟੀਜੈਂਸੀ ਪਰਪਸਿਸ,
ਜਿਹਦਾ
3500 ਬੈਡਸ ਹੈਗੇ ਨੇ,
ਜਿਹਦੀ ਟ੍ਰਾਂਸਲੇਸ਼ਨ ਮਤਲਬ ਇਹ ਹੈ ਕਿ 3500 ਬੈਡਸ ਸਰਕਾਰ ਨੇ ਬੁੱਕ ਕੀਤੇ ਹੋਏ ਨੇ,
ਹਾਂਜੀ,
ਪਰ ਉਹਨਾਂ ਦੇ ਵਿੱਚ ਅਜੇ ਕੋਈ ਰਹਿ ਨਹੀਂ ਰਿਹਾ, ਖਰਚਾ ਪਈ ਜਾਂਦਾ ਵੀ ਉਹ ਕੰਟੀਜੈਂਸੀ ਆ, ਉਹ ਬੈਕਅਪ ਪਲਾਨ ਆ।
ਬਿਲਕੁਲ, ਹੁਣ ਪਿਛਲੇ ਸਾਲ ਤੋਂ ਸਰਕਾਰ ਨੂੰ ਜਦੋਂ ਸਮਝ ਆਇਆ ਵੀ ਇਮੀਗ੍ਰੇਸ਼ਨ ਬਹੁਤ ਜ਼ਿਆਦਾ ਹੋ ਗਈ, ਅਤੇ ਹੁਣ ਜਿਹੜਾ ਪਬਲਿਕ ਸੈਂਟੀਮੈਂਟ ਇਮੀਗ੍ਰੇਸ਼ਨ ਦੇ ਖਿਲਾਫ ਹੈ, ਜਿਵੇਂ ਅਸੀਂ ਦੇਖਿਆ PR TR ਅਤੇ ਸਾਰੇ ਜਿਹੜੇ ਪ੍ਰੋਗਰਾਮਸ ਨੇ ਉਹਨਾਂ ਦੇ ਉੱਤੇ ਕੈਪਸ ਲਗਾ ਦਿੱਤੇ ਗਏ ਨੇ, ਨੰਬਰਸ ਘਟਾਏ ਜਾ ਰਹੇ ਨੇ, ਉਸੇ ਤਰ੍ਹਾਂ ਜਿਹੜੇ ਆ ਹੋਟਲ ਦੇ ਵਿੱਚ ਵੀ ਲੋਕ ਰਹਿੰਦੇ ਨੇ ਜਿਹੜੇ ਅਸਾਈਲਮ ਸੀਕਰਸ, ਇਹਨਾਂ ਨੂੰ ਨੋਟਿਸਿਸ ਜਾਰੀ ਕੀਤੇ ਗਏ, ਨੋਟਿਸਿਸ ਟੂ ਵਿਕੇਟ, ਕਿ ਵੀ ਤੁਸੀਂ ਇੱਥੋਂ ਨਿਕਲੋ ਯਾਰ, ਹੁਣ ਵੀ ਤੁਹਾਡਾ ਅਸੀਂ ਬੰਦੋਬਸਤ ਜਿਹੜਾ ਅਸੀਂ ਕਰਨਾ ਅਸੀਂ ਕਰ ਲਿਆ, ਹੁਣ ਕਾਫੀ ਦੇਰ ਕਰਤਾ, ਤੁਸੀਂ ਹੁਣ ਦੇਖੋ, ਕੋਸ਼ਿਸ਼ ਕਰੋ ਵੀ ਕਿਸੇ ਸ਼ੈਲਟਰ ਦੇ ਵਿੱਚ ਜਾਂ ਕਿਸੇ ਹੋਰ ਜਗ੍ਹਾ 'ਤੇ ਤੁਹਾਨੂੰ ਰਹਿਣ ਵਾਸਤੇ ਜਗ੍ਹਾ ਮਿਲ ਜਾਏ, ਤੁਹਾਡਾ ਆਪਣੇ ਆਪ ਆਪਣੇ ਪੈਰਾਂ 'ਤੇ ਹੋਵੋ ਹੁਣ। ਸੋ ਉਹਦੇ ਤਹਿਤ ਕਹਿੰਦੇ ਪਿਛਲੇ ਸਾਲ ਦੀ ਜਨਵਰੀ ਤੋਂ ਲੈ ਕੇ ਇਸ ਸਾਲ ਮਾਰਚ ਦਰਮਿਆਨ 13,000 ਅਸਾਈਲਮ ਸੀਕਰਸ ਹੋਟਲਸ ਦੇ ਵਿੱਚੋਂ ਨਿਕਲ ਕੇ
ਜੇ
ਉਹ ਕਿਸੇ ਸ਼ੈਲਟਰ ਦੇ ਵਿੱਚ ਗਏ ਨੇ,
ਜਿਹੜੇ ਵਾਸੂ ਜੀ ਹਾਲੇ ਤੱਕ ਆਪਾਂ ਨੰਬਰਸ ਇਹ ਸ਼ੇਅਰ ਕੀਤੇ ਨੇ, $1.1 billion ਜਿਹੜਾ ਖਰਚਾ ਆਇਆ ਹੋਟਲ ਰੂਮਸ 'ਤੇ, $1.5 billion 2019 ਤੋਂ ਬਾਅਦ ਸਰਕਾਰ ਨੇ ਦਿੱਤਾ ਫੈਡਰਲ ਪ੍ਰੋਵਿੰਸ਼ੀਅਲ ਸਰਕਾਰਾਂ ਨੂੰ ਜਾਂ ਮਿਊਨਿਸਪੈਲਿਟੀਜ਼ ਨੂੰ। ਔਨ ਟੋਪ ਆਫ ਦਿਸ, ਜਿਹੜੇ ਬੈਨੀਫਿਟਸ ਅਸਾਈਲਮ ਕਲੇਮੈਂਟਸ ਨੂੰ ਮਿਲਦੇ ਨੇ, ਜਿਹੜਾ ਇਹ ਨੰਬਰ ਆ, ਇਹ ਮਲਟੀ ਬਿਲੀਅਨ ਡਾਲਰ ਤਾਂ ਆਲਰੇਡੀ ਆ,
ਇਹ ਤਾਂ ਸਿਰਫ ਰਹਿਣ ਵਾਸਤੇ ਮਤਲਬ ਛੱਤ ਮੁਹੱਈਆ ਕਰਾਉਣ ਵਾਸਤੇ ਜਿਹੜਾ ਖਰਚਾ, ਇਹ ਸਿਰਫ ਉਹ ਨੇ, ਬਾਕੀ ਜੋ ਕੋਸਟ ਆਫ ਲਿਵਿੰਗ ਆ ਜਿਹੜੇ ਹੋਰ ਜਿਹੜੇ ਉਹਨਾਂ ਨੂੰ ਬੈਨੀਫਿਟਸ ਦਿੱਤੇ ਜਾਂਦੇ ਨੇ ਉਹ ਤਾਂ ਬਿਲੀਅਨਸ ਆਫ
ਡਾਲਰਸ। ਵਾਸੂ ਜੀ ਇਹ ਸਾਰੀ ਗੱਲ ਦੇਖੋ ਕੈਨੇਡੀਅਨਸ ਨੂੰ ਉਸ ਸਮੇਂ ਬਿਲਕੁਲ ਵੀ ਹਜ਼ਮ ਨਹੀਂ ਹੁੰਦੀ ਜਦੋਂ ਕੋਸਟ ਆਫ ਲਿਵਿੰਗ ਕ੍ਰਾਈਸਿਸ ਦੇ ਵਿੱਚੋਂ ਆਮ ਕੈਨੇਡੀਅਨ ਗੁਜ਼ਰਦੇ ਪਏ ਨੇ, ਜਦੋਂ ਹਾਊਸਿੰਗ ਕ੍ਰਾਈਸਿਸ ਦੇ ਵਿੱਚੋਂ ਅਸੀਂ ਲੰਘਦੇ ਪਏ ਹਾਂ, ਮਹਿੰਗਾਈ ਅਜਿਹੇ ਪੱਧਰ 'ਤੇ ਪਹੁੰਚ ਗਈ ਆ ਜਿਹੜਾ ਉਹ ਸਵਾਲ ਲੋਕਾਂ ਦੇ ਮਨ 'ਚ ਉੱਠਦਾ ਕਿ ਮੈਂ ਇੱਥੇ ਕੰਮ ਕਰਕੇ ਟੈਕਸਿਸ ਪੇ ਕਰ ਰਿਹਾ, ਮੈਨੂੰ ਸਰਕਾਰ ਵੱਲੋਂ ਕਿਹੜੀ ਅਜਿਹੀ ਇਮਦਾਦ ਜਾਂ ਮਦਦ ਦਿੱਤੀ ਜਾ ਰਹੀ ਆ। ਜਿਹੜਾ ਕੋਈ ਵਿਅਕਤੀ ਦੇਖੋ ਅੱਜ ਦੀ ਤਰੀਕ 'ਚ ਜਾਂ ਪਿਛਲੇ ਸਾਲਾਂ ਦੇ ਵਿੱਚ ਜਿਹੜਾ ਪਰਮਾਨੈਂਟ ਰੈਜੀਡੈਂਟ ਆ ਗਿਆ ਉਹਨੂੰ ਕਿਹੜਾ ਬੈਨੀਫਿਟ ਮਿਲਿਆ, ਜਿਹੜਾ ਵਿਅਕਤੀ ਇੱਥੇ ਕੰਮ ਕਰਕੇ ਟੈਕਸ ਪੇ ਕਰ ਰਿਹਾ ਉਹਦੇ ਵਾਸਤੇ ਤਾਂ ਕੋਸਟ ਆਫ ਲਿਵਿੰਗ ਹੋਰ ਵੱਧ ਤੋਂ ਬਦਤਰ ਹੁੰਦੀ ਜਾ ਰਹੀ ਆ।
ਜਿਹੜਾ ਬੰਦਾ 20 ਸਾਲ ਪਹਿਲਾਂ ਆ ਕੇ ਇੱਥੇ ਹੁਣ ਕੈਨੇਡੀਅਨ ਬਣ ਚੁੱਕਿਆ, ਜਿਹੜਾ ਹਾਰਡ ਵਰਕਿੰਗ ਕੈਨੇਡੀਅਨ ਆ, ਜਿਹੜਾ ਦੋ ਦੋ ਜੋਬਸ ਕਰ ਰਿਹਾ, ਉਹ ਜੇ ਚਾਹੇ ਕਿਸੇ ਲੌਂਗ ਵੀਕਐਂਡ ਤੇ ਹੋਟਲ ਬੁੱਕ ਕਰਕੇ ਆਪਣੇ ਪਰਿਵਾਰ ਨਾਲ ਕਿਤੇ ਵਧੀਆ ਜਗ੍ਹਾ ਤੇ ਲੋਅਰ ਮੇਨਲੈਂਡ ਦੇ ਵਿੱਚ ਜਾ ਕੇ ਰਹਿਣਾ, ਅਫੋਰਡ ਨਹੀਂ ਕਰਦਾ,
ਅਫੋਰਡ ਨਹੀਂ ਕਰਦਾ।
$600 ਦੇ ਹੋਟਲ ਰੂਮਸ ਨੇ
ਜੀ,
ਤੇ ਹੋਟਲ ਰੂਮਸ ਦੇ ਵਿੱਚ ਅਸਾਈਲਮ ਸੀਕਰਸ ਨੂੰ ਸਰਕਾਰ ਵੱਲੋਂ ਟੈਕਸਪੇਅਰਸ ਦੇ ਖਰਚੇ ਤੇ ਠਹਿਰਾਇਆ ਜਾ ਰਿਹਾ। ਇਹ ਗੱਲ ਥੋੜੀ ਅਨਫੇਅਰ ਤਾਂ ਲੱਗਦੀ।
ਸਾਰੀ ਦੇਖੋ ਉਸ ਵੇਲੇ ਦੀ ਗੱਲਾਂ ਨੇ ਜਦੋਂ ਜਸਟਿਨ ਟਰੂਡੋ ਦੀ ਉਹ ਟਵੀਟ ਕੇ ਜੀ ਤੁਸੀਂ ਅਸਾਈਲਮ ਸੀਕਰੋ ਦੁਨੀਆ ਤੁਹਾਨੂੰ, ਅਸੀਂ ਤੁਹਾਨੂੰ ਵੈਲਕਮ ਕਰਾਂਗੇ। ਸਿੱਧੇ ਸ਼ਬਦਾਂ ਦੇ ਵਿੱਚ ਗੱਲ ਇਹ ਆ ਕਿ ਆਪਣੀ ਬੱਲੇ ਬੱਲੇ ਖੱਟਣ ਦੇ ਵਾਸਤੇ ਇੱਕੋ ਜਿਹੜਾ ਆਪਣਾ ਇੱਕ ਵਧੀਆ ਪਰਸੋਨਾ ਪੇਸ਼ ਕਰਨ ਦੇ ਚੱਕਰ ਦੇ ਵਿੱਚ ਮੁਲਕ ਦਾ ਵਾਸੂ ਜੀ ਕਬਾੜਾ ਬਹੁਤ ਹੋ ਗਿਆ। ਇਹਦੇ ਵਿੱਚ ਕੋਈ ਦੋਹਰਾਵਾਂ ਨਹੀਂ, ਬਹੁਤ ਸਾਰੇ ਅਸਾਈਲਮ ਸੀਕਰਸ ਨੇ ਜਿਨ੍ਹਾਂ ਨੂੰ ਸੱਚਮੁੱਚ ਕਿਸੇ ਮੁਲਕ ਦੇ ਵਿੱਚ ਪਨਾਹ ਦੀ ਜ਼ਰੂਰਤ ਹੈ, ਜਿਹੜੇ ਜੈਨੂਇਨ ਅਸਾਈਲਮ ਸੀਕਰਸ ਉਹਨਾਂ ਨੂੰ ਪਨਾਹ ਜ਼ਰੂਰ ਮਿਲੇ। ਪਰ ਪਿਛਲੇ ਸਾਲਾਂ ਦੇ ਵਿੱਚ ਆ ਸਰੀ ਦੇ ਵਿੱਚ ਹੀ ਤੁਸੀਂ ਕਿੰਨੀ ਥਾਵਾਂ 'ਤੇ ਦੇਖਿਆ ਹੋਣਾ ਬਹੁਤ ਇਹ ਵਾਸੂ ਜੀ ਭੀਖ ਮੰਗਣ ਦੀ ਪ੍ਰਵਿਰਤੀ ਕਿੰਨੀ ਵੱਧ ਗਈ ਆ। ਉਹਨਾਂ ਕਈਆਂ ਨੇ ਆਪਣੇ ਹੱਥ ਦੇ ਵਿੱਚੋਂ ਪਲੈਕਟ ਜਿਹਾ ਫੜਿਆ ਹੁੰਦਾ, ਉਹਦੇ ਵਿੱਚ ਲਿਖਿਆ ਹੁੰਦਾ ਵੀ ਮੇਰਾ ਇੰਨਾ ਵੱਡਾ ਪਰਿਵਾਰ ਆ, ਮੇਰੇ ਇੰਨੇ ਬੱਚੇ ਨੇ, ਮੇਰੇ ਇੰਨੇ, ਮੈਨੂੰ ਤੁਸੀਂ ਮਦਦ ਕਰੋ ਜਿਹੜਾ। ਐਂਡ ਉਹਨਾਂ ਦੇ ਵਿੱਚੋਂ ਇੱਕ ਸਿਗਨੀਫਿਕੈਂਟ ਨੰਬਰ ਇਹੋ ਜਿਹਾ ਜਿਹੜੇ ਕਿ ਕੈਨੇਡਾ ਦੇ ਵਿੱਚ ਲੱਗਦਾ ਨਹੀਂ ਕਿ ਬਹੁਤ ਲੰਬੇ ਸਮੇਂ ਤੋਂ ਹੋਣਗੇ।
ਵਿਜੇ ਜੀ, ਬਹੁਤ ਸਾਰੇ ਸਕੈਮਸ ਬਹੁਤ ਜ਼ਿਆਦਾ ਹੋ ਰਹੇ ਨੇ। ਤੁਸੀਂ ਕਿਤੇ ਗਰੋਸਰੀ ਲੈਣ ਚਲੇ ਜਾਓ, ਪਾਰਕਿੰਗ ਲੋਟ ਦੇ ਵਿੱਚ ਤੁਹਾਨੂੰ ਪਰਫਿਊਮ ਵੇਚਣ ਆ ਜਾਂਦੇ ਆ। ਸੋ ਐਨੀਵੇ, ਚਲੋ ਉਹ ਫਿਰ ਜਨਰਲਾਈਜ਼ ਕਰਨ ਵਾਲੀ ਗੱਲ ਹੋ ਜਾਣੀ, ਲੈਟਸ ਨਾਟ ਗੋ ਦੇਅਰ। ਜਿਹੜਾ ਹੁਣ ਇਹ ਇੰਟਰਿਮ ਹਾਊਸਿੰਗ ਅਸਿਸਟੈਂਸ ਪ੍ਰੋਗਰਾਮ ਸਰਕਾਰ ਵੱਲੋਂ ਚਲਾਇਆ ਜਾਂਦਾ, ਜਿਹਦੇ ਤਹਿਤ $219 ਤੋਂ ਲੈ ਕੇ ਹੁਣ ਤੱਕ $1.5 billion ਖਰਚੇ ਗਏ ਨੇ, ਜਦੋਂ ਇਹਦੇ ਬਾਰੇ ਤੁਸੀਂ ਸੂਬਿਆਂ ਨਾਲ ਗੱਲ ਕਰੋਗੇ ਨਾ, ਸੋ ਮੈਂ ਤੁਹਾਨੂੰ ਪਹਿਲਾਂ ਕੁਝ ਨੰਬਰ ਦਿੰਦਾ। ਸੋ ਕੁਬੈਕ ਨੂੰ ਇਹਦੇ ਵਿੱਚੋਂ ਅਜੇ ਤੱਕ $542.7 million ਦਿੱਤੇ ਜਾ ਚੁੱਕੇ ਨੇ।
ਹਾਂਜੀ,
ਬ੍ਰਿਟਿਸ਼ ਕੋਲੰਬੀਆ ਨੂੰ ਮਿਲੇ ਨੇ $14.4 million
ਜੀ,
ਸਿਟੀ ਆਫ ਓਟਵਾ ਕੱਲੀ ਨੂੰ $105.7 million ਮਿਲੇ ਨੇ। ਇਹਦੇ ਬਾਰੇ ਜਦੋਂ ਤੁਸੀਂ ਡੇਵਿਡ ਈਵੀ ਨਾਲ ਗੱਲ ਕਰਨੀ, ਉਹਨੇ ਕਹਿਣਾ ਮੈਂ ਤਾਂ ਪਹਿਲਾਂ ਹੀ ਕਹਿੰਦਾ ਸਾਡੇ ਨਾਲ ਵਿਤਕਰਾ ਹੁੰਦਾ।
ਉਦੋਂ ਉਹਨੇ ਬੜਾ ਰੌਲਾ ਪਾਇਆ ਸੀ ਜਦੋਂ ਜਸਟਿਨ ਟਰੂਡੋ ਨੇ ਕਿਊਬੈਕ ਨੂੰ ਜਾ ਕੇ $1 billion ਦਾ ਚੈੱਕ ਦੇ ਦਿੱਤਾ ਸੀ।
ਐਗਜੈਕਟਲੀ। ਸੋ ਇਹਦੇ ਵਿੱਚ ਫਿਰ ਰਾਜਨੀਤੀ ਆ ਜਾਂਦੀ ਆ ਕਿ ਜੀ ਦੇਖੋ ਵੀ ਜਿਹੜੇ ਈਸਟਰਨ ਸੂਬੇ ਨੇ ਉਹਨਾਂ ਦੇ ਨਾਲ ਉਹਨਾਂ ਨੂੰ ਫੇਵਰੇਟਿਜ਼ਮ ਹੁੰਦਾ, ਉਹਨਾਂ ਨਾਲ ਉਹਨਾਂ ਦੇ ਸੀਟਾਂ ਵੱਧ ਨੇ ਤੇ ਸਰਕਾਰ ਉਹਨਾਂ ਦੀ ਨੇੜਿਓਂ ਹੋ ਕੇ ਸੁਣਦੀ ਆ ਲਿਟਰਲੀ, ਤੇ ਸਾਨੂੰ ਕਹਿੰਦੇ ਵੀ ਇੱਕ ਜਿਹੜਾ ਸਟੈਪ ਫਾਦਰਲੀ ਟ੍ਰੀਟਮੈਂਟ ਸਾਡੇ ਨਾਲ ਕੀਤਾ ਜਾਂਦਾ।
ਵਾਸੂ ਜੀ ਵਟਸਐਪ 'ਤੇ ਇੱਕ ਮੈਸੇਜ ਆਇਆ, ਉਹਨਾਂ ਦਾ ਕਹਿਣਾ ਕਿ ਸਰਕਾਰ ਵੱਲੋਂ ਜਿਹੜੇ ਵਿਅਕਤੀ ਡਿਸੇਬਿਲਿਟੀ ਪੈਨਸ਼ਨ 'ਤੇ ਆ, ਡਿਸੇਬਿਲਿਟੀ ਭੱਤੇ 'ਤੇ ਨੇ, ਉਹਨਾਂ ਨੂੰ $1100 ਦਿੱਤਾ ਜਾਂਦਾ, ਜਿਹਦੇ ਵਿੱਚ ਉਹਨਾਂ ਦਾ ਸ਼ੈਲਟਰ ਅਤੇ ਹੋਰ ਸਾਰੇ ਖਰਚੇ ਇੰਕਲੂਡਿਡ ਨੇ। ਕਿ ਜਦੋਂ ਦੇਖੋ ਫਿਰ ਉਹ ਉਹਨਾਂ ਲੋਕਾਂ ਨੇ ਦੇਖਣਾ ਕਿ ਅਸਾਈਲਮ ਕਲੇਮੈਂਟਸ ਨੂੰ ਕਿਸ ਤਰ੍ਹਾਂ ਦੀਆਂ ਬੈਨੀਫਿਟਸ ਸਪੋਰਟਸ ਮਿਲਦੀਆਂ ਨੇ, ਡੈਂਟਲ ਤੱਕ ਵਾਸਤੇ ਜੀ ਕਵਰਡ ਹੁੰਦਾ, ਹੋਰ ਕੋਈ ਮੈਡੀਕਲ ਜਿਹੜੀਆਂ ਚੀਜ਼ਾਂ ਨੇ ਪਹਿਲ ਦੇ ਆਧਾਰ 'ਤੇ ਪ੍ਰਦਾਨ ਕੀਤੀਆਂ ਜਾਂਦੀਆਂ ਨੇ। ਉਹਦੇ ਵਿੱਚ ਫਿਰ ਜਿਹੜੇ ਆਮ ਕੈਨੇਡੀਅਨ ਉਹਨਾਂ ਦੇ ਮਨ ਦੇ ਵਿੱਚ ਜਿਹੜਾ ਇੱਕ ਉਹ ਸੈਂਸ ਆਫ ਅਨਫੇਅਰਨੈਸ ਆ ਕਿ ਸਾਡੇ ਨਾਲ ਇਹ ਗਲਤ ਟ੍ਰੀਟਮੈਂਟ ਹੋ ਰਿਹਾ, ਸਾਨੂੰ ਜਿਹੜਾ ਸਾਡਾ ਬਣਦਾ ਹੱਕ ਆ ਉਹ ਨਹੀਂ ਦਿੱਤਾ ਜਾ ਰਿਹਾ, ਸਾਡੇ ਹੱਕ ਦੂਜਿਆਂ ਨੂੰ ਸਰਕਾਰ ਵੰਡਦੀ ਪਈ ਆ, ਉਹ ਵਾਲਾ ਸੈਂਟੀਮੈਂਟ ਹੋਰ ਪ੍ਰਬਲ ਹੁੰਦਾ।
ਇਹਦੇ ਵਿੱਚ ਵੀ ਇਹ ਗੱਲ ਮੈਂਸ਼ਨ ਕਰਨੀ ਬਹੁਤ ਜ਼ਰੂਰੀ ਹੈ ਕਿ ਕੈਨੇਡੀਅਨਸ ਆਰ ਹਾਈਲੀ ਕੰਪੈਸ਼ਨੇਟ ਪੀਪਲ
ਐਂਡ ਜੈਨਰਸ
ਐਂਡ ਵੀ ਆਰ ਵੈਰੀ ਪ੍ਰਾਊਡ ਆਫ ਇਟ, ਆਫ ਦੈਟ ਕੰਪੈਸ਼ਨ। ਚੱਕਰ ਇਹ ਹੈ ਕਿ ਜਿਹੜਾ ਸਾਡਾ ਇਮੀਗ੍ਰੇਸ਼ਨ ਸਿਸਟਮ ਆ ਇਹ ਫੁੱਲ ਪ੍ਰੂਫ ਨਹੀਂ ਰਿਹਾ। ਇਹਦੇ ਵਿੱਚ ਹੁਣ ਜਿਹੜੇ ਤਾਂ ਦੇਖੋ ਜੈਨੂਅਨ ਅਸਾਈਲਮ ਸੀਕਰਸ ਨੇ ਕੈਨੇਡੀਅਨਸ ਦੇ ਵਿੱਚ, ਉਹਨਾਂ ਪ੍ਰਤੀ ਬਹੁਤ ਜ਼ਿਆਦਾ ਹਮਦਰਦੀ ਹੈ
ਜੀ ਜੀ ਬਿਲਕੁਲ,
ਤੇ ਉਹਨਾਂ ਨੂੰ ਬਿਲਕੁਲ ਰੈਫਿਊਜੀ ਸਟੇਟਸ, ਉਹਨਾਂ ਨੂੰ ਅਸਾਈਲਮ ਮਿਲਣੀ ਚਾਹੀਦੀ ਹੈ
ਇਤਿਹਾਸ,
ਜੇ ਉਹਨਾਂ ਦੀ ਜਾਨ ਨੂੰ, ਹਾਂ ਜੇ ਉਹਨਾਂ ਦੀ ਜਾਨ ਨੂੰ ਖਤਰਾ, ਤੇ ਕੈਨੇਡੀਅਨਸ ਹਮੇਸ਼ਾ ਉਹਨਾਂ ਦੀ ਮਦਦ ਕਰਦੇ ਨੇ, ਉਹ ਕਰਨਾ ਚਾਹੁੰਦੇ ਵੀ ਨੇ
ਜੀ ਜੀ ਜੀ,
ਪਰ ਚੱਕਰ ਇਹ ਹੈ ਕਿ ਜਿਹੜੇ ਬਹੁਤ ਸਾਰੇ ਨਕਲੀ ਕਲੇਮਸ ਜਿਹੜੇ ਅਸਾਈਲਮ ਦੇ ਲੱਗਦੇ ਨੇ, ਜਦੋਂ ਉਹ ਐਗਜ਼ਾਮਪਲ ਸਾਹਮਣੇ ਆਉਂਦੀਆਂ ਨੇ, ਜਦੋਂ ਪਤਾ ਲੱਗਦਾ ਕਮਿਊਨਿਟੀ ਵਿੱਚ ਗੱਲ ਕਰਕੇ, ਉਦੋਂ ਫਿਰ ਕੈਨੇਡੀਅਨਸ ਨੂੰ ਲੱਗਦਾ ਯਾਰ ਵੀ ਇਹ ਠੀਕ ਨਹੀਂ ਹੋ
ਰਿਹਾ। ਵਾਸੂ ਜੀ, ਭਾਵੇਂ ਰੈਫਿਊਜੀਜ਼ ਜਾਂ ਜਦੋਂ ਅਸਾਈਲਮ ਸੀਕਰਸ, ਭਾਵੇਂ ਉਹ ਸ਼੍ਰੀਲੰਕਾ ਤੋਂ ਆਏ, ਭਾਵੇਂ ਉਹ ਜਿਹੜੇ ਇੰਡੀਆ ਤੋਂ ਆਏ, ਭਾਵੇਂ ਉਹ ਵੀਅਤਨਾਮ ਤੋਂ ਆਏ, ਭਾਵੇਂ ਯੁਗਾਂਡਾ ਤੋਂ ਆਏ, ਯੂਰੋਪੀਅਨ ਵੱਖੋ ਵੱਖਰੇ ਮੁਲਕਾਂ ਤੋਂ ਆਏ, ਇਹ ਪਿਛਲੇ 70 ਸਾਲਾਂ ਦੀ ਹਿਸਟਰੀ ਦੇ ਵਿੱਚ ਕੈਨੇਡਾ ਨੇ ਉਹਨਾਂ ਅਸਾਈਲਮ ਸੀਕਰਸ ਨੂੰ ਅਕੋਮੋਡੇਟ ਕੀਤਾ, ਇੱਕ ਵਧੀਆ ਜ਼ਿੰਦਗੀ ਦਾ ਸੁਪਨਾ ਅਤੇ ਵਧੀਆ ਜ਼ਿੰਦਗੀ ਦੀ ਇੱਕ ਫਾਊਂਡੇਸ਼ਨ ਦਿੱਤੀ ਆ। ਪਰ ਹੁਣ ਹੋ ਕੀ ਰਿਹਾ ਕਿ ਉਹ ਇੱਕ ਸਵਾਲ ਇਹ ਵੀ ਹੈ ਨਾ ਕਿ ਜਿਹੜੇ ਜੈਨੂਇਨ ਅਸਾਈਲਮ ਕਲੇਮੈਂਟਸ ਨੇ, ਕਿ ਉਹ ਇੱਦਾਂ ਤਾਂ ਨਹੀਂ ਕਿ ਇਸ ਸਿਸਟਮ ਦੇ ਲੂਪ ਹੋਲਸ ਕਰਕੇ ਅਸਾਈਲਮ ਕਲੇਮੈਂਟ ਸਿਸਟਮ ਦਾ ਬੈਨੀਫਿਟ ਉਹ ਕੁਇਕਲੀ ਬਸ ਜੀ ਗੱਲ ਕਰ ਲਈਏ, ਸਮਾਂ ਆਪਣੇ ਕੋਲ ਪੂਰਾ ਸੁਰਾ ਹੀ ਆ, ਜਿਹੜੀ ਤੁਸੀਂ ਉਹ ਗੱਲ ਕੀਤੀ ਸੀ ਨਾ ਕਿ ਆਈ ਆਰ ਬੀ ਦੇ ਕੋਲ ਬੈਕਲੋਗ ਬਹੁਤ ਆ ਇਸ ਵੇਲੇ। ਵਾਸੂ ਜੀ, ਆਈ ਆਰ ਬੀ ਦਾ ਬੈਕਲੋਗ ਘਟਾਉਣ ਦੇ ਵਾਸਤੇ ਇੱਕ ਪ੍ਰੋਜੈਕਟ, ਇੰਟਰਓਪਰੇਟੇਬਿਲਿਟੀ ਪ੍ਰੋਜੈਕਟ ਵਿੱਢਿਆ ਗਿਆ ਸੀ ਪਿਛਲੇ ਸਾਲ, ਜਿਹਦੇ ਵਿੱਚ ਕਿ ਸਰਕਾਰ ਨੇ ਤਕਰੀਬਨ ਜਿਹੜੇ ਪੈਸੇ ਖਰਚਣੇ ਸੀ ਉਹ $68 million ਦਾ ਪ੍ਰੋਜੈਕਟ ਸੀ, 68 million ਦਾ। ਲਗਭਗ 2/3 ਪੈਸੇ ਉਹਦੇ ਵਿੱਚ ਖਰਚ ਕਰ ਵੀ ਦਿੱਤੇ ਗਏ, ਪਰ ਉਸ ਪ੍ਰੋਜੈਕਟ ਨੂੰ ਫਿਰ ਅਬੈਂਡਨ ਕਰ ਦਿੱਤਾ ਗਿਆ। ਉਹਦਾ ਕੀ ਬਣਿਆ?
ਯਾ ਕਹਿੰਦੇ 64% ਕਹਿੰਦੇ ਪ੍ਰੋਜੈਕਟ ਅਕੰਪਲਿਸ਼ ਹੋਇਆ। ਸੋ $68 million ਦਾ ਪ੍ਰੋਜੈਕਟ ਸੀ, ਇਹ ਸ਼ੁਰੂ ਹੋਇਆ ਸੀਗਾ 2019 ਦੇ ਵਿੱਚ ਤੇ ਰੈਪ ਅਪ ਹੋ ਜਾਣਾ ਚਾਹੀਦਾ ਸੀ 2022 ਤੱਕ, ਪਰ ਇਹ ਹੋਇਆ ਨਹੀਂ, ਰੈਪ ਅਪ ਚੱਲਦਾ ਰਿਹਾ। ਫਿਰ ਪਿਛਲੇ ਸਾਲ ਡਿਪਾਰਟਮੈਂਟ ਆਫ ਫਾਈਨੈਂਸ ਨੇ ਇਹਦੀ ਕੰਟੀਨਿਊਸ਼ਨ ਨਹੀਂ ਦਿੱਤੀ, ਐਕਸਟੈਂਸ਼ਨ ਨਹੀਂ ਦਿੱਤੀ, ਖਰਚੇ ਉਹਨਾਂ ਨੇ ਬੰਦ ਕਰਤੇ ਤੇ ਚੁੱਪ ਚੁਪੀਤੇ ਪਿਛਲੇ ਸਾਲ ਇਸ ਪ੍ਰੋਜੈਕਟ ਨੂੰ ਫਰਵਰੀ ਦੇ ਵਿੱਚ ਬੰਦ ਕਰ ਦਿੱਤਾ ਗਿਆ। ਇਹਦੇ ਵਿੱਚੋਂ IRCC ਨੂੰ, CBSA ਨੂੰ, IRB ਨੂੰ ਫੰਡਿੰਗ ਦਿੱਤੀ ਜਾਣੀ ਸੀ। IRCC ਦਾ ਕਹਿਣਾ ਵੀ ਅਸੀਂ ਆਪਣੀ 75% ਫੰਡਿੰਗ ਜਿਹੜੀ ਉਹ ਖਪਾ ਚੁੱਕੇ ਹਾਂ, ਇਸਤੇਮਾਲ ਕਰ ਚੁੱਕੇ ਹਾਂ, ਪਰ ਪ੍ਰੋਜੈਕਟ ਦੇ ਜਿਹੜੇ ਡਿਲੀਵਰੇਬਲ ਸਨ ਉਹ ਸਿਰਫ 64% ਹੀ ਅਕੰਪਲਿਸ਼ ਹੋਏ। ਤੇ ਇਹਦੇ ਨਾਲ ਬੇਸਿਕਲੀ ਹੋਣਾ ਇਹ ਸੀ ਵੀ ਜਿਹੜੇ ਸਾਰੇ ਮਹਿਕਮੇ ਨੇ ਇਮੀਗ੍ਰੇਸ਼ਨ ਨਾਲ ਸੰਬੰਧਿਤ, ਇਹਨਾਂ ਦੇ ਵਿੱਚ ਰੀਅਲ ਟਾਈਮ ਡੇਟਾ ਸ਼ੇਅਰਿੰਗ ਹੋਵੇ। ਤੇ ਉਹ ਜੇ ਤੱਕ ਹੈ ਨਹੀਂ, ਵੈਸੇ ਬੜੀ ਹੈਰਾਨੀ ਦੀ ਗੱਲ ਹੈ,
ਕਿੰਨੀ ਵਾਰੀ ਗੱਲ ਕਰਦੇ ਆ, ਇੱਕ ਮਹਿਕਮਾ ਕੀ ਕਰ ਰਿਹਾ ਦੂਜੇ ਨੂੰ ਪਤਾ ਨਹੀਂ, ਸੱਜੇ ਹੱਥ ਨੂੰ ਇਹ ਨਹੀਂ ਪਤਾ ਖੱਬਾ ਕੀ ਕਰਦਾ।
ਬਿਲਕੁਲ ਵਿਜੇ ਜੀ, ਜਿਵੇਂ ਮੌਰਗੇਜ ਐਪਲੀਕੇਸ਼ਨ ਦੇ
ਵਿੱਚ ਐਗਜ਼ੈਕਟਲੀ,
ਜੇ ਬੈਂਕਾਂ ਤੇ CRA ਦਾ ਆਪਸ ਦੇ ਵਿੱਚ ਕੋਈ ਲਿੰਕ ਨਹੀਂ ਹੈਗਾ, ਮਤਲਬ ਇਸ ਤੋਂ ਵੱਡੀ ਹੈਰਾਨੀ ਦੀ ਕਿਹੜੀ ਗੱਲ ਹੋ ਸਕਦੀ ਹੈ।
ਕਮਾਉਣ ਵਾਲਾ ਕਹਿੰਦਾ ਵੀ 5 lakh ਹੈ ਜੀ ਆਮਦਨ।
ਸੋ ਇਮੀਗ੍ਰੇਸ਼ਨ ਦੇ ਵਿੱਚ CBSA ਤੇ IRB ਦੇ ਵਿਚਕਾਰ ਡੇਟਾ ਸ਼ੇਅਰਿੰਗ ਨਹੀਂ ਹੈਗੀ, ਦੱਸੋ।
ਤੇ ਜਿਹੜਾ ਉਹਦਾ ਪ੍ਰੋਜੈਕਟ 64% ਪ੍ਰੋਜੈਕਟ ਕੰਪਲੀਟ ਕਰਕੇ $68 million ਦਾ ਪ੍ਰੋਜੈਕਟ ਫਿਰ ਵਿੱਚ ਹੀ ਅਬੈਂਡਨ ਕਰ,
ਵਿੱਚ ਅਬੈਂਡਨ ਕਰਤਾ। ਕਹਿੰਦੇ ਬਾਅਦ ਚ ਦੇਖਾਂਗੇ, ਤੁਸੀਂ ਡਿਜੀਟਾਈਜੇਸ਼ਨ ਕਰਨੀ ਆ, ਵੀ ਹੋਰ ਵੀ ਸਾਡੇ ਡਿਜੀਟਲ IT ਦੇ ਹੋਰ ਬੜੇ ਪ੍ਰੋਜੈਕਟ ਹੁੰਦੇ ਨੇ, ਉਹਨਾਂ ਵਿੱਚ ਇਹ ਵੀ ਕਰ ਲਾਂਗੇ। ਸੋ ਪਹਿਲਾਂ ਫਿਰ ਸ਼ੁਰੂ ਕਿਉਂ ਕੀਤਾ?
$68 million
ਦੇ ਵਿੱਚੋਂ 75% ਜਿਹੜਾ ਫੰਡਿੰਗ ਆ ਉਹ ਖਪਾ ਕਿਉਂ ਦਿੱਤੀ? ਉਹਦੇ ਨਾਲ ਕੁਝ ਹਾਸਲ ਤਾਂ ਹੋਇਆ ਨੀ
ਜੀ। ਬਸ ਜੀ, ਤੁਹਾਡਾ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ।
ਥੈਂਕ ਯੂ ਵਿਜੇ ਜੀ, ਥੈਂਕ ਯੂ ਵੈਰੀ ਮਚ।
ਹੈਵ ਅ ਗੁੱਡ ਡੇ, ਸ਼ਾਮੀ ਤੁਹਾਨੂੰ ਸੁਣਦੇ ਹਾਂ।
ਥੈਂਕ ਯੂ,
ਕੱਲ ਨੂੰ ਫੇਰ ਗੱਲ ਕਰਦੇ
ਜੀ। ਬਿਲਕੁਲ,
ਥੈਂਕ ਯੂ।